ਸਤਿਕਾਰ ਜੀ ਸਾਰੇ ਮਿੱਤਰ ਪਿਆਰਿਆਂ ਨੂੰ ਜੀ ਆਇਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਦੇ ਉੱਤੇ 3:50 ਹੋ ਚੁੱਕੇ ਨੇ ਜੀ 9 ਜੁਲਾਈ ਹੋ ਚੁੱਕੀ ਹੈ ਤੇ ਸਵਾਗਤ ਕਰਦੇ ਹਾਂ ਹਾਣੀਆਂ ਦਾ ਧੀਆਂ ਧਿਆਣੀਆਂ ਦਾ ਬਜ਼ੁਰਗਾਂ ਦਾ ਖਾਸ ਬੱਚਿਆਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਤੇ ਲਓ ਸਭ ਤੋਂ ਪਹਿਲਾਂ ਇੱਕ ਗੀਤ ਬੜੇ ਧਿਆਨ ਦੇ ਨਾਲ ਸੁਣਿਓ ਜ਼ਰੂਰ ਸੁਣਨ ਵਾਲਾ ਹੈ ਫਿਰ ਉਸ ਤੋਂ ਬਾਅਦ ਸਰਦਾਰ ਪਰਮਿੰਦਰ ਸਿੰਘ ਜੀ ਵੀ ਪਹੁੰਚਣਗੇ ਸਟੂਡੀਓ ਦੇ ਵਿੱਚ ਉਹਨਾਂ ਨੂੰ ਵੀ ਜੀਆਂ ਆਖਾਂਗੇ ਤੇ ਸ਼ੇਰੋ ਸ਼ਾਇਰੀ ਜਿਹੜੀ ਆ ਸੁਣਾਂਗੇ ਤੇ ਸੁਣਦੇ ਹਾਂ ਇਸ ਗੀਤ ਨੂੰ ਫਿਰ ਮਿਲਦੇ ਹਾਂ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ
ਯਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦੁਨੀਆਂ ਵਾਲੇ ਓ ਇੱਕ ਵਾਰੀ ਆ ਰੂਪ ਦੇਖਿਓ ਯਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਇਸ ਸ਼ੂਦਰ ਕੈ ਦੁਰਕਾਰੇ ਨੂੰ ਜਾ ਬਾਬਾ ਗਲ ਨਾਲ ਲਾਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਹਰ ਥਾਂ ਤੇ ਖੜਦਾ ਨਾਲ ਰਿਹਾ ਕੀ ਗੰਗਾ ਤੇ ਕੀ ਮੱਕਾ ਸੀ ਕਦੇ ਅੱਕ ਕੇ ਰਾਹ ਵਿੱਚ ਬੈਠਾ ਨਹੀਂ ਉਹ ਇੰਨਾ ਸਿਰੜਦਾ ਪੱਕਾ ਸੀ ਬਾਬੇ ਵਾਲੇ ਆਉਂਦੇ ਪੱਥਰ ਦੇ ਬਾਬੇ ਵਾਲੇ ਆਉਂਦੇ ਪੱਥਰ ਦੇ ਜੋ ਅੱਗੇ ਸੀਨਾ ਡਾਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਕੋਈ ਲਾਲਚ ਨਹੀਂ ਮਰਦਾਨੇ ਨੂੰ ਨਾ ਪੈਸੇ ਦਾ ਨਾ ਅਹੁਦੇ ਦਾ ਭਾਵੇਂ ਕਿ ਘਰ ਵਿੱਚ ਮਸਲਾ ਹੈ ਕਦੇ ਰੋਟੀ ਦਾ ਕਦੇ ਸੌਦੇ ਦਾ ਨਾਨਕ ਨਾ ਕੱਲਾ ਰਹਿ ਜਾਵੇ ਨਾਨਕ ਨਾ ਕੱਲਾ ਰਹਿ ਜਾਵੇ ਉਹ ਤਾਂ ਬਸ ਇਹੋ ਚਾਹੁੰਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਵੈਰੋ ਵਾਲ ਕਰੇ ਹੀ ਬੈਠਾ ਰਹਿ ਜੇ ਨਫੇ ਸੋਚਦੇ
ਹੈਲੋ ਦੋਸਤੋ ਸਵਾਗਤ ਕਰਦੇ ਹਾਂ ਸਰਦਾਰ ਪਰਮਿੰਦਰ ਸਿੰਘ ਜੀ ਹੁਣਾਂ ਦਾ ਵੀ
ਜੀ ਸਤਿ ਸ੍ਰੀ ਅਕਾਲ ਜੀ ਵੱਡੇ ਵੀ ਸਰਦਾਰ ਅਮਰੀਕ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਮਿੱਤਰ ਪਿਆਰਿਆਂ ਨੂੰ ਅਸੀਂ ਮੰਦਰ ਵਿੱਚ ਨਮਾਜ਼ ਪੜ੍ਹੀ ਤੇ ਮਸਜਿਦ ਵਿੱਚ ਸਲੋਕ ਅਸੀਂ ਮੰਦਰ ਵਿੱਚ ਨਮਾਜ਼ ਪੜ੍ਹੀ ਤੇ ਮਸਜਿਦ ਵਿੱਚ ਸਲੋਕ ਅਸੀਂ ਰੱਬ ਸੱਚਾ ਨਾ ਵੰਡਿਆ ਸਾਨੂੰ ਕਾਫ਼ਰ ਆਖਣ ਲੋਕ ਮਰਦਾਨਾ ਜ਼ਾਤ ਦਾ ਭਾਵੇਂ ਮੁਸਲਮਾਨ ਮਰਾਸੀ ਸੀ ਲੇਕਿਨ ਜੋ ਦੁਨਿਆਵੀ ਤੌਰ ਤੇ ਤੇ ਹਕੀਕੀ ਤੌਰ ਦੇ ਉੱਤੇ ਜਿਹੜਾ ਰਿਲੇਸ਼ਨਸ਼ਿਪ ਸਾਖੀਆਂ ਦੇ ਵਿੱਚ ਨਜ਼ਰ ਆਉਂਦਾ ਧੰਨ ਧੰਨ ਕਹਿ ਉੱਠਦਾ ਬੰਦਾ ਸੋਚ ਕੇ ਸੁਣ ਕੇ ਔਰ ਬਹੁਤ ਵੱਡੀ ਗੱਲ ਹੈ ਅੱਜ ਦੇ ਸਮੇਂ 'ਚ ਜਿੱਥੇ ਯਾਰੀਆਂ ਦੁਸ਼ਵਾਰੀਆਂ ਬਣ ਗਈਆਂ ਨੇ ਉੱਥੇ ਉਹਨਾਂ ਸਮਿਆਂ ਦੇ ਵਿੱਚ ਜਿੱਥੇ ਜ਼ਿੰਦਗੀ ਬਹੁਤ ਸਾਦੀ ਸੀ ਰਿਸੋਰਸਿਸ ਬੜੇ ਲਿਮਿਟਡ ਸਨ ਉਹਨਾਂ ਹਾਲਾਤਾਂ ਦੇ ਵਿੱਚ ਭਲਾ ਸੋਚ ਕੇ ਦੇਖੋ ਕਿ ਕਿੱਦਾਂ ਕੰਡਿਆਲੇ ਰਾਹਾਂ ਦੇ ਉੱਤੇ ਮਰਦਾਨਾ ਬਾਬੇ ਨਾਨਕ ਦਾ ਸਾਥ ਦਿੰਦਾ ਗਿਆ ਔਰ ਚਾਰ ਅਰਦਾਸੀਆਂ ਦੇ ਵਿੱਚ ਬੜੀ ਖੂਬਸੂਰਤ ਜਿਹੜੀ ਜ਼ਿੰਦਗੀ ਦੀ ਦਿਸ਼ਾ ਤੇ ਦਿਸ਼ਾ ਉਹ ਬਾਬੇ ਨਾਨਕ ਨੇ ਬਖਸ਼ੀ ਸਾਨੂੰ ਲੁਕਾਈ ਨੂੰ ਔਰ ਅਸੀਂ ਦੇਣਦਾਰ ਹਾਂ 550ਵੇਂ ਪ੍ਰਕਾਸ਼ ਪੁਰਬ ਜਿਹੜੇ ਨੇ ਦੁਨੀਆ ਭਰ ਦੇ ਵਿੱਚ ਮਨਾਏ ਜਾ ਰਹੇ ਨੇ ਔਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਅੱਗੇ ਚੱਲ ਕੇ ਅਸੀਂ ਟਹਿਣਾ ਸਾਹਿਬ ਦੇ ਨਾਲ ਜ਼ਰੂਰ ਕਰਦੇ ਚੱਲਾਂਗੇ ਆਪ ਸਾਰੇ ਮਿੱਤਰ ਪਿਆਰਾਂ ਦਾ 104.6 FM ਦੀਆਂ ਤਰੰਗਾਂ ਤੋਂ ਮੰਗਲਵਾਰ ਬਾਅਦ ਦੁਪਹਿਰ ਦੀਆਂ ਮਹਿਫਲਾਂ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਨਿੱਘਾ ਲਫ਼ਜ਼ ਇਸ ਕਰਕੇ ਵਰਤਣਾ ਪਿਆ ਕਿਉਂਕਿ ਹਾਲੇ ਵੀ ਮੌਸਮ ਥੋੜ੍ਹਾ ਠੰਡ ਵਾਲੇ ਪਾਸੇ ਹੈ ਅਤੇ ਬਾਰਿਸ਼ ਰੁਕੀ ਹੋਈ ਹੈ ਜੀ ਔਰ ਕੁਦਰਤ ਦੀ ਗੋਦ ਦੇ ਵਿੱਚ ਬਿਲਕੁਲ ਆਸ ਪਾਸ ਹਰਿਆਲੀ ਨਜ਼ਰ ਆ ਰਹੀ ਹੈ ਖਿੜਕੀਆਂ ਦੇ ਵਿੱਚੋਂ ਔਰ ਯੂਨੀਟੈਕ ਦੇ ਵਿੱਚ ਇਹ ਜਿਹੜਾ ਸਟੂਡੀਓ ਸਥਿਤ ਹੈ ਜੀ ਗੱਲਾਂ ਬਾਤਾਂ ਕਾਫੀ ਹੋਣਗੀਆਂ ਸਥਾਨਕ ਖਬਰਾਂ ਰਹਿਣਗੀਆਂ ਪਰਮਵੀਰ ਬਾਠ ਉਹਨਾਂ ਦੁਆਰਾ ਇਸ ਤੋਂ ਇਲਾਵਾ ਕਮਿਊਨਿਟੀ ਨੋਟਿਸ ਹੋਣਗੇ ਸਕੂਲੀ ਛੁੱਟੀਆਂ ਚੱਲ ਰਹੀਆਂ ਨੇ ਇਸ ਦੇ ਵਿੱਚ ਗੁਰਮਤਿ ਕੈਂਪ ਜਿਹੜਾ ਹੈ ਉਹ ਟਾਕਰਾਣੀ ਗੁਰੂ ਘਰ ਵਿਖੇ 11-12-13 ਨੂੰ ਲੱਗਣਾ ਜੀ ਇਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਚੱਲਾਂਗੇ ਕੁਝ ਹੋਰ ਬਾਤਾਂ ਨਿਊਜ਼ੀਲੈਂਡ ਸਿੱਖ ਖੇਡਾਂ ਦੀਆਂ ਵੀ ਤੁਹਾਡੇ ਨਾਲ ਕਰਦੇ ਚੱਲਾਂਗੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਸ਼ੇਰੋ ਸ਼ਾਇਰੀ ਦੇ ਕੁਝ ਅੰਦਾਜ਼ ਵੀ ਤੁਹਾਡੇ ਲਈ ਹਾਜ਼ਰ ਕਰਦੇ ਚੱਲਾਂਗੇ ਤੇ ਆਪਣੇ ਮਿੱਤਰ ਪਿਆਰਿਆਂ ਨੂੰ ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਜੇਕਰ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਹੋਵੇ ਕੋਈ ਖਿਆਲ ਦੇਣੇ ਹੋਣ ਆਪਣੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਸਾਂਝੀ ਕਰਨੀ ਹੋਵੇ 815-810-0815 ਸਾਡਾ ਫੋਨ ਨੰਬਰ ਹੈ ਜੇਕਰ ਔਕਲੈਂਡ ਦੇ ਬਾਹਰੋਂ ਕਾਲ ਕਰ ਰਹੇ ਹੋ ਤੇ 09 ਕੋਡ ਲਗਾਉਣਾ ਨਾ ਭੁੱਲਣਾ ਤੇ ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਜੇਕਰ ਇਸ ਪ੍ਰੋਗਰਾਮ ਨੂੰ ਤੁਸੀਂ ਕਿਸੇ ਕਾਰਨ ਥੋੜਾ ਦੇਰੀ ਦੇ ਨਾਲ ਸਵਿੱਚ ਆਨ ਕੀਤਾ ਜਾਂ ਫਿਰ ਮਿਸ ਕਰ ਗਏ ਹੋ ਤੇ ਤੁਸੀਂ ਜਿਹੜੀ ਵੈਬਸਾਈਟ ਹੈ ਰੇਡੀਓ ਦੀ planetaudio.org.nz/nachdapanjab ਤੇ ਜਾ ਕੇ ਤੁਸੀਂ ਇਸ ਦੇ ਪਿਛਲੇ ਪ੍ਰੋਗਰਾਮ ਅਤੇ ਨਾਲ ਵਾਲੇ ਇਸ ਪ੍ਰੋਗਰਾਮ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਤੇ ਸੁਣ ਵੀ ਸਕਦੇ ਹੋ ਤੇ ਲਓ ਫਿਰ ਕਲਯੁਗ ਦਾ ਪਟਾ ਚਾੜਨ ਦਾ ਟਾਈਮ ਆ ਗਿਆ ਸਤਯੁਗ ਦਾ ਪਟਾ ਅਮਰੀਕ ਭਾਜੀ ਨੇ ਪਹਿਲੇ ਚੜਾ ਦਿੱਤਾ ਸੀ ਹੁਣ ਆਪਾਂ ਮੁੰਡਾ ਵਧੀਆ ਜੀ ਗਾਉਂਦਾ ਰਾਮ ਭੁੱਲਰ ਬਹੁਤ ਥੋੜੇ ਸਮੇਂ ਦੇ ਵਿੱਚ ਇਹਨੇ ਬਹੁਤ ਪ੍ਰਸਿੱਧੀ ਖੱਟੀ ਹੈ ਇਹਦੇ ਨਾਲ ਜਿਹੜੀ ਬੀਬੀ ਗਾਉਣ ਲੱਗੀ ਸ਼ਿਪਰਾ ਗੋਇਲ ਉਹ ਵੀ ਪੰਜਾਬੀ ਫਿਲਮਾਂ ਦੇ ਵਿੱਚ ਇੱਕ ਪਿੱਠਵਰਤੀ ਗਾਇਕ ਦੇ ਤੌਰ ਦੇ ਉੱਤੇ ਉਸਨੇ ਵੱਖਰਾ ਮੁਕਾਮ ਹਾਸਲ ਕਰ ਲਿਆ ਲਓ ਦੇਖੀਏ ਫਿਰ ਦੋਨੇ ਕੀ ਕਹਿੰਦੇ ਜੀ
ਚੰਨਾ ਪਰ ਫੈਸ਼ਨ ਕੋਈ ਹੋਵੇ ਚੱਜ ਦਾ ਛੱਡ ਕੇ ਡਰਾਈਵਰੀ ਕੋਈ ਜੋਬ ਲੱਗ ਜਾ ਚੰਨਾ ਪਰ ਫੈਸ਼ਨ ਕੋਈ ਹੋਵੇ ਚੱਜ ਦਾ ਤੇਰੀ ਉੱਡੂ ਉੱਡੂ ਕਰੇ ਸਰਦਾਰ ਨੀ ਉੱਡੂ ਉੱਡੂ ਕਰੇ ਸਰਦਾਰ ਨੀ ਪਰ ਐਸੇ ਗੱਲੋ ਹੀ ਨੇ ਖੰਭ ਚੜਦੇ
ਗੱਲਾਂ ਆਉਂਦੀਆਂ ਗੱਲਾਂ ਤੈਨੂੰ ਘਰੇ ਵਿਹਲੀ ਬੈਠੀ ਨੂੰ
ਘਰ ਵਾਲੇ ਮੇਰੀਆਂ ਪਰੰਡਾ ਦੇ ਤੋਰ ਨਾਲੇ ਅਫਸਰੀ ਕਰਦੇ ਹਸਬੈਂਡ
ਬਣ ਕੇ ਦੌਰ ਟੌਰ ਘੁੰਮਦੀਏ ਬਣ ਟਣ ਕੇ ਤੂੰ ਪਹਿਲਾਂ ਹੈ ਪਟਰਾਣੀ ਬਣ ਕੇ ਦੌਰ ਟੌਰ ਘੁੰਮਦੀਏ ਬਣ ਟਣ ਕੇ ਲੈਣੀਆਂ ਨਜ਼ਾਰੇ ਬਸ ਟੈਂਗ ਦੇ ਲੈਣੀਆਂ ਨਜ਼ਾਰੇ ਬਸ ਟੈਂਗ ਦੇ ਪਹਿਲਾਂ ਗੱਲ ਰਲਵਾ ਤੇ ਲੱਖਾਂ ਕਰਦੇ ਕਰਦਾ ਨਾ ਜੱਟ ਜੇ ਡਰਾਈਵਰੀ ਚੱਲਣੇ ਸੀ ਔਖੇ ਤੇਰੇ ਖਰਚੇ ਕਰਦਾ ਨਾ ਜੱਟ ਜੇ ਡਰਾਈਵਰੀ
ਪੂਰੇ ਔਖੇ
ਪੰਜਾਬ ਵੇ ਤੁਰੇ ਹਨ ਕੇ ਮੋੜਦਾ ਚੱਸ ਕਾ ਤੂੰ ਪਾੜ ਰੱਖਿਆ ਸੀ ਨੀਲੇ ਥੋੜਦਾ ਵੇ ਜਦੋਂ ਸੀ ਪੰਜਾਬ ਵੇ ਤੁਰੇ ਹਨ ਕੇ ਮੋੜਦਾ ਚੱਸ ਕਾ ਤੂੰ ਪਾੜ ਰੱਖਿਆ ਸੀ ਨੀਲੇ ਥੋੜਦਾ ਵਿੱਚ ਲੈ ਤੈਨੂੰ ਮੈਂ ਕਨੇਡਾ ਵੇ ਵਿੱਚ ਲੈ ਤੈਨੂੰ ਮੈਂ ਕਨੇਡਾ ਵੇ ਮੰਨਦੇ ਸੀ ਕਿੱਥੋਂ ਮੇਰੇ ਘਰ ਦੇ
ਟੋਰਾਂਟੋ ਤੱਕ ਫੁੱਲ ਜਾਵੇ ਲੋੜ ਦੀ
ਮਿਲੀ
ਪਿੰਡ ਵਿੱਚ ਖਾਣੇ ਅਤੇ ਮਠਿਆਈਆਂ ਦਾ ਲੋਹਾ ਮਨਵਾ ਚੁੱਕੇ ਸਰਦਾਰ ਅਮਰੀਕ ਸਿੰਘ ਹੁਣ ਤੁਹਾਡੀ ਸਹੂਲਤ ਲਈ ਆ ਗਏ ਨੇ ਤੁਹਾਡੇ ਆਪਣੇ ਇਲਾਕੇ ਮੈਨਕਾਓ ਵਿੱਚ ਐਨਜ਼ੈਡ ਇੰਡੀਅਨ ਫਲੇਮ ਜੋ ਕਿ 7/53 ਕੈਵੈਂਡਿਸ਼ ਡਰਾਈਵ ਮੈਨਕਾਓ ਵਿਖੇ ਸਥਿਤ ਹੈ।
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 9 2 1 2 9 5 6 3।
ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz।
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ
ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 02102539830।
ਅੱਜ 9 ਜੁਲਾਈ ਦਿਨ ਵੀਰਵਾਰ 2019 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹਾੜ ਮਹੀਨੇ ਦੀ 25 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪੋਇਸ, ਕੀਵੀ ਟੀਵੀ ਅਤੇ 104.6 FM ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਸਭ ਤੋਂ ਪਹਿਲਾਂ ਚਰਚਾ ਪੰਜਾਬ ਦੇ ਵਿੱਚ ਚਿੱਟੇ ਕਾਰਨ ਹੋ ਰਹੀਆਂ ਮੌਤਾਂ ਦੀ, ਜਿੱਥੇ ਸ਼ੁਰੂਆਤੀ ਦੌਰ ਦੇ ਵਿੱਚ ਕੋਲਿਆਂ ਦੀ ਦਲਾਲੀ ਤੋਂ ਲੈ ਕੇ ਇਸ ਦੀ ਸੰਗਿਆ ਦਿੱਤੀ ਜਾਂਦੀ ਸੀ, ਉੱਥੇ ਨਸ਼ਿਆਂ ਦੀ ਸਮਗਲਿੰਗ ਦਾ ਆਧਾਰ ਪੰਜਾਬ ਅਤੇ ਉਸਦੇ ਆਸ ਪਾਸ 3 ਸੂਬਿਆਂ ਨੂੰ ਦੱਸਿਆ ਜਾ ਰਿਹਾ ਹੈ। ਇਹਨਾਂ 3 ਸੂਬਿਆਂ ਤੋਂ ਆਉਣ ਵਾਲੇ ਨਸ਼ੇ ਨੂੰ ਪੰਜਾਬ ਦੇ ਵਿੱਚ ਪੂਰੇ ਜ਼ੋਰ ਸ਼ੋਰ ਦੇ ਨਾਲ ਵਰਤਿਆ ਜਾ ਰਿਹਾ ਹੈ ਅਤੇ ਓਵਰਡੋਜ਼ ਦੇ ਕਾਰਨ ਇਕੱਲੇ ਜੂਨ ਮਹੀਨੇ ਦੇ ਦੌਰਾਨ 24 ਮੌਤਾਂ ਹੋ ਗਈਆਂ ਦੱਸੀਆਂ ਜਾਂਦੀਆਂ ਨੇ। ਸਭ ਤੋਂ ਵੱਧ ਮੌਤਾਂ ਇਸ ਵਕਤ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਹੋ ਰਹੀਆਂ ਨੇ। ਸਰਕਾਰ ਆਪਣੇ ਵੱਲੋਂ ਦਾਅਵੇ ਕਰਦੀ ਨਹੀਂ ਥੱਕਦੀ, ਲੇਕਿਨ ਮੈਦਾਨੀ ਪੱਧਰ ਉੱਤੇ ਰੋਕਥਾਮ ਕਿਤੇ ਵੀ ਨਜ਼ਰ ਨਹੀਂ ਆ ਰਹੀ। ਤੇ 56 ਸਾਲਾ ਫਿਰੋਜ਼ਪੁਰ ਦੇ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਰਤਾ ਧਰਤਾ ਸੁਖਵੀਰ ਬਾਦਲ ਭਾਵੇਂ ਹਾਲੇ ਵੀ 100 ਕਿਲੋ ਤੋਂ ਵੱਧ ਵਜ਼ਨ ਸਰੀਰ ਦਾ ਚੁੱਕੀ ਫਿਰਦੇ ਨੇ, ਲੇਕਿਨ ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਿਛਲੇ ਦਿਨੀ 9 ਕਿਲੋ ਦੇ ਕਰੀਬ ਆਪਣਾ ਭਾਰ ਘਟਾਇਆ। ਤੇ ਬਹੁਤੇ ਲੋਕ ਇਹ ਵੀ ਕਹਿੰਦੇ ਨੇ ਕਿ ਬਠਿੰਡੇ ਤੋਂ ਮੈਂਬਰ ਪਾਰਲੀਮੈਂਟ ਯਾਨੀ ਕਿ ਉਹਨਾਂ ਦੀ ਪਤਨੀ ਹਰਸਿਮਰਤ ਬਾਦਲ ਸਖ਼ਤੀ ਨਾਲ ਉਹਨਾਂ ਤੋਂ ਵਰਜਿਸ਼ ਵੀ ਕਰਵਾ ਰਹੀ ਹੈ। ਤੇ ਇੱਧਰ ਪਾਕਿਸਤਾਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਤਾਰਾ ਸਿੰਘ ਹੁਣਾਂ ਨੇ ਇੱਕ ਅੰਗਰੇਜ਼ੀ ਅਖਬਾਰ ਦੇ ਹਵਾਲੇ ਨਾਲ ਇਹ ਗੱਲ ਆਖੀ ਹੈ ਕਿ 2 ਨਵੰਬਰ 2019 ਵਾਲੇ ਦਿਨ ਅਸਲ ਦੇ ਵਿੱਚ ਨਾਰੋਵਾਲ ਵਾਲੇ ਪਾਸਿਓਂ ਕਰਤਾਰਪੁਰ ਸਾਹਿਬ ਦਾ ਲਾਂਘਾ ਪੂਰੀ ਤਰ੍ਹਾਂ ਖੋਲ੍ਹਣ ਦੇ ਲਈ ਤਿਆਰ ਹੋਵੇਗਾ। ਜ਼ਿਕਰਯੋਗ ਹੈ ਕਿ 9 ਤਰੀਕ ਨੂੰ ਪਹਿਲਾ ਜਥਾ ਇੱਧਰੋਂ ਪੰਜਾਬ ਵਾਲੇ ਪਾਸਿਓਂ ਲਹਿੰਦੇ ਪੰਜਾਬ 'ਚ ਜਾਵੇਗਾ ਅਤੇ 10 ਤੇ 11 ਤਰੀਕ ਨੂੰ ਦਰਸ਼ਨਾਂ ਦੇ ਨਾਲ ਨਾਲ ਖੁੱਲ੍ਹੇ ਸਮਾਗਮਾਂ ਦੀ ਕਵਾਇਦ ਸ਼ੁਰੂ ਹੋ ਜਾਵੇਗੀ, ਜਿਸ ਦੇ ਵਿੱਚ ਪਾਕਿਸਤਾਨ ਸਰਕਾਰ ਬਹੁਤ ਵੱਡੀ ਰਾਸ਼ੀ ਖਰਚ ਰਹੀ ਹੈ ਅਤੇ ਭਾਰਤ ਵੱਲੋਂ ਵੀ ਇਸ ਮੌਕੇ ਯਤਨ ਜਾਰੀ ਨੇ। ਇੱਥੇ ਵੀ ਵਰਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਇਸ ਗੱਲ ਦੀ ਸੰਭਾਵਨਾ ਬਣੀ ਹੋਈ ਹੈ ਕਿ ਪੰਜਾਬ ਦੀ ਸਰਕਾਰ ਅਤੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਤੌਰ 'ਤੇ ਇਹਨਾਂ ਯਤਨਾਂ ਦਾ ਹਿੱਸਾ ਬਣਨਗੇ। ਅਤੇ ਉੱਧਰ ਦੁਆਬੇ ਦੇ ਵਿੱਚ ਇਹ ਗੱਲ ਬੜੀ ਮਸ਼ਹੂਰ ਹੋਈ ਹੈ ਕਿ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ। ਸੋ ਹੁਸ਼ਿਆਰਪੁਰ ਦੇ ਵਿੱਚ ਰਵਾਇਤੀ ਅੰਦਾਜ਼ ਦੇ ਵਿੱਚ ਕਸਬਾ ਭੋਂਗਾ ਦੇ ਵਿੱਚ ਅੰਬ ਰਸ ਮੇਲਾ ਕਰਵਾਇਆ ਗਿਆ, ਜਿਸ ਦੇ ਵਿੱਚ ਪੰਜਾਬ ਦੇ ਅਦੀਬਾਂ ਦੇ ਸਮੇਤ ਖੇਤੀ ਵਿਗਿਆਨੀਆਂ ਨੇ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਅਤੇ ਉਸੇ ਪੁਰਾਣੇ ਰਵਾਇਤੀ ਅੰਦਾਜ਼ ਨੂੰ ਮੁੜ ਸੁਰਜੀਤ ਕਰਦਿਆਂ ਸੱਥਾਂ ਵਿੱਚ ਬੈਠ ਕੇ ਅੰਬ ਚੂਪਣ ਦੀ ਰੀਤ ਨੂੰ ਅੰਜਾਮ ਦਿੱਤਾ। ਤੇ ਇੱਧਰ ਸਰਕਾਰ ਨੂੰ ਚੇਤਾ ਆ ਗਿਆ ਹੈ ਕਿ 2011 ਤੋਂ ਪੈਂਡਿੰਗ ਪਏ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤੇ ਜਾਣ। ਅਸਲ ਦੇ ਵਿੱਚ ਪਿਛਲੇ 8 ਸਾਲਾਂ ਤੋਂ ਇਹ ਖੇਡ ਪੁਰਸਕਾਰ ਨਹੀਂ ਦਿੱਤੇ ਗਏ, ਲੇਕਿਨ ਹੁਣ 99 ਦੇ ਕਰੀਬ ਖਿਡਾਰੀ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਮਿਲਖਾ ਸਿੰਘ, ਗੋਲਡਨ ਹੈਟ੍ਰਿਕ ਵਾਲੇ ਬਲਬੀਰ ਸਿੰਘ ਅਤੇ ਹੋਰ ਬਹੁਤ ਸਾਰੇ ਵੈਟਰਨ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ। ਤੇ ਇੱਧਰ ਗਿੱਪੀ ਗਰੇਵਾਲ ਆਪਣੀ ਫਿਲਮ ਅਰਦਾਸ 2 ਯਾਨੀ ਕਿ ਅਰਦਾਸ ਕਰਾਂ ਨੂੰ ਲੈ ਕੇ ਕਾਫ਼ੀ ਜ਼ਿਆਦਾ ਉਤਸੁਕਤਾ ਦੇ ਵਿੱਚ ਦਿਖਾਈ ਦਿੰਦੇ ਨੇ। ਉਹਨਾਂ ਨੇ ਫਿਲਮ ਦੇ ਚਾਅ ਨੂੰ ਅੱਖਰਾਂ ਦੇ ਵਿੱਚ ਸਮੇਟਦਿਆਂ ਗੱਲ ਆਖੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਨਵੇਂ ਰਸਤੇ ਉਲੀਕਣ ਦੀ ਸਮਰੱਥਾ ਰੱਖਦੀ ਹੈ ਅਰਦਾਸ 2, ਜਿਸ ਨੂੰ ਲੈ ਕੇ ਬਹੁਤ ਜਲਦ ਉਹ ਨਿਊਜ਼ੀਲੈਂਡ ਦੇ ਵਿੱਚ ਵੀ ਆਪਣੇ ਪਿਆਰਿਆਂ ਦੇ ਰੂਬਰੂ ਹੋਣਗੇ ਅਤੇ ਇੱਕ ਵਿਸ਼ੇਸ਼ ਪ੍ਰੀਮੀਅਰ ਸ਼ੋਅ ਵੀ ਕਰਵਾਇਆ ਜਾਵੇਗਾ। ਸ਼ਾਇਰੀ ਦੀ ਗੱਲ ਕਰੀਏ ਤਾਂ ਮੈਨੂੰ ਯਾਦ ਹੈ ਕਿ ਜਿੱਥੇ ਬਹੁਤੇ ਲੋਕ ਇਸ ਗੱਲ ਦੇ ਉੱਤੇ ਸ਼ਰਤਾਂ ਲਾਉਂਦੇ ਫਿਰਨਗੇ ਕਿ ਅੱਜ ਰਾਤ ਨੂੰ ਹੋਣ ਵਾਲੇ ਭਾਰਤ ਅਤੇ ਨਿਊਜ਼ੀਲੈਂਡ ਦੇ ਸੈਮੀਫਾਈਨਲ ਵਿਸ਼ਵ ਕੱਪ ਮੈਚ ਦੇ ਦੌਰਾਨ ਫਾਈਨਲ 'ਚ ਕਿਹੜੀ ਟੀਮ ਪਹੁੰਚੇਗੀ। ਉੱਧਰ ਦੂਜੇ ਪਾਸੇ ਮੁਕੇਸ਼ ਆਲਮ ਹੋਣਾ ਦਾ ਖਿਆਲ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਮਿੱਟੀ ਪਾਣੀ ਇੱਕ ਦੂਜੇ ਨੂੰ ਨਿਰਮਲ ਵੀ ਰੱਖ ਸਕਦੇ ਨੇ, ਮਿੱਟੀ ਪਾਣੀ ਇੱਕ ਦੂਜੇ ਨੂੰ ਨਿਰਮਲ ਵੀ ਰੱਖ ਸਕਦੇ ਨੇ, ਬਸ ਦੋਹਾਂ ਦੀ ਜ਼ਿੱਦ ਹੀ ਚਿੱਕੜ ਕਰ ਦਿੰਦੀ ਹੈ।
ਸੁਣੋ ਵੇ ਲੋਕੋ, ਸੁਣਨ ਵਾਲਿਓ, ਉਹਨੇ ਪੂਰਾ ਕਰ ਲਿਆ ਚਾਹ ਉਹਦਾ, ਉਂਝ ਕਦੇ ਕਦੇ ਗੱਲ ਹੋ ਜਾਂਦੀ ਹੈ, ਪਰ ਵੱਖ ਮੇਰੇ ਤੋਂ ਰਾਹ ਉਹਦਾ, ਜਿਹਦੇ ਲਈ ਮੈਂ ਲਿਖਿਆ ਲਿਖਿਆ ਮੈਂ ਹੱਥ ਚੁੰਮੇ, ਹਾਏ ਐਸੇ ਸਾਲ ਨਿਕਾਹ ਉਹਦਾ, ਐਸੇ ਸਾਲ ਨਿਕਾਹ ਉਹਦਾ, ਉਹਨੂੰ ਕੋਈ ਨਾ ਜਾਣੇ ਬਸ ਮੇਰੇ ਤੋਂ ਬਗੈਰ, ਸੱਤ ਸਮੁੰਦਰ ਪਾਰ ਇੱਕ ਠੰਡਾ ਜਿਹਾ ਸ਼ਹਿਰ, ਮੈਨੂੰ ਕੋਈ ਨਾ ਪੁੱਛਿਓ ਕੀ ਨਾ ਏ ਉਹਦਾ, ਐਸੇ ਸਾਲ ਨਿਕਾਹ ਉਹਦਾ, ਐਸੇ ਸਾਲ ਨਿਕਾਹ ਉਹਦਾ, ਨਿਕਾਹ ਉਹਦਾ।
ਮੈਨੂੰ ਸੁਪਨੇ ਆਉਂਦੇ ਰਹਿੰਦੇ ਆਇਓ ਦੇ ਤੇ ਤੇਰੇ ਨੀ, ਉਹਨੂੰ ਸੀਨੇ ਤੇ ਸੁਲਾਵੇ ਤੂੰ ਹਰ ਰਾਤ ਹਨੇਰੇ ਨੀ, ਮੈਨੂੰ ਸੁਪਨੇ ਆਉਂਦੇ ਰਹਿੰਦੇ ਆਇਓ ਦੇ ਤੇਰੇ ਨੀ, ਉਹਨੂੰ ਸੀਨੇ ਤੇ ਸੁਲਾਏ ਤੂੰ ਹਰ ਰਾਤ ਹਨੇਰੇ ਨੀ, ਮੇਰਾ ਚਿਹਰਾ
ਮਹਿਬੂਬ ਤੈਨੂੰ ਵੀ ਗਲਾ ਹੋਣਾ ਹੈ ਮੁਹੱਬਤ ਤੇ, ਮੇਰੇ ਖਾਤਰ ਤੇਰੇ ਅਥਰੇ ਜਿਹੇ ਚਾਵਾਂ ਦਾ ਕੀ ਬਣਿਆ, ਤੁਰੀਜਾਂ ਦੀ ਸੂਈ ਨਾਲ ਉੱਕਰੀਆਂ ਸੀ ਜੋ ਰੁਮਾਲਾਂ ਤੇ, ਉਹਨਾਂ ਧੁੱਪਾਂ ਦਾ ਕੀ ਬਣਿਆ, ਉਹਨਾਂ ਛਾਵਾਂ ਦਾ ਕੀ ਬਣਿਆ,
ਮਿਲੀ ਤੂੰ ਕਿੰਨੀ ਵਾਰ ਦੱਸ ਮੈਨੂੰ, ਘੱਟ ਰਹਿ ਗਿਆ ਕਿੱਥੇ ਮੇਰਾ ਪਿਆਰ, ਦੱਸ ਮੈਨੂੰ ਮਨ ਤੇਰਾ ਕਦੋਂ ਅੱਕਿਆ, ਦੱਸ ਮੈਨੂੰ ਕੀ ਕਰੇ ਹੁਣ ਤੇਰਾ ਜਾਨੀ ਯਾਰ, ਮੈਂ ਕਿੱਧਰ ਨੂੰ ਜਾਵਾਂ, ਦਰ ਦਰ ਠੋਕਰ ਖਾਵਾਂ, ਆਏ ਦਰਦਾਨੇ ਤੇਰੇ, ਉਹਨੇ ਮੱਥਾ ਚੁੰਮਿਆ ਪਹਿਲਾ ਯਾ ਹੱਥ ਚੁੰਮੇ ਤੇਰੇ, ਉਹਨੇ ਮੱਥਾ
ਮੇਰੀ ਪੂਜਾ ਮੇਰਾ ਈਮਾਨ ਅੱਜ ਦੋਵੇਂ ਹੀ ਜ਼ਖਮੀ ਨੇ, ਤੇਰਾ ਹਾਸਾ ਤੇ ਅਲਸੀ ਦੇ ਫੁੱਲਾਂ ਦਾ ਰੁਮਕਦਾ ਹਾਸਾ, ਮੈਨੂੰ ਜਦ ਲੈ ਕੇ ਤੁਰ ਜਾਂਦੇ ਨੇ ਤੇਰੀ ਖੁਸ਼ੀ ਦੇ ਦੁਸ਼ਮਣ, ਬੜਾ ਬੇਸ਼ਰਮ ਹੋ ਕੇ ਹੱਥਕੜੀ ਦਾ ਟੁਣਕਦਾ ਹਾਸਾ,
ਜਾਨੀ ਵਾਂਗੂ ਪਿਆਰ ਉਹਦੇ ਤੋਂ ਜ਼ਾਹਿਰ ਨਹੀਂ ਹੋਣਾ, ਉਹ ਪੈਸੇ ਵਾਲਾ ਤਾਂ ਹੋਣਾ ਸ਼ਾਇਰ ਨਹੀਂ ਹੋਣਾ, ਉਹ ਜਾਨੀ ਵਾਂਗੂ ਪਿਆਰ ਉਸ ਤੋਂ ਜ਼ਾਹਿਰ ਨਹੀਂ ਹੋਣਾ, ਉਹ ਪੈਸੇ ਵਾਲਾ ਤਾਂ ਹੋਣਾ ਪਰ ਸ਼ਾਇਰ ਨਹੀਂ ਹੋਣਾ, ਉਹਦੇ ਮੈਂ ਮੌਤ ਨਾ ਲੈ ਲੂੰ ਫੇਰੇ, ਉਹਨੇ ਮੱਥਾ ਚੁੰਮਿਆ ਪਹਿਲਾਂ ਹੱਥ ਚੁੰਮੇ ਤੇਰੇ, ਉਹਨੇ ਮੱਥਾ ਚੁੰਮਿਆ ਪਹਿਲਾਂ ਹੱਥ ਚੁੰਮੇ ਤੇਰੇ,
ਮੈਂ ਮਲ ਮਲ ਕੇ ਤਰੇਲਾਂ ਕਣਕ ਪਿੰਡਾ ਕੂਚਦੀ ਦੇਖੀ, ਮੇਰੇ ਤੱਕਣ ਤੇ ਉਸਦੇ ਮੁੱਖ ਆਉਂਦੀ ਸੰਗ ਨੂੰ ਤੱਕਿਆ ਹੈ, ਮੈਂ ਵਗਦੀ ਆੜ ਤੇ ਵਿਛਦੀ ਤੱਕੀ ਹੈ ਧੁੱਪ ਸੂਰਜ ਦੀ, ਮੈਂ ਰਾਤੀ ਸੁੱਤਿਆਂ ਬਿਰਛਾਂ ਨੂੰ ਚੁੰਮਦਿਆਂ ਤੱਕਿਆ ਹੈ, ਬਹੁਤ ਖੂਬਸੂਰਤ ਅੰਦਾਜ਼ ਦੋਸਤ ਜਾਨੀ
ਉਹ ਤਾਂ ਸੀਗਾ ਜਿਹੜੀ ਵਿੱਚ ਸ਼ਾਇਰੀ ਸੀ ਉਹ ਬਾਕਮਾਲ ਸੀ
ਮਿਹਰਬਾਨੀ ਸੋ ਦੋਸਤੋ ਇਹ ਜਿਹੜਾ ਮੁੰਡਾ ਇਸਨੇ ਕੇਸਰੀ ਫਿਲਮ ਦੇ ਵਿੱਚ ਜਿਹੜਾ ਗੀਤ ਸੀ ਤੇਰੀ ਮਿੱਟੀ ਜੇ ਤੁਸੀਂ ਹਾਲੇ ਤੱਕ ਫਿਲਮ ਨਹੀਂ ਦੇਖੀ ਤੇ ਕੋਸ਼ਿਸ਼ ਕਰਿਓ ਫਿਲਮ ਜ਼ਰੂਰ ਦੇਖਣੀ ਨਹੀਂ ਤਾਂ ਘੱਟੋ ਘੱਟ ਉਹ ਗੀਤ ਜਿਹੜਾ ਅੱਜ ਕੱਲ ਦਾ ਸੁਖਣਾ ਡਾਟਾ ਬਹੁਤ ਆ ਸਾਡੇ ਮਿੱਤਰ ਪਿਆਰਿਆਂ ਦੇ ਕੋਲ ਤੇ ਆਪਣੇ ਫੋਨ ਦੇ ਵਿੱਚੋਂ ਜਿਹੜੀ ਤੇਰੀ ਮਿੱਟੀ ਗੀਤ ਜਿਹੜਾ ਉਹ ਜ਼ਰੂਰ ਸੁਣਨਾ ਅਕਸ਼ੈ ਕੁਮਾਰ ਨੇ ਖੁਦ ਇਸ ਗੀਤ ਦੇ ਬਾਰੇ ਬਹੁਤ ਸ਼ਲਾਘਾ ਕੀਤੀ ਸੀ ਸੋ ਜ਼ਰੂਰ ਉਮੀਦ ਕਰਦੇ ਹਾਂ ਕਿ ਜਿਹੜਾ ਚੰਗਾ ਗੀਤ ਸੰਗੀਤ ਹੈ ਉਸ ਨੂੰ ਹੀ ਸਰਾਹਣਾ ਮਿਲਣੀ ਚਾਹੀਦੀ ਜਿਹੜੇ ਮਾੜੇ ਗੀਤ ਸੰਗੀਤ ਵਾਲੇ ਉਹਨਾਂ ਦੀਆਂ ਗੱਲਾਂ ਬਾਤਾਂ ਅੱਗੇ ਚੱਲ ਕੇ ਟਹਿਣਾ ਸਾਹਿਬ ਨੇ ਜ਼ਰੂਰ ਆਪਣੇ ਬੁਲੇਟਿਨ ਦੇ ਵਿੱਚ ਜਿਹੜਾ ਜ਼ਿਕਰ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਨਾਲ ਨਾਲ ਜਿਵੇਂ ਜ਼ਿਕਰ ਹੋਇਆ ਸੀ ਦੋਸਤੋ ਕਮਿਊਨਿਟੀ ਨੋਟਿਸ ਦੇ ਵਿੱਚ ਵੀ ਉਹ ਗੱਲਾਂ ਆਉਣਗੀਆਂ ਕਿ 11, 12 ਤੇ 13 ਤਰੀਕ ਨੂੰ ਇੱਥੇ ਟਾਕਰਣੀ ਗੁਰੂ ਘਰ ਦੇ ਵਿੱਚ ਸਕੂਲੀ ਛੁੱਟੀਆਂ ਦੇ ਦੌਰਾਨ ਜਿਹੜੇ ਸਾਲਾਨਾ ਗੁਰਮਤਿ ਕੈਂਪ ਲੱਗਦੇ ਨੇ ਇਸੇ ਤਰ੍ਹਾਂ ਦਾ ਗੁਰਮਤਿ ਕੈਂਪ ਜਿਹੜਾ 3 ਦਿਨ ਲਈ ਲੱਗਣ ਜਾ ਰਿਹਾ ਸੋ ਤੁਸੀਂ ਜੇਕਰ ਆਪਣੇ ਬੱਚਿਆਂ ਦੀ ਰਜਿਸਟ੍ਰੇਸ਼ਨ ਹਾਲੇ ਤੱਕ ਨਹੀਂ ਕਰਾਈ ਤੇ ਜ਼ਰੂਰ ਤੁਸੀਂ ਗੁਰੂ ਘਰ ਦੇ ਈਮੇਲ ਐਡਰੈਸ ਦੇ ਉੱਤੇ ਜਾਂ ਫਿਰ ਡਾਕਟਰ ਇੰਦਰਪਾਲ ਹੋਣਾ ਨੂੰ ਜਾਂ ਸਰਦਾਰ ਦਲਜੀਤ ਸਿੰਘ ਹੋਣਾ ਨੂੰ ਫੋਨ ਕਰਕੇ ਜ਼ਰੂਰ ਕੋਸ਼ਿਸ਼ ਕਰਨੀ ਕਿ ਤੁਹਾਡੇ ਬੱਚੇ ਇਹ ਜਿਹੜੇ 3 ਦਿਨ ਨੇ ਕਿਉਂਕਿ 2 ਵੀਕ ਦੀਆਂ ਸਕੂਲ ਹੋਲੀਡੇਜ਼ ਨੇ ਆਪਣੇ ਧਰਮ ਆਪਣੀ ਵਿਰਾਸਤ ਦੇ ਨਾਲ ਜੁੜ ਸਕਣ ਤੇ ਉਧਰ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪੂਰੀ ਤਿਆਰੀ ਹੋ ਗਈ ਹੈ
ਜੀ
ਇਨਵੀਟੇਸ਼ਨ ਅੱਜ ਕੱਲ੍ਹ ਦੇ ਵਿੱਚ ਸਰਕਾਰੀ ਦਰਬਾਰੇ ਜਾਣੇ ਸ਼ੁਰੂ ਹੋ ਜਾਣੇ ਆ
ਬਿਲਕੁਲ
ਆਸਟ੍ਰੇਲੀਆ ਤੋਂ ਵੀ ਸਾਡੇ ਜਿਹੜੇ ਮਿੱਤਰ ਪਿਆਰੇ ਆ ਉਹਨਾਂ ਨੇ ਸਸਤੇ ਭਾਅ ਦੀਆਂ ਟਿਕਟਾਂ ਬੁੱਕ ਕਰਾਤੀਆਂ
ਕੀ ਬਾਤ ਹੈ ਜੀ ਜਿੱਦਾਂ ਤੁਸੀਂ ਜਾਣੇ ਫਿਰ ਉਹਨਾਂ ਨੇ ਵੀ ਆਉਣਾ ਜੀ ਬਿਲਕੁਲ ਉਹਨਾਂ ਨੂੰ ਵੀ ਜੀ ਆਖਦੇ ਆ
ਹਾਂਜੀ ਹਾਂਜੀ ਸੋ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਬਹੁਤ ਚਾਅ ਚੜਿਆ ਸਾਨੂੰ ਕਿਉਂਕਿ ਅਸੀਂ ਹਮੇਸ਼ਾ ਇਹ ਕਹਿੰਦੇ ਹੁੰਦੇ ਵੀ ਚਾਚੇ ਦਾ ਪੁੱਤ ਭਰਾ ਨਿਊਜ਼ੀਲੈਂਡ ਤੋਂ
ਜੀ ਜੀ
ਹੁਣ ਉਹ ਵੀ ਆ ਕੇ ਕਹਿਣਗੇ ਵੀ ਤਾਏ ਦਾ ਪੁੱਤ ਭਰਾ ਆਸਟ੍ਰੇਲੀਆ
ਕੀ ਬਾਤ ਹੈ ਸੋ ਜੀ ਐਨ ਸਾਰਿਆਂ ਨੂੰ
ਵੀ ਸੈਮੀ ਫਾਈਨਲ ਚ ਹੁਣ ਆਪਣੇ ਸੁਖਨਾ ਦੋਨੇ ਮੁਲਕ ਪਹੁੰਚੇ ਹੋਏ
ਬਿਲਕੁਲ ਜੀ ਉਹ ਜਿੱਦਾਂ ਪਹਿਲਾਂ ਗਾਣਾ ਬੜਾ ਮਸ਼ਹੂਰ ਹੋਇਆ ਸੀ ਜੀ ਨੂਰੀ ਹੋਣਾ ਦਾ ਕਿ ਛੇਤੀ ਕੰਮ ਨਵੇੜ ਮਾਏ ਮੈਂ ਸੋਣਾ ਨੀ ਅੱਜ ਉਹੀ ਵੀ ਛੇਤੀ ਕੰਮ ਨਵੇੜ ਮੈਂ ਮੈਚ ਦੇਖਣਾ ਨੀ ਸੋ ਅੱਜ ਮੈਚ ਜਿਹੜਾ ਜੀ 9:30 ਕਿਉਂਕਿ ਕਾਫੀ ਕਿਆਸ ਲਗਾਏ ਜਾ ਰਹੇ ਨੇ ਸੋ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਹਾਂ ਜੀ ਕਾਫੀ ਲੰਬੇ ਸਮੇਂ ਤੋਂ 30 ਸਾਲ ਹੋ ਗਏ ਨਿਊਜ਼ੀਲੈਂਡ ਰਹਿੰਦੇ ਆ ਸੋ ਨਿਊਜ਼ੀਲੈਂਡ ਦੀ ਸਪੋਰਟ ਜ਼ਰੂਰ ਕਰਾਂਗਾ ਮੈਂ ਆਪਣੇ ਦਿਲ ਤੋਂ ਕਹਿਣਾ ਸੋ ਨਿਊਜ਼ੀਲੈਂਡ ਮੈਂ ਜ਼ਰੂਰ ਜਿੱਤੂਗਾ ਤਾਂ ਬੜੀ ਖੁਸ਼ੀ ਹੋਏਗੀ ਪਰ ਹਾਂ ਅਗਰ ਹਾਰ ਗਿਆ ਫਿਰ ਦੁੱਖ ਵੀ ਬਹੁਤਾ ਨਹੀਂ ਹੋਣਾ ਕਿੱਥੋਂ ਕਿ ਜੰਮਣ ਪਾਓ ਭਾਰਤ ਜਿਹੜੀ
ਪਾਸੇ
ਜੀ
ਜਿੱਤ ਆਪਣੀ
ਜਿੱਤ ਆਪਣੀ ਸੋ ਮੈਚ ਬੜਾ ਇੰਟਰਸਟਿੰਗ ਹੋਏਗਾ
ਜਿੱਥੇ ਵੀ ਤੁਸੀਂ ਜਿਹੜੇ ਜਿਹੜੇ ਵੀ ਟਿਕਾਣਿਆਂ ਤੇ ਬੈਠੇ ਹੋ ਮੇਕ ਸ਼ੋਰ ਕਰ ਲਓ ਕਿ ਮੈਚ ਦੇਖਣ ਦਾ ਜਗਾੜ ਜਿਹੜਾ ਉਹ ਜ਼ਰੂਰ ਬਣਾਉਣਾ
ਜੀ ਜੀ
ਜੇਕਰ ਤੁਸੀਂ ਕ੍ਰਿਕਟ ਦੇ ਪ੍ਰੇਮੀ ਹੋ
ਬਿਲਕੁਲ
ਕਿਉਂਕਿ ਬਹੁਤੀ ਵਾਰ ਇਹ ਕਹਿ ਲਿਆ ਜਾਂਦਾ ਵੀ ਕ੍ਰਿਕਟ ਇਜ਼ ਲਾਈਕ ਰਿਲੀਜਨ ਫੋਰ ਇੰਡੀਅਨਸ ਹਾਂਜੀ ਸੋ ਬਾਕੀ ਆਸਟ੍ਰੇਲੀਆ ਦੇ ਤੇ ਨਿਊਜ਼ੀਲੈਂਡ ਦੇ ਭੀੜ ਦੇ ਨਾਲ ਨਾਲ ਜਿਹੜੀ ਕੰਟਰੀ ਲਗਾਤਾਰ ਇਸ ਖੇਡ ਨੂੰ ਸਰਮੌਰ ਤੌਰ ਦੇ ਉੱਤੇ ਰਹੀ ਹੈ ਜਿਸ ਨੇ ਖੇਡ ਸ਼ੁਰੂਆਤ ਕੀਤੀ ਸੀ ਇਨਫੈਕਟ ਮੋਢੀ ਹੈ ਇੰਗਲੈਂਡ ਉਹਦੇ ਤੋਂ ਵੀ ਬਹੁਤ ਉਮੀਦਾਂ ਨੇ ਜੀ ਸੈਮੀ ਫਾਈਨਲ ਦੇ ਵਿੱਚ ਚਾਰੇ ਟੀਮਾਂ ਜਿਹੜੀਆਂ ਉਹ ਇੱਕੋ ਜਿਹਾ ਖੇਡ ਦਿਖਾਉਣ ਦੇ ਰੌਂ ਦੇ ਵਿੱਚ ਦਿਖਾਈ ਦਿੰਦੀਆਂ ਤੇ ਉਧਰ ਅਰਦਾਸ 2 ਯਾਨੀ ਕਿ ਅਰਦਾਸ ਕਰਾਂ ਫਿਲਮ ਜਿਹੜੀ ਹੈ ਇਸ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਔਰ ਇਸ ਦੇ ਵਿੱਚ ਗੜ ਸ਼ੰਕਰੀਏ ਯਾਨੀ ਅਕਾਲਗੜ੍ਹ ਪਿੰਡ ਦੀ ਮਿੱਟੀ ਚੋਪ ਜੇ ਨਛੱਤਰ ਗਿੱਲ ਨੇ ਬਹੁਤ ਖੂਬ ਗਾਇਆ ਔਰ ਬੜੇ ਚੰਗੇ ਭਾਗ ਰਹੇ ਨੇ ਕਿ ਨਛੱਤਰ ਗਿੱਲ ਹੋਣਾ ਦੇ ਫਾਦਰ ਸਾਹਿਬ ਜਿਹੜੇ ਬਹੁਤ ਅੱਛੇ ਸਰੰਗੀ ਮਾਸਟਰ ਸਨ ਮਾਸਟਰ ਹਰਜੀਤ ਸਿੰਘ
ਜੀ
ਉਹਨਾਂ ਨੂੰ ਮਿਲਣ ਦਾ ਉਹਨਾਂ ਨੂੰ ਚਰਨ ਪਰਸਨ ਦਾ ਮੌਕਾ ਮਿਲਿਆ ਜ਼ਿੰਦਗੀ ਦੇ ਵਿੱਚ ਅੱਜ ਦੁਨੀਆਂ ਦੇ ਵਿੱਚ ਉਹ ਨਹੀਂ ਨੇ ਲੇਕਿਨ ਉਹਨਾਂ ਦਾ ਬੇਟਾ ਨਛੱਤਰ ਗਿੱਲ ਬਹੁਤ ਵਧੀਆ ਗਾ ਰਿਹਾ ਔਰ ਉਸ ਦੇ ਖੂਬਸੂਰਤ ਅੰਦਾਜ਼ ਨੂੰ ਨਵੀਂ ਆ ਰਹੀ ਫਿਲਮ ਅਰਦਾਸ ਕਰਾਂ ਦੇ ਵਿੱਚੋਂ ਤੁਹਾਡੇ ਲਈ ਹਾਜ਼ਰ ਕਰ ਰਹੇ ਹਾਂ
ਰਮਜ਼ ਤੇਰੀ ਦੀ ਸਮਝ ਨਾ ਆਵੇ ਤੇਰਾ ਨਾਮ ਬਣਿਆ ਗੋਰਖ ਧੰਦਾ ਲਿਖਾਂ ਦੇ ਵਿੱਚ ਫਰਕ ਕਿਉਂ ਕਰਦਾ ਜਦ ਇੱਕ ਮਿੱਟੀ ਦਾ ਬਣਿਆ ਬੰਦਾ ਅਰਜ਼ ਸੁਣਾਵਾਂ ਦਾਤਿਆ ਅਰਜ਼ ਸੁਣਾਵਾਂ ਦਰਦ ਸੁਣਾਵਾਂ ਦਾਤਿਆ ਦਰਦ ਸੁਣਾਵਾਂ ਅਰਜ਼ ਸੁਣਾਵਾਂ ਦਾਤਿਆ ਅਰਜ਼ ਸੁਣਾਵਾਂ ਦਰਦ ਖੁਸ਼ੀਆਂ ਸੰਭਦੀਆਂ ਨਹੀਂ ਤੇ ਕਿਸੇ ਕੋ ਦੁੱਖ ਨੇ ਭਾਰੇ
ਨੱਚਣ ਤੇ ਕੋਈ ਫੁੱਲ ਵਿਛਾਉਂਦਾ ਰਾਹਾਂ ਚ ਕੋਈ ਦੁਨੀਆ ਕੰਢੇ ਕੱਢਣ ਤੇ
ਦੋਸਤੋ 19 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋਏਗੀ ਅਰਦਾਸ ਕਰਾਂ ਉਸ ਦੇ ਵਿੱਚੋਂ ਗੀਤ ਪੇਸ਼ ਕਰ ਰਹੇ ਸਨ ਅੱਜ ਪੰਜਾਬ ਪ੍ਰੋਗਰਾਮ ਤੋਂ ਸੋ 4:16 ਹੋ ਗਿਆ ਜੀ ਸੋ ਸਾਡੇ ਵੀਰ ਹੈ ਜੀ ਕਈ ਜੱਸੜ ਨੂੰ ਸੁਣਨਾ ਚਾਹੁੰਦੇ ਤਰਸੇਮ ਜੱਸੜ ਉਹਨਾਂ ਦਾ ਨਾਂ ਆ ਬੜਾ ਹੀ ਖੂਬਸੂਰਤ ਨੌਜਵਾਨ ਹੈ ਜੀ ਇਸਨੇ ਵੀ ਕਾਫੀ ਵਧੀਆ ਫਿਲਮਾਂ ਜਿਹੜੀਆਂ ਰੱਬ ਦਾ ਰੇਡੀਓ ਵਰਗੀਆਂ ਫਿਲਮਾਂ ਬਣਾਈਆਂ ਸੋ ਸਤਵੀਰ ਸਿੰਘ ਜੀ ਤੁਸੀਂ ਫਰਮਾਇਸ਼ ਕੀਤੀ ਇਸ ਗੀਤ ਦੀ ਤੇ ਲਓ ਤੁਹਾਡੇ ਨਾਲ ਅਸੀਂ ਵੀ ਸੁਣਦੇ ਹਾਂ ਬਹੁਤ ਮਿਹਰਬਾਨੀ
ਅੱਜ ਵਿੱਚ ਜੀ ਛੱਡ ਕੱਲ ਦੇ ਖਿਆਲ ਨੂੰ ਲੱਭਣਾ ਜਵਾਬ ਪਿਆ ਰਹਿਣ ਦੇ ਸਵਾਲ ਨੂੰ ਛੱਡ ਦੇ ਉਦਾਸੀ ਰੱਖ ਉਹਦੇ ਉੱਤੇ ਡੋਰਾਂ ਚਲਾਕੀਆਂ ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ ਚਲਾਕੀਆਂ ਚ ਘਾਟੇ ਕਾਹਤੋਂ ਲਾਉਣਾ ਜੋੜਾਂ ਤੋੜਾਂ
ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 092
512-9563
Style and Z Events Function koi bhi hove us nu yaadgari banao
sabhyachar zindagi de har pakh te bhai charak saanch bare online padho punjabiherald.co.nz
New Zealand vich vasde Punjab di taza khabar zyada jankari de layi sampark karo Sardar Harjinder Singh Basiala ji phone 02102539831
ਬਿਲਕੁਲ ਜੀ ਸੋ ਇਹ ਗੀਤ ਵੀ ਸੁਣਾਵਾਂਗੇ ਕੁਝ ਭੰਗੜੇ ਦੇ ਰੋਹ ਦੇ ਵਿੱਚ ਹਨ ਕੁਝ ਮਿੱਤਰ ਪਿਆਰੇ ਮੌਸਮ ਦੀ ਗੱਲ ਕਰੀਏ ਮੌਸਮ ਠੀਕ ਠਾਕ ਰਹੇਗਾ ਜੀ ਕੱਲ ਨੂੰ ਵੀ ਠੀਕ ਰਹੇਗਾ ਲੇਕਿਨ ਸ਼ੁੱਕਰਵਾਰ ਨੂੰ ਬਾਰਿਸ਼ ਕਾਫੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਸ਼ਨੀਵਾਰ ਨੂੰ ਠੀਕ ਠਾਕ ਰਹੇਗਾ ਬਾਰਿਸ਼ ਤਾਂ ਨਹੀਂ ਹੋਏਗੀ ਲੇਕਿਨ ਬੱਦਲਬਾਜ਼ੀ ਰਹੇਗੀ ਲੇਕਿਨ ਫਿਰ ਉਸ ਤੋਂ ਉਪਰੰਤ ਜੀ ਆਪਣੇ ਗੱਲ ਕਰ ਲਈਏ ਐਤਵਾਰ ਨੂੰ ਫਿਰ ਕਾਫੀ ਬਾਰਿਸ਼ ਹੋਣ ਦੀਆਂ ਸੰਭਾਵਨਾ ਔਕਲੈਂਡ ਦੇ ਵਿੱਚ ਬਣੀਆਂ ਹੋਈਆਂ ਨੇ ਸੋ ਸ਼ਨੀਵਾਰ ਤੁਸੀਂ ਆਪਣੇ ਬਾਹਰਲੇ ਕੰਮ ਨਿਬੇੜ ਲੈਣੇ ਜੀ ਸੋ ਐਤਵਾਰ ਨੂੰ ਜਿਹੜੀਆਂ ਬਾਰਿਸ਼ ਹੈ ਉਹ ਕਾਫੀ ਦਿਖਾਈ ਦੇ ਰਹੀ ਹੈ ਗੂਗਲ ਦੇ ਉੱਤੇ ਬਹੁਤ ਮਿਹਰਬਾਨੀ
ਉਧਰੋਂ ਮੀਡੀਆ ਵਾਲੇ ਘੇਰੀ ਜਾਂਦੇ ਜੀ ਜਿਹੜੀ ਐਸੋਸੀਏਟ ਟਰਾਂਸਪੋਰਟ ਮਿਨਿਸਟਰ ਹੈ
ਜੀ
ਜੂਲੀ ਐਨ ਜੈਂਟਰ ਉਹਨਾਂ ਨੇ ਕਿਉਂਕਿ ਐਲਾਨ ਕਰ ਦਿੱਤਾ ਵੀ ਜਿਹੜੀਆਂ ਜਿਹੜੀਆਂ ਲੋ ਮਿਸ਼ਨ ਜਾਂ ਜ਼ੀਰੋ ਕਾਰਬਨ ਮਿਸ਼ਨ ਵਾਲੀਆਂ ਗੱਡੀਆਂ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਨੂੰ ਸਹੂਲਤਾਂ ਦੇ ਦੇਣੀਆਂ ਜੀ ਸਾਰੀਆਂ ਸੋ 8,000 ਤੱਕ ਕੁੱਲ ਜਿਹੜੀ ਵੱਧ ਤੋਂ ਵੱਧ ਜਿਹੜੀ ਸਬਸਿਡੀ ਆ ਜਿਹੜੀਆਂ ਜਿਹੜੀਆਂ ਗੱਡੀਆਂ ਇਲੈਕਟ੍ਰਿਕ ਆ ਉਹਨਾਂ ਦੇ ਉੱਤੇ ਦਿੱਤੀਆਂ ਜਾ ਰਹੀਆਂ ਹਾਲਾਂਕਿ ਇਨਫਰਾਸਟ੍ਰਕਚਰ ਜਿਹੜਾ ਉਹਦੇ ਹਿਸਾਬ ਨਾਲ ਸੈੱਟ ਨਹੀਂ ਕੀਤਾ ਗਿਆ ਜਿਸ ਕਰਕੇ ਹਾਲ ਦੀ ਘੜੀ ਦੀ ਆਲੋਚਨਾ ਹੋ ਰਹੀ ਹੈ ਅੱਜ ਸਵੇਰ ਤੋਂ ਮੈਂ ਨਿਊਜ਼ ਟਾਕ ZB ਦੇ ਉੱਤੇ ਵੀ ਸੁਣ ਰਿਹਾ ਸੀ
ਜੀ
ਦੂਜੇ ਪਾਸੇ ਜੇ ਅਸੀਂ ਦੇਖਦੇ ਹਾਂ ਦੇਸ਼ ਭਰ ਦੇ ਵਿੱਚ ਜਿਹੜੇ ਟ੍ਰੇਡੀਜ਼ ਨੇ ਜਿਨ੍ਹਾਂ ਦੇ ਕੋਲ ਤੁਸੀਂ ਦੇਖਿਆ ਹੋਣਾ ਅਮਰੀਕ ਭਾਜੀ ਵਰਗੇ ਯੂਟ ਆ ਵੱਡੇ ਵੱਡੇ ਉਹਨਾਂ ਨੇ ਦਵਾਈ ਪਾ ਦਿੱਤੀ ਉਹ ਕਹਿੰਦੇ ਵੀ ਕੀ ਗੱਲ ਸਾਨੂੰ ਤੁਸੀਂ ਕਰ ਲਈ ਫਿਰ ਦੂਜੇ ਪਾਸੇ ਟੰਗਿਆ ਆ ਕਿਉਂਕਿ ਉਹਨਾਂ ਨੂੰ$3,000 ਵੱਧ ਫੀਸ ਦੇਣੀ ਪੈਣੀ ਜੀ ਇਸ ਗੱਲ ਦੀ ਕਿਉਂਕਿ ਕਾਰਬਨ ਮਿਸ਼ਨ ਜਿਹੜਾ ਉਹ ਗੱਡੀਆਂ ਜ਼ਿਆਦਾ ਛੱਡ ਰਹੀਆਂ ਖਾਸ ਤੌਰ ਤੇ ਟੋਟਾ ਹੋਇਸ ਜਾਂ ਫਿਰ ਫੋਰਡ ਰੇਂਜਰ ਦੀ ਜੇਕਰ ਗੱਲ ਕਰਦੇ ਹਾਂ ਬਹੁਤ ਪਾਪੂਲਰ ਗੱਡੀਆਂ ਨਿਊਜ਼ੀਲੈਂਡ ਦੇ ਵਿੱਚ ਜਿਸ ਕਰਕੇ ਕਾਫੀ ਹੋ ਹੱਲਾ ਮਚਿਆ ਹੋਇਆ ਵੈਸੇ ਵੀ ਜਿਹੜੇ ਚਾਰਜਿੰਗ ਪੁਆਇੰਟਸ ਆ ਉਹ ਬੜੇ ਲਿਮਿਟਡ ਆ ਤੁਸੀਂ ਦੇਖਿਆ ਹੋਣਾ ਆਸ ਪਾਸ ਘੁੰਮਦਿਆਂ ਨੇ ਸੋ ਦੇਸ਼ ਦੇ ਵਿੱਚ ਇਸ ਵਕਤ ਜੇ ਅਸੀਂ ਦੇਖਦੇ ਹਾਂ ਤਾਂ ਪੈਟਰੋਲ ਕਾਰਜ਼ ਦੀ ਗਿਣਤੀ 3.2 million
ਹੈ
ਜਿਹੜੀਆਂ ਇਲੈਕਟ੍ਰਿਕ ਕਾਰਜ਼ ਆ ਉਹ ਕੇਵਲ 15,000 ਨੇ ਇਹ 15,000 ਗੱਡੀਆਂ ਦੇ ਲਈ ਵੀ ਇੱਕ ਜਿਹੜੀ ਚੀਜ਼ ਤੁਸੀਂ ਨੋਟਿਸ ਕੀਤੀ ਹੋਣੀ ਆ ਇਲੈਕਟ੍ਰਿਕ ਕਾਰਜ਼ ਜਿਹੜੀਆਂ ਉਹ 300-400 ਕਿਲੋਮੀਟਰ ਚੱਲ ਕੇ ਉਹਨਾਂ ਨੂੰ ਮੁੜ ਕੇ ਫਿਰ
ਰੀਚਾਰਜ ਕਰਨਾ
ਚਾਰਜਿੰਗ ਤੇ ਲਾਉਣਾ ਪੈਂਦਾ ਹੁਣ ਤੁਸੀਂ ਹੇਸਟਿੰਗ ਤੋਂ ਤੁਰਿਓ ਫਰਜ਼ ਕਰ ਲਓ ਜਿਹੜਾ ਫਿਰ ਤੁਹਾਨੂੰ ਟੋਪੂ ਰੋਕਣਾ ਪੈਣਾ
ਜੀ
ਸਿੱਧੇ ਔਕਲੈਂਡ ਆਉਣ ਦੀ ਜਿਹੜੀ ਗੱਲ
ਹੈ ਟਾਈਮ ਦੀ ਕਦਰ ਤਾਂ ਫਿਰ ਰਹੀ ਨੀ ਤੁਸੀਂ ਟਾਈਮ ਵੀ ਵੇਸਟ ਕੀਤਾ ਉੱਥੇ ਫਿਰ
ਸੋ ਇਹ ਚੀਜ਼ਾਂ ਜਿਹੜੀਆਂ ਹਲੇ ਕਿਤੇ ਨਾ ਕਿਤੇ ਕ੍ਰਿਟੀਸਿਜ਼ਮ ਇਹਨਾਂ ਦਾ ਹੋ ਰਿਹਾ ਤੇ ਉਧਰ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕੇਨ ਵਿਲੀਅਮਸਨ ਦੀ ਜਿਹੜੀ ਪੂਰੀ ਟੀਮ ਹੈ ਉਹ ਬੜੇ
ਜੀ
ਵੱਡੇ ਇਰਾਦੇ ਲੈ ਕੇ ਮੈਦਾਨ ਦੇ ਵਿੱਚ ਉਤਰ ਰਹੀ ਆ ਗੋਡ ਡਿਫੈਂਡ ਨਿਊਜ਼ੀਲੈਂਡ ਦਾ ਜਦੋਂ ਨੈਸ਼ਨਲ ਐਂਥਮ ਚੱਲਣਾ
ਕੀ ਬਾਤ ਹੈ
ਉਦੋਂ ਵੀ ਆਪਾਂ ਸਾਵਧਾਨ ਵਿਸ਼ਰਾਮ ਹੋ ਕੇ ਖੜੇ
ਹੋਣਾ ਬਿਲਕੁਲ ਜੀ ਖੜ ਜਾਣਾ
ਗਰਮਾਂ ਦੇ ਉੱਤੇ ਖੜੇ ਹੋਣਾ
ਜੀ ਜੀ
ਵੈਸੇ ਚਲੋ ਇਹ ਗੱਲ ਕਰਨੀ ਨਹੀਂ ਚਾਹੀਦੀ ਵਿਸ਼ਵ ਕੱਪ ਦੇ ਜਿੰਨੇ ਵੀ ਮੈਚ ਮੈਂ ਨਿੱਜੀ ਤੌਰ ਤੇ ਦੇਖੇ ਆ ਜਦੋਂ ਵੀ ਕਿਸੇ ਵੀ ਦੇਸ਼ ਦਾ ਨੈਸ਼ਨਲ ਐਂਥਮ ਵੱਜਦਾ ਮੈਂ ਖੜਾ ਹੋ ਕੇ ਰਿਸਪੈਕਟ ਦੇਣਾ
ਬਿਲਕੁਲ
ਹਾਲਾਂਕਿ ਬੱਚੇ ਕਈ ਵਾਰੀ ਹੱਸਣ ਲੱਗ ਪੈਂਦੇ ਵੀ ਇੱਦਾਂ ਕਿਉਂ
ਨਹੀਂ
ਰਿਸਪੈਕਟ ਹਰੇਕ ਰਾਸ਼ਟਰ ਦਾ ਹਰੇਕ ਦਾ ਆਪਣਾ ਆਪਣਾ ਕਿਉਂਕਿ
ਮਾਣ
ਹੁੰਦਾ ਬੰਦੇ ਨੂੰ
ਨਾ
ਸੋ ਮੈਂ ਇਹੀ ਬੇਨਤੀ ਕਰਦਾ ਵੀ ਹਾਲਾਂਕਿ ਬੰਦ ਕਮਰੇ ਚ ਕਿਸੇ ਨੇ ਨੀ ਦੇਖਣਾ ਹੋਣਾ ਕਿ ਤੁਸੀਂ ਨਿਊਜ਼ੀਲੈਂਡ ਦੇ ਨੈਸ਼ਨਲ ਐਂਥਮ
ਇਹਦਾ ਤੁਹਾਡਾ ਜ਼ਮੀਰ ਹੈ ਜੀ
ਨਹੀਂ ਦਿੱਤੀ ਲੇਕਿਨ ਇੱਕ ਆਪਣੀ ਮੇਰਾ ਖਿਆਲ ਆ ਜ਼ਿੰਮੇਵਾਰੀ ਬਣ ਜਾਂਦੀ ਹੈ ਆਪਾਂ ਇਹ ਜਿਹੜੀ ਚੀਜ਼ ਹੈ ਇਹਨੂੰ ਸਤਿਕਾਰ ਦੇ ਪਾਤਰ ਜਿਹੜੇ ਆ ਉਹ ਜੇ ਤੁਸੀਂ ਖੁਦ ਬਣਨਾ ਚਾਹੁੰਦੇ ਹੋ ਤੇ ਇਹ ਸਤਿਕਾਰ ਤੁਹਾਨੂੰ ਦੇਣਾ ਪੈਣਾ
ਬਿਲਕੁਲ
ਤਾਂ ਗੱਲਾਂ ਬਣਨੀਆਂ ਤੇ ਮੋਰ ਓਵਰ ਜਿਹੜੀ ਤੁਹਾਡੀ ਅਗਲੀ ਪੀੜ੍ਹੀ ਆ ਮਾਫ਼ ਕਰਨਾ ਉਹ ਇੱਥੋਂ ਦੀ ਜੰਮ ਪਲਿਆ ਇੱਥੋਂ ਦਾ ਉਹਨਾਂ ਦਾ ਜਿਹੜਾ ਸਾਰੇ ਜਿੰਨੇ ਵੀ ਐਥਿਕਸ ਆ ਉਹਨਾਂ ਨੇ ਉਹਨਾਂ ਨੂੰ ਅਡੋਪਟ ਕਰਨਾ ਗ੍ਰਹਿਣ ਕਰਨਾ ਸੋ ਮੈਂ ਇਹੀ ਬੇਨਤੀ ਕਰਦਾ ਨਿੱਜੀ ਤੌਰ ਦੇ ਉੱਤੇ ਕਿ ਜਿੰਨਾ ਕੁ ਹੋ ਸਕੇ ਤੁਸੀਂ ਹਰੇਕ ਭਾਸ਼ਾ ਹਰੇਕ ਸੱਭਿਆਚਾਰ ਨੂੰ ਮਾਣ ਦਿਓ ਅੱਜ ਮੈਂ ਫੇਸਬੁੱਕ ਦੇ ਉੱਤੇ ਵੀ ਲਿਖ ਕੇ ਪਾਇਆ ਕਿ ਸਤੰਬਰ ਦੇ ਜਿਹੜਾ ਦੂਜਾ ਵੀਕ ਆ ਉਹ ਮੋਹਰੀ ਭਾਸ਼ਾ ਦਾ ਹਫ਼ਤਾ ਜਿਹੜਾ ਮਨਾਇਆ ਜਾਣਾ ਜੀ ਅਲੱਗ ਅਲੱਗ ਭਾਸ਼ਾਵਾਂ ਦੇ ਹਫ਼ਤੇ ਮਨਾਏ ਜਾਂਦੇ ਜੀ ਜਿਹਨਾਂ ਵਿੱਚ ਹਿੰਦੀ ਦਾ ਭਾਸ਼ਾ ਦਾ ਜਿਹੜਾ ਹਫ਼ਤਾ ਉਹ ਵੀ ਮਨਾਇਆ ਜਾਂਦਾ ਬਦਕਿਸਮਤੀ ਹੈ ਕਿ ਹਲੇ ਪੰਜਾਬੀ ਦਾ ਕੋਈ ਹਫ਼ਤਾ ਨਹੀਂ ਮਨਾਇਆ ਜਾਣ ਲੱਗਾ ਲੇਕਿਨ ਰੱਬ ਕਰੇ ਅਗਲੇ ਸਾਲ ਤੱਕ ਜੋ ਤੋਂ ਅਗਲੇ ਸਾਲ ਤੱਕ ਜਿਹੜਾ ਪੰਜਾਬੀ ਦਾ ਵੀਕ ਆ ਉਹ ਵੀ ਦੇਸ਼ ਦੇ ਵਿੱਚ ਕੈਲੰਡਰ ਦੇ ਵਿੱਚ ਆ ਜਾਣਾ ਹਲੇ ਸਾਮੋਨ ਭਾਸ਼ਾ ਟੋਂਗਨ ਭਾਸ਼ਾ ਜਾਂ ਮੋਹਰੀ ਭਾਸ਼ਾ ਇਹਨਾਂ ਦੀਆਂ ਭਾਸ਼ਾਵਾਂ ਦੇ ਉੱਤੇ ਇੱਕ ਇੱਕ ਹਫ਼ਤਾ ਜਿਹੜਾ ਹੁੰਦਾ ਆ
ਜੀ
ਔਰ ਉਸ ਦੌਰਾਨ ਅਸੀਂ ਕੋਸ਼ਿਸ਼ ਕਰੀਏ ਕਿ ਦੂਜੀਆਂ ਭਾਸ਼ਾਵਾਂ ਦੂਜੇ ਸੱਭਿਆਚਾਰਾਂ ਦੇ ਬਾਰੇ ਜਾਣਨ ਦੀ ਜਿਹੜੀ ਪੂਰੀ ਕੋਸ਼ਿਸ਼ ਹੋਣੀ ਚਾਹੀਦੀ
ਬਿਲਕੁਲ
ਤਾਂ ਜਾ ਕੇ ਸਰਬੱਤ ਦੇ ਭਲੇ ਦਾ ਸਿਧਾਂਤ ਜਿਹੜਾ ਉਸ ਲਫ਼ਜ਼ਾਂ ਦੇ ਵਿੱਚ ਲਾਗੂ ਹੋਣ ਦੀ ਗੱਲ ਬਣਨੀ ਆ
ਜੀ ਜੀ
ਤੇ ਨਾਲ ਨਾਲ ਜੇ ਅਸੀਂ ਗੱਲ ਕਰਦੇ ਹਾਂ ਤੇ ਮੀਜ਼ਲਸ ਜਿਹੜੀ ਬਿਮਾਰੀ ਆ ਨਿਊਜ਼ੀਲੈਂਡ ਦੇ ਵਿੱਚ ਇਹਨੇ ਬਹੁਤ ਥੱਲੀ ਮਚਾਈ ਮੌਸਮ ਜਿੱਦਾਂ ਜਿੱਦਾਂ ਠੰਡਾ ਹੁੰਦਾ ਗਿਆ ਘਰਾਂ ਦੇ ਵਿੱਚ ਜਿਹਨਾਂ ਦੇ ਘਰਾਂ ਚ ਜ਼ਿਆਦਾ
ਸੈੱਲ ਰਹਿੰਦੀ ਹੈ
ਹੈਲਦੀ ਹਾਂਜੀ ਸੈੱਲ ਹੈਗੀ ਆ ਉੱਥੇ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਆ ਸੋ ਇਹਨੂੰ ਲੈ ਕੇ ਸਰਕਾਰਾਂ ਜਿਹੜੀਆਂ ਆਪਣੇ ਵੱਲੋਂ ਯਤਨ ਕਰ ਰਹੀਆਂ ਲੇਕਿਨ ਜਿਹੜੇ ਲੱਛਣ ਨੇ ਜਾਂ ਸਿੰਪਟਮਸ ਨੇ ਉਹਨਾਂ ਨੂੰ ਪਛਾਣਨ ਦੇ ਵਿੱਚ ਕਈ ਵਾਰ ਜਿਹੜੇ ਵਿਕਟਮ ਜਾਂ ਉਹਨਾਂ ਦੇ ਪਰਿਵਾਰ ਜਿਹੜੇ ਆ ਉਹ ਕਾਫੀ ਦੇਰੀ ਕਰ ਦਿੰਦੇ ਆ
ਜੀ
ਜਿਸ ਕਰਕੇ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਆ ਉਹ ਆ ਰਹੀ ਆ ਇਹ ਅੱਜ ਦੀਆਂ ਅਖਬਾਰਾਂ ਜਿਹੜੀਆਂ ਉਹਨਾਂ ਦੇ ਵਿੱਚ ਕੈਨ ਵਿਲੀਅਮਸਨ ਦੀ ਛੋਟੇ ਹੁੰਦਿਆਂ ਦੀ ਫੋਟੋ ਤੇ ਨਾਲ ਵਿਰਾਟ ਕੋਹਲੀ ਦੀ ਛੋਟੇ ਹੁੰਦਿਆਂ ਦੀ ਫੋਟੋ
ਜਿਹੜੀ
ਆ ਇਹ ਜਿਹੜੀ ਆ ਉਹ ਕਾਫੀ ਜ਼ਿਆਦਾ ਛਾਇਆ ਹੋਈ ਆ ਜੀ ਤੇ ਨਾਲ ਨਾਲ ਜੇ ਅਸੀਂ ਜ਼ਿਕਰ ਕਰੀਏ ਮੌਸਮ ਦਾ ਤੇ ਮੌਸਮ ਦੇ ਮਿਜ਼ਾਜ ਬਾਰੇ ਅਮਰੀਕ ਭਾਜੀ ਨੇ ਪਹਿਲਾਂ ਸਪਸ਼ਟ ਕਰੀ ਦਿੱਤਾ
ਜੀ ਬਿਲਕੁਲ
ਲੇਕਿਨ ਉਧਰੋਂ ਇੰਗਲੈਂਡ ਦਾ ਤੇ ਸਾਡਾ ਟਾਈਮ ਦਾ ਬਹੁਤ ਫਰਕ ਆ
ਬਿਲਕੁਲ
ਮੌਸਮ ਕਿਹੋ ਜਿਹਾ ਵੀ ਹੋਵੇ ਬੰਦ ਕਮਰਿਆਂ ਦੇ ਵਿੱਚ ਜਿਹੜੀਆਂ ਚੀਕ ਝਾੜਾ ਪੈਣਾ ਸ਼ੋਰਗੁਲ ਜਿਹੜਾ ਕ੍ਰਿਕਟ ਦੇ ਮਾਮਲੇ
ਪਤਾ ਲੱਗਣਾ ਜੀ ਫੇਸਬੁੱਕ ਤੇ ਕਿਉਂਕਿ ਕਾਫੀ ਜਿਹੜੇ ਏਸ਼ੀਅਨ ਲੋਕ ਨੇ ਉਹ ਚਾਹੁੰਦੇ ਨੇ ਕਿ ਇੰਡੀਆ ਹੀ ਜਿੱਤੇ ਕਿਉਂਕਿ ਈਵਨ ਪਾਕਿਸਤਾਨੀ ਸਾਡੇ ਜਿਹੜੇ ਮਿੱਤਰ ਭਰਾ ਨੇ ਉਹ ਵੀ ਚਾਹੁੰਦੇ ਨੇ ਕਿ ਚਲੋ ਸਾਡੀ ਟੀਮ ਨਹੀਂ ਪਹੁੰਚੀ ਪਰ ਅਸੀਂ ਚਾਹੁੰਦੇ ਹਾਂ ਕਿ ਇੰਡੀਆ ਜਿੱਤੇ
ਇੰਡੀਅਨ ਸਬ ਕੰਟੀਨੈਂਟ ਵਿੱਚ ਰਹਿ ਜਾਏ
ਕਿਉਂ ਉਹ ਕਹਿੰਦੇ ਕਿ ਹਾਂਜੀ ਬਿਲਕੁਲ ਅਸੀਂ ਸਪੋਰਟ ਕਰਦੇ ਹਾਂ ਇੰਡੀਆ ਦੀ ਸੋ ਜੀ ਬਿਲਕੁਲ ਆਪਣੀ ਆਪਣੀ ਟੀਮ ਨੂੰ ਆਪਣੇ ਆਪਣੇ ਪਲੇਅਰ
ਨੂੰ ਮੇਰੇ ਯਾਰ ਕਹਿੰਦੇ ਸਿੱਖ ਕਾਲ ਕਰਨੀ ਜੀ ਰਾਤ ਵਾਲੀ ਜੌਬ ਵਾਲੇ ਉਹਨਾਂ ਨੇ ਵੀ
ਬਸ ਉਹਨੇ ਪਹਿਲੇ
ਜੌਬ ਤੇ ਜਾਣਾ ਉਹਨਾਂ ਨੇ
ਬਿਲਕੁਲ ਜੀ ਉਹਨਾਂ ਨੇ ਫਿਰ ਚਿੱਠੀਆਂ ਸਵੇਰ ਨੂੰ ਪਾਉਣੀਆਂ ਟੈਕਸਟ ਮੈਸੇਜ ਆਈ ਐਮ ਸਿੱਖ ਹੈ ਫਿਰ ਕਿੱਦਾਂ ਚਲੋ ਫਿਰ ਮਾਲਕ ਜਿਹੜਾ ਉਹ ਆਪੇ ਕੰਮ ਕਰੇ
ਜਿੱਦਾਂ
ਕਿੱਦਾਂ ਫਿਰ ਇੱਦਾਂ ਕਿੱਦਾਂ ਸੇਮ ਹੀ ਹੈ ਫਿਰ
ਬਿਲਕੁਲ ਸੋ ਦੋਸਤੋ ਇਹ ਗੱਲਾਂ ਬਾਤਾਂ ਚੱਲ ਰਹੀਆਂ ਤੇ ਉਧਰ ਪੰਜਾਬ ਦੇ ਵਿੱਚ ਜਿਹੜਾ ਇੱਕ ਵੱਡਾ ਖਲਾਅ ਨਜ਼ਰ ਆ ਰਿਹਾ ਰਾਜਨੀਤੀ ਦੇ ਵਿੱਚ ਉਹਦੇ ਬਾਰੇ ਚਰਚਾ ਜਿਹੜੀ ਆ ਟਹਿਣਾ ਜੀ ਨਾਲ ਜ਼ਰੂਰ ਅਸੀਂ ਕਰਦੇ ਚੱਲਾਂਗੇ
ਜੀ
ਪ੍ਰੋਗਰਾਮ ਇਸੇ ਤਰ੍ਹਾਂ ਸੁਣਦੇ ਰਹਿਣਾ ਸਾਡਾ ਤੇ ਤੁਹਾਡਾ ਸਾਥ 5:50 ਤੱਕ ਚੱਲਦਾ ਜਾਵੇਗਾ ਔਰ ਪ੍ਰੋਗਰਾਮ ਦੇ ਅਗਲੇ ਦੌਰ ਦੇ ਵਿੱਚ ਜਿੱਥੇ ਅਸੀਂ ਕਮਿਊਨਿਟੀ ਨੋਟਿਸ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਔਰ ਜਿਵੇਂ ਸਾਡਾ ਸੰਪਰਕ ਜਲੰਧਰ ਸਟੂਡੀਓ ਦੇ ਵਿੱਚ ਟਹਿਣਾ ਜੀ ਨੇ ਹੋਇਆ ਫਿਰ ਪੰਜਾਬ ਦੀਆਂ ਖ਼ਬਰਾਂ ਉੱਤੇ ਖੁੱਲ੍ਹ ਕੇ ਚਰਚਾ ਜਿਹੜੀ ਹੈ ਉਹ ਹੋਏਗੀ ਬਹਿਰਾਲ ਇੱਕ ਗੀਤ ਜਿਹੜਾ ਤੁਹਾਡੀ ਸੇਵਾ ਚ ਹਾਜ਼ਰ ਕਰਦੀ ਹੈ ਤੇ ਫਿਰ ਕਮਿਊਨਿਟੀ ਨੋਟਿਸ ਦੇ ਨਾਲ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ
ਜਿਹੜੇ ਸਾਡੇ ਮਿੱਤਰ ਪਿਆਰੇ ਡਰਾਈਵਰ ਨੇ ਜੀ ਉਹਨਾਂ ਦੇ ਲਈ ਪਿਛਲੇ ਹਫ਼ਤੇ ਮੈਂ ਲਾਇਆ ਸੀ ਇੱਕ ਗੀਤ ਟਰੱਕਾਂ ਵਾਲੇ ਲਈ ਉਹ ਹੇਮਾ ਮਾਲਣੀ ਦੀ ਫੋਟੋ ਸ਼ੀਸ਼ਾ ਜੜਾਈ ਨਹੀਂ ਸੋ ਉਸ ਤਰ੍ਹਾਂ ਦਾ ਗੀਤ ਮੈਂ ਲਾਇਆ ਸੀ ਮੈਂ ਪੁੱਛਿਆ ਜੀ ਕਿਹੜੀਆਂ ਫੋਟੋਆਂ ਲਾਈਆਂ ਹੋਈਆਂ ਜੀ ਆਪਣੇ ਆਪਣੇ ਟਰੱਕਾਂ ਚ ਸੋ ਸਾਡੇ ਮਿੱਤਰ ਪਿਆਰੇ ਨੇ ਕਾਫੀ ਕੁਝ ਦੱਸਿਆ ਤੇ ਲਓ ਇੱਕ ਹੋਰ ਗੀਤ ਸੁਰਿੰਦਰ ਸ਼ਿੰਦੇ ਨੂੰ ਸੁਣਦੇ ਹਾਂ
notices ਵਾਹਿਗੁਰੂ ਸ਼ਹੀਦ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹੈਮਿਲਟਨ ਵੱਲੋਂ ਫ੍ਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਦੇ ਵਿੱਚ ਭੰਗੜਾ ਅਤੇ ਗਿੱਧਾ ਪਗੜੀ ਬੰਨਣ ਦੀ ਸਿਖਲਾਈ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀਆਂ ਕਲਾਸਾਂ ਵਿਸ਼ੇਸ਼ ਤੌਰ ਤੇ ਇਸ ਦੇ ਵਿੱਚ ਸੁਖਜੀਤ ਸਿੰਘ ਰੱਤੂ 0225297950 ਜਾਂ ਫਿਰ ਜਰਨੈਲ ਸਿੰਘ ਰਾਹੋਂ ਉਹਨਾਂ ਦੇ ਨਾਲ 0216543622 ਦੇ ਉੱਤੇ ਸੰਪਰਕ ਕਰ ਸਕਦੇ ਹੋ ਫੋਨਿਕਸ ਹਾਊਸ ਕਮਿਊਨਿਟੀ ਹਾਲ ਨੰਬਰ 22 ਰਿਚਮੰਡ ਸਟਰੀਟ ਹੈਮਿਲਟਨ ਦੇ ਵਿੱਚ ਹਰੇਕ ਬੁੱਧਵਾਰ ਦੀ ਸ਼ਾਮ 6 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਤੁਸੀਂ ਇਸ ਟ੍ਰੇਨਿੰਗ ਦੇ ਵਿੱਚ ਖੁਦ ਅਤੇ ਆਪਣੇ ਬੱਚਿਆਂ ਨੂੰ ਸ਼ਾਮਲ ਕਰ ਸਕਦੇ ਹੋ ਸਿੱਖ ਹੈਰੀਟੇਜ ਸਕੂਲ ਜਿਹੜੇ ਕਿ ਟਾਕਾਨੀਣੀ ਗੁਰੂ ਘਰ ਵਿਖੇ ਚੱਲਦੇ ਨੇ ਉਹਨਾਂ ਵੱਲੋਂ ਗੁਰਮੁਖ ਕੈਂਪ ਆਯੋਜਿਤ ਕੀਤੇ ਜਾ ਰਹੇ ਨੇ 11, 12 ਅਤੇ 13 ਜੁਲਾਈ ਵਾਲੇ ਦਿਨ ਸਮਾਂ ਰਹੇਗਾ ਸਵੇਰੇ 8:30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:30 ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਸਮਰਪਿਤ ਇਸ ਗੁਰਮਤਿ ਕੈਂਪ ਦੇ ਦੌਰਾਨ ਬੀਬੀ ਗੁਰਪ੍ਰੀਤ ਕੌਰ ਮਲੇਸ਼ੀਆ ਭਾਈ ਅਮਰਦੀਪ ਸਿੰਘ ਸੋਢੀ UK ਤੋਂ ਅਤੇ ਭਾਈ ਨਵਜੋਤ ਸਿੰਘ ਜੀ USA ਤੋਂ ਵਿਸ਼ੇਸ਼ ਤੌਰ ਤੇ ਤਸ਼ਰੀਫ ਲਿਆ ਰਹੇ ਨੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਡਾਕਟਰ ਇੰਦਰਪਾਲ ਸਿੰਘ ਹੁਣਾਂ ਨੂੰ 0213729921 ਤੇ ਸੰਪਰਕ ਕਰ ਸਕਦੇ ਹੋ ਜਦੋਂ ਕਿ ਰਜਿਸਟ੍ਰੇਸ਼ਨ ਵਾਸਤੇ ਤੁਸੀਂ 10 ਜੁਲਾਈ ਤੱਕ ਰਾਬਤਾ ਕਰਕੇ ਜ਼ਰੂਰ ਫਾਰਮ ਭਰ ਕੇ ਦੇ ਦੇਣੇ ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦੀ 10ਵੀਂ ਵਰ੍ਹੇਗੰਢ ਦੇ ਮੌਕੇ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਕੰਪੀਟੀਸ਼ਨ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ ਕੀਰਤਨ ਸਪੀਚ ਸ਼ੁੱਧ ਗੁਰਬਾਣੀ ਉਚਾਰਨ ਸਿੱਖ ਆਰਟ ਰਾਈਟਿੰਗ ਕੰਪੀਟੀਸ਼ਨ ਕਵਿਤਾ ਅਤੇ ਦਸਤਾਰਬੰਦੀ ਦੇ ਮੁਕਾਬਲੇ ਹੋਣਗੇ ਜਿਹੜੇ ਕਿ ਦਿਨ ਸ਼ਨੀਵਾਰ 27 ਜੁਲਾਈ ਨੂੰ ਸਵੇਰੇ 9:30 ਤੋਂ ਲੈ ਕੇ 4 ਵਜੇ ਤੱਕ ਆਯੋਜਿਤ ਕੀਤੇ ਜਾਣਗੇ ਰਜਿਸਟ੍ਰੇਸ਼ਨ ਦੇ ਲਈ ਤੁਸੀਂ ਈਮੇਲ ਦੇ ਰਾਹੀਂ ਜਾਂ ਗੁਰੂ ਘਰ ਦੇ ਵਿੱਚ ਪਰਸਨਲੀ ਆ ਕੇ ਆਪਣਾ ਰਾਬਤਾ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਸ੍ਰੀ ਗੁਰੂ ਹਰਕ੍ਰਿਸ਼ਨ @gmail.com ਜਾਂ ਫਿਰ ਫੋਨ ਨੰਬਰ 09826130 ਦੇ ਉੱਤੇ ਸੰਪਰਕ ਕਰ ਸਕਦੇ ਹੋ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਇਸ ਵਰ੍ਹੇ ਦਿਨ ਸ਼ਨੀਵਾਰ 30 ਨਵੰਬਰ ਅਤੇ ਦਿਨ ਐਤਵਾਰ 1 ਦਸੰਬਰ 2 ਦਿਨਾਂ ਖੇਡ ਮੇਲੇ ਦੇ ਰੂਪ ਦੇ ਵਿੱਚ ਹੋਣਗੀਆਂ ਜ਼ਿਆਦਾ ਜਾਣਕਾਰੀ ਲਈ ਤੁਸੀਂ www.nzsikhgames.org ਜਾਂ ਫਿਰ ਈਮੇਲ ਦੇ ਰਾਹੀਂ info@nzsikhgames.org ਦੇ ਉੱਤੇ ਸੰਪਰਕ ਕਰ ਸਕਦੇ ਹੋ ਬਹਿਰਾਲ ਪੁਲਮੈਨ ਪਾਰਕ ਪਾਪਾਕੁਰਾ ਵਿਖੇ ਨਵੰਬਰ 30 ਅਤੇ 1 ਦਸੰਬਰ ਨੂੰ ਹੋਣਗੀਆਂ ਨਿਊਜ਼ੀਲੈਂਡ ਦੀਆਂ ਪਹਿਲੀਆਂ ਸਿੱਖ ਖੇਡਾਂ ਨਿਊਜ਼ੀਲੈਂਡ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਨਾਨ ਐਮਰਜੈਂਸੀ ਮੈਟਰ ਰਿਪੋਰਟ ਕਰਨ ਦੇ ਲਈ ਤੁਸੀਂ ਨੰਬਰ 105 ਯਾਨੀ ਕਿ 105 ਉੱਤੇ ਕਾਲ ਕਰ ਸਕਦੇ ਹੋ ਜਦੋਂ ਕਿ ਐਮਰਜੈਂਸੀ ਦੇ ਵਾਸਤੇ ਹਾਲੇ ਵੀ 111 ਯਾਨੀ ਕਿ 111 ਉੱਤੇ ਕਾਲ ਕਰਨੀ ਹੋਵੇਗੀ ਇਸ ਤੋਂ ਇਲਾਵਾ ਕਮਿਊਨਿਟੀ ਦੀ ਸੁਰੱਖਿਆ ਦੇ ਵਾਸਤੇ *555 ਨੰਬਰ ਜਿਸ ਦੇ ਵਿੱਚ ਕਿ ਅਰਜੈਂਟ ਰੋਡ ਇਸ਼ੂਜ਼ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਅਤੇ ਨਾਲ ਨਾਲ ਆਨਲਾਈਨ ਫੋਰਮਸ ਅਨੋਨਮਸ ਕ੍ਰਾਈਮ ਸਟੋਪਰ ਦੇ ਵਾਸਤੇ 0800 ਲਾਈਨ ਮੌਜੂਦ ਰਹੇਗੀ ਅਤੇ ਮੈਂਟਲ ਹੈਲਥ ਸਪੋਰਟ ਲਾਈਨ ਵਾਸਤੇ 1737 ਦੇ ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ
ਰੇਡੀਓ ਸਪਾਈਸ ਤੇ ਤੁਸੀਂ ਸੁਣ ਰਹੇ ਸੀ ਕਮਿਊਨਿਟੀ ਜਾਣਕਾਰੀਆਂ
ਜਨਾਬ ਸਤਿੰਦਰ ਨੂਰ ਪੰਜਾਬੀ ਦੇ ਉੱਘੇ ਸ਼ਾਇਰ ਸਨ ਜਿਹੜੇ ਕਿ ਕੁਝ ਵਰੇ ਪਹਿਲਾਂ ਸਾਨੂੰ ਵਿਛੋੜਾ ਦੇ ਗਏ ਨੇ ਉਹਨਾਂ ਦੀ ਇੱਕ ਖੂਬਸੂਰਤ ਕਵਿਤਾ ਹੈ ਪਿਆਰ ਤੇ ਕਿਤਾਬ ਤੁਹਾਡੇ ਲਈ ਇਹ ਕਵਿਤਾ ਹਾਜ਼ਰ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ ਕੋਈ ਫਰਕ ਨਹੀਂ ਹੁੰਦਾ ਕੁਝ ਕਿਤਾਬਾਂ ਦਾ ਅਸੀਂ ਮੁੱਖ ਪੰਨਾ ਦੇਖਦੇ ਹਾਂ ਅੰਦਰੋਂ ਬੋਰ ਕਰਦੀਆਂ ਨੇ ਪੰਨੇ ਪਰਤਦੇ ਹਾਂ ਤੇ ਰੱਖ ਦਿੰਦੇ ਹਾਂ ਕੁਝ ਕਿਤਾਬਾਂ ਅਸੀਂ ਰੱਖਦੇ ਹਾਂ ਸਿਰਹਾਣੇ ਅਚਾਨਕ ਜਦੋਂ ਜਾਗ ਆਉਂਦੀ ਹੈ ਤਾਂ ਪੜ੍ਹਨ ਲੱਗਦੇ ਹਾਂ ਕੁਝ ਕਿਤਾਬਾਂ ਦਾ ਸ਼ਬਦ ਸ਼ਬਦ ਪੜ੍ਹਦੇ ਹਾਂ ਵਾਰ ਵਾਰ ਪੜ੍ਹਦੇ ਹਾਂ ਤੇ ਰੂਹ ਤੱਕ ਰਚਾ ਲੈਂਦੇ ਹਾਂ ਕੁਝ ਕਿਤਾਬਾਂ ਤੇ ਰੰਗ ਬਿਰੰਗੇ ਨਿਸ਼ਾਨ ਲਾਉਂਦੇ ਹਾਂ ਹਰੇਕ ਸਤਰ ਤੇ ਰੀਝਦੇ ਹਾਂ ਤੇ ਕੁਝ ਕਿਤਾਬਾਂ ਦੇ ਸੁਹਲ ਪੰਨਿਆਂ ਤੇ ਨਿਸ਼ਾਨ ਲਾਉਣੋ ਵੀ ਤਰਹਿੰਦੇ ਹਾਂ ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ ਕੋਈ ਫਰਕ ਨਹੀਂ ਹੁੰਦਾ
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਜ਼ਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ DJ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563 ਜੀ
ਸਟਾਈਲ ਐਂਡ ਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ
ਦੀ ਸਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਫੋਨ 02102539830
ਇਹੋ ਰੰਗ ਹੁੰਦੇ ਜੇ ਨਾ ਜੱਗ ਉੱਤੇ ਫਿਰ ਫੁੱਲਾਂ ਦੇ ਵਿੱਚ ਕਿੱਦਾਂ ਫਰਕ ਹੁੰਦਾ ਨੀਲੇ ਅੰਬਰ ਤੇ ਦੂਦੀਆ ਬੱਦਲਾਂ ਦਾ ਫਿਰ ਕਿਸ ਤਰ੍ਹਾਂ ਆਪਸ ਵਿੱਚ ਤਰਕ ਹੁੰਦਾ ਰੰਗਾਂ ਕਾਰਨ ਹੀ ਧਰਤੀ ਸੁਰਗ ਜਾਪੇ ਰੰਗਾਂ ਕਰਨੇ ਹੀ ਧਰਤੀ ਸੁਰਗ ਜਾਪੇ ਨਹੀਂ ਤੇ ਰੰਗ ਵੀ ਹੋਣਾ ਇਹ ਨਰਕ ਹੁੰਦਾ ਸਰਤਾਜ ਦੇ ਕੰਮ ਨਹੀਂ ਚੱਲਣੇ ਸੀ ਇਸ ਰੰਗ ਰੇਜ ਦਾ ਬੇੜਾ ਗਰਕ ਹੁੰਦਾ ਜਦ ਜ਼ਿਕਰ ਤੇਰਾ ਹੋਵੇ ਰੁੱਖ ਬੋਲਣ ਲੱਗਦੇ ਨੇ ਪੱਤ ਝੜਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ ਸੱਜ ਫੱਬ ਕੇ ਖਿਆਲ ਮੇਰੇ ਅੱਜ ਛੇੜਨ ਕਲਮਾਂ ਨੂੰ ਇਹ ਗਜ਼ਲ ਦਾ ਮੁਖੜਾ ਵੀ ਸ਼ੌਕੀਨ ਜਿਹਾ ਲੱਗਦਾ ਤਾਰੀਫ ਕਿਵੇਂ ਕਰੀਏ ਕਿ ਮਿਸਾਲ ਨਹੀਂ ਲੱਭਦੀ ਤਾਰੀਫ ਕਿਵੇਂ ਕਰੀਏ ਕਿ ਮਿਸਾਲ ਨਹੀਂ ਉਹ ਲੱਭਦੀ ਅਸੀਂ ਜੋ ਵੀ ਲਿਖਦੇ ਹਾਂ ਤੋਹੀ ਜਿਹਾ ਲੱਗਦਾ ਹੋ ਤੂੰ ਕਹੇ ਤਾਂ ਛਿਪ ਜਾਂਦਾ ਤੂੰ ਕਹੇ ਤਾਂ ਚੜ ਜਾਂਦਾ ਛਿਪ ਜਾਂਦਾ ਤੂੰ ਕਹੇ ਤਾਂ ਚੜ ਜਾਂਦਾ ਤੂੰ ਕਹੇ ਤਾਂ ਛਿਪ ਜਾਂਦਾ ਤੂੰ ਕਹੇ ਤਾਂ ਚੜ ਜਾਂਦਾ ਇਹ ਚੰਦ ਵੀ ਹੁਣ ਤੇਰੇ ਅਧੀਨ ਜਿਹਾ ਲੱਗਦਾ ਮੈਂ ਕਿਸੇ ਤੋਂ ਪਰਿਆਂ ਦੀ ਇੱਕ ਸੁਣੀ ਕਹਾਣੀ ਸੀ ਅੱਜ ਉਸ ਸਾਨੇ ਤੇ ਯਕੀਨ ਜਿਹਾ ਲੱਗਦਾ ਤੇਰਾ ਹਾਸਾ ਅਕਰੂ ਵੀ ਤੇਰਾ ਹਾਸਾ ਅਕਰੂ ਵੀ ਮਿਸ਼ਰੀ ਕਰ ਦਿੰਦਾ ਉਸਦੇ ਵਿੱਚ ਸ਼ਹਿਦ ਨੇਰਾ ਨਮਕੀਨ ਜਿਹਾ ਲੱਗਦਾ ਜਿਸ ਦਿਨ ਤੋਂ ਨਾਲ ਤੇਰੇ ਨਜ਼ਰਾਂ ਮਿਲ ਗਈਆਂ ਨੇ ਸਰਤਾਜ ਨੂੰ ਅੰਬਰ ਵੀ ਜ਼ਮੀਨ ਜਿਹਾ ਲੱਗਦਾ ਉਹ ਦਿਲ ਜਦ ਜਜ਼ਬਾਤਾਂ ਨੂੰ ਮੈਂ ਮਹਿਸੂਸ ਨਹੀਂ ਕਰਦਾ ਦਿਲ ਜਦ ਜਜ਼ਬਾਤਾਂ ਨੂੰ ਮੈਂ ਮਹਿਸੂਸ ਨਹੀਂ ਕਰਦਾ ਫਿਰ ਦਿਲ ਨਹੀਂ ਰਹਿੰਦਾ ਮਸ਼ੀਨ ਜਿਹਾ ਲੱਗਦਾ ਰੰਗ ਰੇਜ ਨੇ ਗੱਲ ਤੇਰੀ ਤੂੰ ਰੰਗ ਚੋਰੀ ਕਰ ਦੇਣਾ ਉਹ ਰੰਗ ਰੇਜ ਨੇ ਗੱਲ ਤੇਰੀ ਤੂੰ ਰੰਗ ਚੋਰੀ ਕਰ ਲੈਣਾ ਮੈਨੂੰ ਇਹੋ ਮਸਲਾ ਵੀ ਸੰਗੀਨ ਜਿਹਾ ਲੱਗਦਾ ਜਦ ਜ਼ਿੰਦਰ
ਲਓ ਫਿਰ ਕਿਹੜੇ ਕਿਹੜੇ ਨੇ ਕਿਹੜੇ ਕਿਹੜੇ ਟੈਲੀਵਿਜ਼ਨ ਵੱਡੇ ਵੱਡੇ ਅੱਜ ਰੱਖੇ ਨੇ ਦੇਖਣ ਨੂੰ ਮੈਚ ਤੇ ਫਿਰ ਪਕੌੜੇ ਕਿਹਨੇ ਬਣਾਉਣੇ ਨੇ ਤੇ ਚਾਹ ਕਿਹਨੇ ਬਣਾਉਣੀ ਆ ਦੱਸੋ ਭਾਈ
ਟੀਵੀ ਵੀ ਵੱਡਾ ਤੇ ਨਾਲ ਜਿਹੜਾ ਕੀ ਉਹਨੂੰ ਕਹਿੰਦੇ ਆ ਕਈਆਂ ਨੇ ਵੀ ਡਰਿੰਕ ਚਿਣ ਕੇ ਰੱਖ ਲੈਣੀ
ਕਿਆ ਬਾਤ ਕਿਆ ਬਾਤ
ਜਦੋਂ ਕਿਤੇ
ਮਾੜੀ ਝੁੱਕੀ ਜੇ ਲੱਗੀ ਆ ਕਿਉਂਕਿ
ਕੀ ਬਣਦਾ
ਜੀ ਬਿਲਕੁਲ ਸੋ ਗੇਮ ਹੈ ਜੀ ਜਿਹੜਾ ਵਧੀਆ ਖੇਡੂਗਾ ਜਿੱਤੇਗਾ ਸੋ ਦੋਨਾਂ ਕੰਟਰੀਆਂ ਨੂੰ ਸਪੋਰਟ ਹੈ ਜੀ ਪਰ ਜ਼ਿਆਦਾ ਮੇਰੇ ਵੱਲੋਂ ਸਪੋਰਟ ਹੈ ਨਿਊਜ਼ੀਲੈਂਡ ਨੂੰ ਸੋ ਮੈਂ ਨਿਊਜ਼ੀਲੈਂਡ ਲਈ ਸਪੋਰਟ ਕਰਾਂਗਾ ਬਹੁਤ ਜੰਮ ਕੇ ਕਰਾਂਗਾ ਬਹੁਤ ਮਿਹਰਬਾਨੀ
ਬਹੁਤ ਵਧੀਆ ਤੇ ਨਾਲ ਨਾਲ ਆਪਣੇ ਸਾਰੇ ਮਿੱਤਰ ਪਿਆਰਿਆਂ ਨੂੰ ਇੱਕ ਵਾਰ ਫਿਰ ਯਾਦ ਕਰਾਉਂਦੇ ਜਾਈਏ ਕਿ ਹਰੇਕ ਮੰਗਲਵਾਰ ਬਾਅਦ ਦੁਪਹਿਰ ਦੀਆਂ ਮਹਿਫਲਾਂ ਦੇ ਵਿੱਚ ਜਿੱਥੇ ਅਸੀਂ ਪ੍ਰੋਗਰਾਮ ਨੱਚਦਾ ਪੰਜਾਬ ਲੈ ਕੇ 3:50 ਤੋਂ ਲੈ ਕੇ 5:50 ਤੱਕ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ 104.6 FM ਦੀਆਂ ਤਰੰਗਾਂ ਤੋਂ ਹਫ਼ਤੇ ਦੇ ਬਾਕੀ ਦਿਨਾਂ ਦੌਰਾਨ ਵੀ ਪੰਜਾਬੀ ਪ੍ਰੋਗਰਾਮ ਇਸੇ ਚੈਨਲ ਤੋਂ ਪੇਸ਼ ਹੁੰਦੇ ਨੇ ਅਤੇ ਨਾਲ ਨਾਲ 24 ਘੰਟੇ 7 ਦਿਨ ਰੇਡੀਓ ਸਪਾਈਸ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਔਰ ਸੋਮਵਾਰ ਦੀ ਸ਼ਾਮ ਪ੍ਰੋਗਰਾਮ ਦੇਸ਼ ਪ੍ਰਦੇਸ਼ ਲੈ ਕੇ ਮੇਰੇ ਨਾਲ ਵੀਰ ਨਵਤੇਜ ਰੰਧਾਵਾ ਹਾਜ਼ਰ ਹੁੰਦੇ ਨੇ ਅੱਜ ਯਾਨੀ ਮੰਗਲਵਾਰ ਦੀ ਸ਼ਾਮ ਰੇਡੀਓ ਸਪਾਈਸ ਦੀਆਂ ਤਰੰਗਾਂ ਤੇ ਵੀਰ ਗੁਰਸਿਮਰਨ ਮਿੰਟੂ 7 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਜਿਸ ਦੇ ਵਿੱਚ 7:30 ਪੰਜਾਬ ਤੋਂ ਰਮਨਦੀਪ ਸੋਢੀ ਜਿਹੜੇ ਜਗਬਾਣੀ ਦੇ ਪੱਤਰ ਪ੍ਰੇਰਕ ਨੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਖ਼ਬਰਾਂ ਦਾ ਤਬਸਰਾ 7:30 ਦੇ ਕਰੀਬ ਰਹੇਗਾ ਔਰ ਬੁੱਧਵਾਰ ਦੀ ਸ਼ਾਮ ਚੇਤਨ ਲਗੇੜੀ 8 ਵਜੇ ਤੋਂ ਲੈ ਕੇ 9 ਵਜੇ ਤੱਕ ਪਰਮਵੀਰ ਬਾਠ ਉਹਨਾਂ ਦੇ ਨਾਲ ਰੂਬਰੂ ਹੁੰਦੇ ਨੇ ਤਬਸਰੇ ਦੇ ਨਾਲ
ਉਸ ਤੋਂ ਪਹਿਲਾਂ ਜੀ ਸ਼ਾਮ ਸੰਧੂਰੀ ਪ੍ਰੋਗਰਾਮ ਚੱਲਦਾ ਜੀ ਉਸ ਦੇ ਵਿੱਚ ਹਾਜ਼ਰੀ ਲੱਗਦੀ ਹੈ ਕਦੇ
7 ਵਜੇ ਤੋਂ ਲੈ ਕੇ 8 ਵਜੇ ਤੱਕ ਭਾਜੀ ਅਮਰੀਕ
ਲੱਕੀ ਸੈਣੀ
ਤੇ ਲੱਕੀ ਸੈਣੀ ਇਹ ਬੜਾ ਲਾਈਟ ਐਂਟਰਟੇਨਮੈਂਟ ਦਾ ਪ੍ਰੋਗਰਾਮ ਹੁੰਦਾ ਜੀ
ਜੀ ਜੀ
ਕਰਾਊਡ ਗੈਟਸ ਵਾਈਲਡ ਦਾ ਪ੍ਰੋਗਰਾਮ ਚੱਲਦਾ ਸੀ ਬਿਲਕੁਲ ਉਸ ਟਾਈਪ ਦਾ ਪ੍ਰੋਗਰਾਮ ਹੁੰਦਾ
ਜੀ ਜੀ
ਸੋ ਤੁਸੀਂ ਜ਼ਰੂਰ ਸੁਣਦੇ ਰਹਿਣਾ ਆਨਲਾਈਨ ਜਿਹੜੀ ਇਸ ਦੀ ਐਪ ਹੈ ਦੋਨਾਂ ਐਂਡਰਾਇਡ ਹੈ ਚਾਹੇ ਆਈਫੋਨ ਹੈ ਉਹਨਾਂ ਦੇ ਵਿੱਚ ਤੁਸੀਂ ਜ਼ਰੂਰ ਡਾਊਨਲੋਡ ਕਰ ਲੈਣੀ ਔਰ ਕਾਫੀ ਰੌਣਕ ਲੱਗਦੀ ਹੈ ਜੀ ਤੇ ਨਾਲ ਨਾਲ ਵੀਰਵਾਰ ਨੂੰ ਹਰਸ਼ੀਤ ਕੌਰ ਜਿਹੜੇ ਨੇ ਜਾਣੇ ਪਛਾਣੇ ਪੇਸ਼ਕਾਰ ਉਹ ਹਾਜ਼ਰ ਹੁੰਦੇ ਨੇ ਔਰ ਸ਼ੁੱਕਰਵਾਰ ਸ਼ਾਮ ਨੂੰ ਲਹਿੰਦੇ ਪੰਜਾਬ ਤੋਂ ਅਸੀਂ ਮੁਖਤਾਰ ਜਿਹੜੇ ਨੇ ਪਾਕਿਸਤਾਨੀ ਫਨਕਾਰਾਂ ਦੀਆਂ ਗੱਲਾਂ ਜਿਹੜੀਆਂ ਨੇ ਉਸ ਦੇ ਵਿੱਚ ਕਰਦੇ ਨੇ ਕਾਫੀ ਸਰਗਰਮ ਹੈ ਭਾਈਚਾਰਾ ਇਹ ਔਰ ਬਹੁਤ ਜਲਦ ਇੰਡੋ ਪਾਕ ਫਰੈਂਡਸ਼ਿਪ ਦਿਨ ਜਿਹੜਾ ਉਹ ਮਨਾਇਆ ਜਾਣਾ ਉਸ ਲਈ ਤਿਆਰੀ ਜਿਹੜੀ ਹੈ ਲਗਭਗ ਕਰ ਲਈ ਗਈ ਹੈ ਸੋ ਜ਼ਰੂਰ ਉਸ ਬਾਰੇ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਚੱਲਾਂਗੇ ਔਰ ਕੀਵੀ ਪੰਜਾਬੀ ਅਵਾਰਡਸ ਜਿਹੜੇ ਨੇ ਉਹ ਪਿਛਲੇ 2 ਸਾਲਾਂ ਵਾਂਗ ਇਸ ਵਾਰ ਵੀ ਸਾਲਾਨਾ ਤੌਰ ਦੇ ਉੱਤੇ ਮਨਾਏ ਜਾਣਗੇ ਜਿਸ ਦੇ ਵਿੱਚ 5 ਵੱਖ-ਵੱਖ ਸ਼ਖਸੀਅਤਾਂ ਜਿਨ੍ਹਾਂ ਨੇ ਅਲੱਗ ਅਲੱਗ ਖੇਤਰਾਂ ਦੇ ਵਿੱਚ ਨਾਮ ਨਾ ਖੱਟਿਆ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ 14 ਸਤੰਬਰ ਦੀ ਸ਼ਾਮ ਪੁਲਮੈਨ ਪਾਰਕ ਟੱਕਰਣੀ ਦੇ ਵਿੱਚ ਇਸ ਦੇ ਆਯੋਜਨ ਕੀਤੇ ਜਾਣਗੇ ਜ਼ਿਆਦਾ ਜਾਣਕਾਰੀਆਂ ਬਹੁਤ ਜਲਦ ਤੁਹਾਡੇ ਨਾਲ ਰੇਡੀਓ ਸਪਾਈਸ ਦੇ ਜ਼ਰੀਏ ਸਾਂਝੀਆਂ ਕਰਦੇ ਚੱਲਾਂਗੇ ਅਤੇ ਨਾਲ ਨਾਲ ਤੁਹਾਡੇ ਕੋਲ ਕੋਈ ਅਜਿਹੀ ਜਾਣਕਾਰੀ ਹੋਵੇ ਜਿਹੜੀ ਕਮਿਊਨਿਟੀ ਨੋਟਿਸ ਦੇ ਵਿੱਚ ਤੁਸੀਂ ਸ਼ਾਮਲ ਕਰਨਾ ਚਾਹੁੰਦੇ ਹੋ ਤੇ ਤੁਸੀਂ info@radiospice.co.nz ਦੇ ਉੱਤੇ ਜਾਂ ਫਿਰ 02140962 ਦੇ ਉੱਤੇ ਟੈਕਸਟ ਕਰ ਸਕਦੇ ਹੋ ਤੇ ਗੀਤ ਸੰਗੀਤ ਦੇ ਵਿੱਚ ਬਹੁਤ ਨਵੇਂ ਤਜਰਬੇ ਕਰਦਾ ਜੀ ਫਗਵਾੜੇ ਦੇ ਨਾਲ ਇੱਕ ਛੋਟੀ ਜਿਹੀ ਨਹਿਰ ਜਾਂਦੀ ਹੈ ਦਸਾਂਝਾਂ ਨੂੰ ਤੇ ਬਾਹਰ ਗੇਟ ਦੇ ਉੱਤੇ ਅਮਰ ਸਿੰਘ ਦਸਾਂਝ ਅਕਾਲੀ ਪੱਤਰਕਾਰ ਦਾ ਨਾਂ ਲਿਖਿਆ ਹੋਇਆ
ਕਿਆ ਬਾਤ
ਅੰਦਰਲੇ ਪਾਸੇ ਜਾਂਦੇ ਹਾਂ ਤਾਂ ਖੱਬੇ ਪਾਸੇ ਇੱਕ ਬੰਬੀ ਆਉਂਦੀ ਆ ਜੇ ਚਡਭਾਈ ਦਾ ਜਿਹੜਾ ਬੁਰਜ ਖਲੀਫਾ ਉਹਦੇ ਮਾਡਲ ਵਾਲਾ ਉੱਪਰ ਬੁਰਜ ਬਣਿਆ ਹੋਇਆ ਤੇ ਉਹ ਟੱਪ ਜਾਓ ਤੇ ਗਾਂ ਇੱਕ ਪਾਟੀਆਂ ਬਿਆਈਆਂ ਵਾਲਾ ਬਜ਼ੁਰਗ ਜਿਹੜਾ ਉਹ ਤੁਹਾਨੂੰ ਖੇਤਾਂ ਦੇ ਵਿੱਚ ਹਲਵਾਉਂਦਾ
ਮਿਲਦਾ
ਉਹਦੇ ਖੇਤਾਂ ਚ ਖੜਿਆਂ ਤੋਂ ਉਹ ਘਰ ਨਜ਼ਰ ਆਉਂਦਾ ਜਿੱਥੇ ਦਿਲਜੀਤ ਦਸਾਂਝ ਨੇ ਪਹਿਲੀ ਕਲਾਕਾਰੀ ਮਾਰੀ ਸੀ ਬਾਅਦ ਵਿੱਚ ਉਹ ਆਪਣੇ ਕੀਰਤਨੀਏ ਸਿੰਘ ਜਿਹੜੇ ਮਾਮਾ ਜੀ ਆ ਦਵਿੰਦਰ ਸਿੰਘ ਸੋਢੀ ਉਹਨਾਂ ਦੇ ਕੋਲ ਰਹਿਣ ਦੇ ਲਈ ਆਪਣੇ ਪਰਿਵਾਰ ਦੇ ਨਾਲ ਲੁਧਿਆਣੇ ਚਲੇ ਗਏ ਸਨ
ਬਿਲਕੁਲ
ਉਸ ਤੋਂ ਬਾਅਦ ਫੇ ਉਹਨਾਂ ਦੀ ਲੋਹੀ ਦੀ ਬੁੱਕਲ ਮਾਰ ਕੇ ਉਸਨੇ ਰਿਆਜ਼ ਕੀਤਾ ਤੇ ਅੱਜ
ਜੀ ਅੱਜ $1500 $1500 ਟਿਕਟ ਦੇਖਣ ਲਈ ਵੈਨਕੂਵਰ ਦੇ ਵਿੱਚ
ਜੀ
ਉਸਦਾ ਸ਼ੋਅ ਦੇਖਣ ਲਈ ਗਏ ਨੇ ਲੋਕ ਸੋ ਜੀ
ਪਰ ਆਪਾਂ ਤੁਹਾਨੂੰ ਇੱਥੇ ਨਜ਼ਾਰਾ ਦੇ ਦੇਣਾ ਜੀ
ਚੜਾਈ ਹੈ ਜੀ ਮੁੰਡੇ ਦੀ ਲੋਕ ਦਾ ਗੀਤ ਇੱਥੇ ਸੁਣਾ ਦਿੰਦੇ ਜੀ
ਸੁਣੋ ਫਿਰ ਦਸਾਂਝ ਵਾਲੇ ਦਿਲਜੀਤ ਨੂੰ
ਬਾਲੀ ਕਰਨੀ ਨਾ ਤੇਰੀ ਹੁਣ ਵੇਟ ਬੱਲੀਏ ਕੰਮ ਯਾਰੀ ਵਾਲਾ ਦੇਣਾ ਏ ਲਪੇਟ ਬੱਲੀਏ
ਤੈਨੂੰ ਕਹਿੰਦਾ ਅਮਰੀਕੇ ਵਾਲੀਏ
ਬਾਲੀ ਕਰਨੀ ਨਾ ਤੇਰੀ ਹੁਣ ਵੇਟ ਬੱਲੀਏ ਕੰਮ ਯਾਰੀ ਵਾਲਾ ਦੇਣਾ ਏ ਲਪੇਟ ਬੱਲੀਏ ਨੀ ਤੂੰ ਗਈ ਅਮਰੀਕਾ
ਕਿੱਥੇ ਬਲੀਏ ਨੀ ਪਿਆਰ ਵਿੱਚ ਹੁਣ ਸੌਦੇ ਬਾਜੀ ਸੰਭਲ ਸੰਭਲ ਕੇ ਚੱਲੀਏ ਨੀ ਫੇਸ ਟਾਈਮ ਲਈ ਟਾਈਮ ਤੇਰੇ ਕੋਲ ਮਿਲਣਾ ਕਿੱਥੇ ਬਲੀਏ ਨੀ ਪਿਆਰ ਵਿੱਚ ਹੁਣ ਸੌਦੇ ਬਾਜੀ ਸੰਭਲ ਸੰਭਲ ਕੇ ਚੱਲੀਏ ਆ ਹੁਣ ਮੈਸੇਜ ਤੇਰਾ ਪੜਨਾ ਨੀ ਅਸੀਂ ਬੱਲੀਏ ਤੇਰੇ ਨਾਲ ਲੜਨਾ ਨੀ ਆ ਟੁੱਟਾ ਜਾ ਸਾਡੇ ਹੱਥ ਜੁੜੇ ਨੇ
ਦੋਸਤੋ ਫਿਰ ਇਸ ਗੀਤ ਦੇ ਦੌਰਾਨ ਕਾਫੀ ਹੋਰ ਫਰਮਾਇਸ਼ਾਂ ਮਿੱਤਰਾਂ ਨੇ ਭੇਜੀਆਂ ਗੁਰਦਾਸ ਮਾਨ ਨੂੰ ਵੀ ਸੁਣਨਾ ਚਾਹ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਸੋ ਬਹੁਤ ਮਿਹਰਬਾਨੀ ਫੋਨ ਕਰਨ ਦੇ ਲਈ ਸੋ ਤਕਰੀਬਨ ਦਸ ਬਾਰਾਂ ਮਿੰਟ ਬਾਕੀ ਰਹਿੰਦੇ ਨੇ ਜੀ ਪੰਜ ਵਜਣ ਦੇ ਵਿੱਚ ਪਰਮਵੀਰ ਬਾਠੋਣਾ ਦੀਆਂ ਖਬਰਾਂ ਪੇਸ਼ ਕਰਾਂਗੇ ਇਸ ਤੋਂ ਬਾਅਦ ਫਿਰ ਸਵਾ ਪੰਜ ਸਾਢੇ ਪੰਜ ਦੇ ਕਰੀਬ ਸਵਰਨ ਸਿੰਘ ਟਹਿਣਾ ਹੋਣੇ ਦੇ ਨਾਲ ਵੀ ਗੱਲਬਾਤ ਕਰਾਂਗੇ ਪੰਜਾਬ ਜਲੰਧਰ ਤੋਂ ਪੰਜਾਬ ਦੀ ਸਿਆਸਤ ਬਾਰੇ ਵੀ ਜਾਣਾਂਗੇ ਪੰਜਾਬ ਦੇ ਹੋਰ ਹਾਲਾਤ ਜਿਹੜੇ ਨੇ ਉਸ ਬਾਰੇ ਵੀ ਝਾਤ ਜਿਹੜੀ ਮਾਰਦੇ ਚੱਲਾਂਗੇ ਚਲੋ ਫਿਰ ਇੱਕ ਵਾਰ ਸੁਣਦੇ ਹਾਂ ਗੁਰਦਾਸ ਮਾਨ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਤੋਂ 815-8100 ਦਾ ਫੋਨ ਨੰਬਰ ਹੈ ਜੀ
ਸਬਰ ਸਬੂਰੀ ਹਿੱਸਾ ਬਰੀ ਤਿੰਨਾ ਦੀ ਨਹੀਂ ਬਰਾਬਰੀ ਸਬਰ ਸਬੂਰੀ ਹਿੱਸਾ ਬਰੀ ਤਿੰਨਾ ਦੀ ਨਹੀਂ ਬਰਾਬਰੀ ਕਦੇ ਗੁਰੂਆਂ ਦੇ ਕਦੇ ਪੀਰਾਂ ਦੇ ਕਦੇ ਸਿੱਧਾਂ ਦੇ ਕਦੇ ਨਾਥਾਂ ਦੇ ਕਦੇ ਜੱਤੀਆਂ ਦੇ ਕਦੇ ਸੱਤੀਆਂ ਦੇ ਕਦੇ ਕੀਤੇ ਦਾਣਿਆਂ ਨਾਥਾਂ ਦੇ ਇੱਕ ਥਾਂ ਤੇਰਾ ਯਕੀਨ ਨਾ ਬਣਿਆ ਨਾ ਉੱਥੇ ਨਾ ਇੱਥੇ ਕਹਿੰਦਾ ਮੈਨੂੰ ਕੁਛ ਨੀ ਮਿਲਿਆ ਐਵੇਂ ਮੱਥੇ ਟੇਕੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਸਬਰ ਸਬੂਰੀ ਹਿੱਸਾ ਬਰੀ ਤਿੰਨਾ ਦੀ ਨਹੀਂ ਬਰਾਬਰੀ ਸਬਰ ਸਬੂਰੀ ਹਿੱਸਾ ਬਰੀ ਤਿੰਨਾ ਦੀ ਨਹੀਂ ਬਰਾਬਰੀ ਮੱਥਾ ਟੇਕਦਾ ਕੇ ਰੱਬ ਤੇ ਐਸਾ ਵੀ ਕਰਦੇ ਮੱਥਾ ਟੇਕਦਾ ਕੇ ਰੱਬ ਤੇ ਐਸਾ ਵੀ ਕਰਦੇ ਸਾਰੀ ਦੁਨੀਆਂ ਦੇ ਦਾਨੀ ਨੂੰ ਕਿਦਾਨ ਕਰਦੇ ਸਾਰੀ ਦੁਨੀਆਂ ਦੇ ਦਾਨੀ ਨੂੰ ਕਿਦਾਨ ਕਰਦੇ ਨਾ ਸਲੀਕਾ ਨਾ ਕੋਈ ਕਹਿਦਾ ਦਾਨ ਦੇਣ ਦਾ ਕੀ ਫਾਇਦਾ ਨਾ ਸਲੀਕਾ ਨਾ ਕੋਈ ਕਹਿਦਾ ਦਾਨ ਦੇਣ ਦਾ ਕੀ ਫਾਇਦਾ ਜੇ ਹੰਕਾਰ ਹੋਇਆ ਪੈਦਾ ਸਖੀ ਵੀ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਜਿੱਥੇ ਮਿਹਨਤਾਂ ਨੇ ਰਹਿਮਤਾਂ ਵੀ ਉੱਥੇ ਰਹਿੰਦੀਆਂ ਦਿਲ ਬੈਠਿਆਂ ਦੀ ਐਵੇਂ ਪੂਰੀਆਂ ਨੀ ਪੈਂਦੀਆਂ ਜਿੱਥੇ ਮਿਹਨਤਾਂ ਨੇ ਰਹਿਮਤਾਂ ਵੀ ਉੱਥੇ ਰਹਿੰਦੀਆਂ ਦਿਲ ਬੈਠਿਆਂ ਦੀ ਐਵੇਂ ਪੂਰੀਆਂ ਨੀ ਪੈਂਦੀਆਂ ਬੜੇ ਜੋਤਸ਼ੀ ਬੁਲਾਏ ਰਾਹੂ ਕੇ ਤੂੰ ਵੀ ਦਿਖਾਏ ਬੜੇ ਜੋਤਸ਼ੀ ਬੁਲਾਏ ਰਾਹੂ ਕੇ ਤੂੰ ਵੀ ਦਿਖਾਏ ਜੇ ਹੱਥ ਪੈਰ ਨਾ ਚਲਾਏ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਕਿੱਦਾਂ ਕਰੇਗਾ ਤਰੱਕੀ ਤੈਨੂੰ ਰੋਗ ਲੱਗੇ ਛੱਤੀ ਉੱਤੋਂ ਨਸ਼ਿਆਂ ਦੀ ਫੱਕੀ ਤੇ ਸਰੀਰ ਕੀ ਕਰੇ ਮੱਥਾ ਟੇਕਣਾ
ਨਾ ਆਵੇ ਤੇ ਫਕੀਰ ਕੀ ਕਰੇ ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕੀ ਕਰੇ ਕਰੇ ਸੁਣੀਆਂ ਸੁਣਾਈਆਂ ਗੁਰੂ ਜਾਣੇ ਤੋਂ ਬਿਨਾਂ ਤੇਰੇ ਬਣਿਆ ਨਿਸ਼ਾਨ ਚੀ ਨਿਸ਼ਾਨੇ ਤੋਂ ਬਿਨਾਂ ਤੇਰੇ ਬਣਿਆ ਨਿਸ਼ਾਨ ਚੀ ਨਿਸ਼ਾਨੇ ਤੋਂ ਬਿਨਾਂ ਗੱਲ ਸੁਣ ਲੈ ਜਵਾਨਾ ਚੱਕੀ ਫਿਰਦਾ ਕਮਾਨਾ ਅੱਖ ਮੀਚ ਕੇ ਨਿਸ਼ਾਨਾ ਤੈਨੂੰ ਪਿੰਨਣਾ ਨਾ ਆਵੇ ਤੈਨੂੰ ਪਿੰਨਣਾ ਨਾ ਆਵੇ ਦਸਤੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ ਕੀ ਕਰੇ ਤੈਨੂੰ ਮੰਗਣਾ ਨਾ ਆਵੇ ਗੁਰੂ ਪੀਰ
ਇੱਕ ਅਜੀਬ ਜਿਹੀ ਦੌੜ ਹੈ ਜ਼ਿੰਦਗੀ ਦੀ ਦੋਸਤੋ ਜਿੱਤ ਜਾਓ ਤਾਂ ਆਪਣੇ ਪਿੱਛੇ ਰਹਿ ਜਾਂਦੇ ਹਨ ਤੇ ਹਾਰ ਜਾਓ ਤਾਂ ਆਪਣਾ ਪਿੱਛਾ ਛੱਡ ਦਿੰਦੇ ਨੇ ਕਿਆ ਬਾਤ ਹੈ ਸੋ ਬਹੁਤ ਮਿਹਰਬਾਨੀ ਮਿੱਤਰ ਪਿਆਰਾਂ ਦਾ ਸੰਦੇਸ਼ ਕੁਛ ਨਾ ਕੁਛ ਭੇਜਦੇ ਰਹਿੰਦੇ ਨੇ ਜੀ ਸੋ ਜ਼ਿੰਦਗੀ ਦੀ ਦੌੜ ਐਸੀ ਹੈ ਜੀ ਸੋ ਸੰਤੁਸ਼ਟੀ ਕਿੱਥੇ ਹੈ ਜੇ ਤੁਸੀਂ ਆਪਣੇ ਆਪ 'ਚ ਸੰਤੁਸ਼ਟ ਹੋ ਤੁਹਾਡੇ ਆਪਣੇ 'ਚ ਕੌਨਫੀਡੈਂਸ ਹੈ ਤਾਂ ਫਿਰ ਜ਼ਿੰਦਗੀ ਮੈਨੂੰ ਲੱਗਦਾ ਸਰਲ ਹੈ ਅਤੇ ਇਸ ਦੇ ਵਿੱਚ ਕੋਈ ਫਿਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਜੇ ਜਦ ਤੱਕ ਤੁਹਾਡੇ ਵਿੱਚ ਆਪਣੇ ਵਿੱਚ ਵਿਸ਼ਵਾਸ ਹੈ ਆਪਣੇ 'ਚ ਕੌਨਫੀਡੈਂਸ ਹੈ ਖੈਰ ਦੋਸਤੋ ਹੋਰ ਵੀ ਗੱਲਾਂ ਬਾਤਾਂ ਕਰਦੇ ਚੱਲਾਂਗੇ ਨੱਚਦਾ ਪੰਜਾਬ ਦੇ ਗੀਤ ਹੈ ਕੁਝ ਭੈਣਾਂ ਨੇ ਉਹਨਾਂ ਨੇ ਸੁਣਨਾ ਚਾਹਿਆ ਹੈ ਕੌਰ ਬੀ ਦਾ ਗੀਤ ਕੁਛ ਨਵਾਂ ਗੀਤ ਆਇਆ ਮੈਂ ਨਹੀਂ ਸੁਣਿਆ ਮਾਫੀ ਚਾਹੁੰਦਾ ਤੁਹਾਡੇ ਨਾਲ ਮੈਂ ਵੀ ਸੁਣਾਂਗਾ ਇਸ ਗੀਤ ਨੂੰ ਕੌਰ ਬੀ ਨੂੰ ਸੁਣਦੇ ਹਾਂ ਜੀ ਫਿਰ
ਮਸਲੇ ਦਾ ਚੋਬਰਾ ਤੂੰ ਹੱਲ ਦੇ ਦਿਲ ਮੰਨਣੋ ਗਿਆ ਏ ਮੇਰੀ ਗੱਲ ਦੇ ਇਸ ਮਸਲੇ ਦਾ ਚੋਬਰਾ ਤੂੰ ਹੱਲ ਦੇ 21 ਸਾਲਾਂ ਦੀ ਹੋਈ ਨੂੰ ਸਾਲ ਹੋ ਗਿਆ ਵੇ ਮੈਨੂੰ ਲੱਗਦਾ ਜਵਾਨੀ ਹੁਣੇ ਚੜੀ ਹੈ
ਦੋਸਤੋ ਕੌਰ ਬੀ ਨੂੰ ਸੁਣ ਰਹੇ ਸੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਬਹੁਤ ਬਹੁਤ ਮਿਹਰਬਾਨੀ ਸਾਰੇ ਮਿੱਤਰ ਪਿਆਰਾਂ ਦੀ ਆਪਣੀਆਂ ਫਰਮਾਇਸ਼ਾਂ ਲਿਖਾਉਣ ਦੇ ਲਈ ਸੋ ਤਕਰੀਬਨ 5 ਕੁ ਮਿੰਟ ਹੋਰ ਬਾਕੀ ਨੇ ਜੀ ਇੱਕ ਗੀਤ ਪੁਰਾਣਾ ਮੈਂ ਚਾਹੁੰਦਾ ਸੀ ਸੁਣਾਉਣਾ ਬਾਕੀ ਤੁਹਾਡੇ ਕੋਲ ਕਾਫੀ ਜਾਣਕਾਰੀ ਹੈ ਉਹ ਵੀ ਸਾਂਝੀ ਕਰ ਲਈਏ ਇਸ ਸੋਤਿਆਂ ਤੱਕ
ਦਰਅਸਲ ਜਿਹੜੀ ਆਪਣੀ ਸਾਊਥ ਈਸਟ ਏਸ਼ੀਅਨ ਕਮਿਊਨਿਟੀ ਹੈ ਜੀ ਇਹਦੇ ਵਿੱਚ ਜਿੱਥੇ ਪਤੀ ਪੀੜਤ ਪਤਨੀਆਂ ਦੀ ਗਿਣਤੀ ਆਪਾਂ ਅਕਸਰ ਗਿਣਤੀ ਦੇ ਵਿੱਚ ਲਿਆਉਂਦੇ ਹਾਂ
ਜੀ
ਉੱਥੇ ਤਸਵੀਰ ਦਾ ਦੂਜਾ ਪਾਸਾ ਇਹ ਵੀ ਹੈ ਕਿ ਪਤਨੀ ਪੀੜਤ ਪਤੀ ਵੀ ਬਹੁਤ ਨੇ ਭਾਰਤ ਦੇ ਵਿੱਚ ਘੱਟੋ ਘੱਟ ਵੀ ਚਾਰ ਆਰਗੇਨਾਈਜੇਸ਼ਨ ਆ ਜਿਹੜੀਆਂ ਇਕੱਲੀਆਂ ਪੰਜਾਬ ਦੇ ਵਿੱਚ ਹੀ ਬਣ ਚੁੱਕੀਆਂ ਪਤਨੀ ਪੀੜਤ ਪਤੀਆਂ ਦੀਆਂ ਕਿਉਂਕਿ ਜਿਹੜੇ ਜਾਅਲੀ ਮੁਕਦਮੇ ਠੋਕੇ ਜਾਂਦੇ ਵੀ ਲਓ ਜੀ ਸਾਨੂੰ ਇਸ ਕਰਕੇ ਤੰਗ ਕੀਤਾ ਜਾਂਦਾ ਸੀ ਝੂਠੀਆਂ ਸ਼ਿਕਾਇਤਾਂ ਦੇ ਆਧਾਰ ਤੇ ਡੋਮੈਸਟਿਕ ਵਾਇਲੈਂਸ ਜਾਂ ਘਰੇਲੂ ਹਿੰਸਾ ਦੇ ਜਿਹੜੇ ਗੱਲਾਂ ਬਾਤਾਂ ਹੁੰਦੀਆਂ ਉਹਦੇ ਵਿੱਚ ਇੱਥੇ ਜਿਹੜੇ ਜਿਹੜੇ ਪੀੜਤ ਪਤੀ ਹੁੰਦੇ ਜੀ ਉਹਨਾਂ ਨੂੰ ਫਿਰ ਰਿਫਿਊਜ ਚਾਹੀਦਾ ਹੁੰਦਾ ਉਹਨਾਂ ਨੂੰ ਸ਼ਰਨ ਚਾਹੀਦੀ ਹੁੰਦੀ ਆ ਔਰਤਾਂ ਲਈ ਤਾਂ ਬਹੁਤ ਸਾਰੇ ਰਿਫਿਊਜ ਹੈਗੇ ਆ ਸ਼ਕਤੀ ਵਾਲੇ ਹੈਗੇ ਆ ਜਾਂ ਹੋਰ ਕਾਫੀ ਸੰਸਥਾਵਾਂ ਹੈਗੀਆਂ ਜਿਹੜੇ ਮਰਦ ਆ ਜਾਂ ਪਤੀ ਆ ਉਹਨਾਂ ਦੇ ਵਾਸਤੇ ਰਿਫਿਊਜ ਜਾਂ ਫਿਰ ਟੀਨੇਜਰ ਦੇ ਵਾਸਤੇ ਕਾਉਂਸਲਿੰਗ ਜਿਹੜੀ ਪ੍ਰੋਵਾਈਡ ਕਰਦੀ ਸੰਸਥਾ ਉਹਦਾ ਨਾਂ ਹੈਗਾ ਜੀ ਸਹਾਇਤਾ ਪੁਲਿਸ ਦੇ ਵਿੱਚ ਜਿਹੜਾ ਮੇਰਾ ਰੋਲ ਆ ਉਹਦੇ ਵਿੱਚ ਮੈਨੂੰ ਕਾਫੀ ਲਾਗੇ ਹੋ ਕੇ ਇਹਨਾਂ ਦੇ ਨਾਲ ਕੰਮ ਕਰਨਾ ਪਿਆ ਔਰ ਇਹਨਾਂ ਨੇ ਹੁਣ ਤੱਕ ਬਹੁਤ ਵਧੀਆ ਢੰਗ ਦੇ ਨਾਲ ਕੰਮ ਕੀਤਾ ਵਿਸ਼ੇਸ਼ ਤੌਰ ਤੇ ਜਿਹੜੇ ਗੋਰੇ ਕੌਂਸਲਰ ਆ ਵਿਦ ਆਲ ਡਿਊ ਰਿਸਪੈਕਟ ਕਈ ਵਾਰ ਉਹ ਸਾਡੀ ਭਾਰਤੀ ਮੂਲ ਦੀ ਜਿਹੜੀ ਮਾਨਸਿਕਤਾ ਆ ਉਹਨੂੰ ਸਮਝਣ ਦੇ ਵਿੱਚ ਉਨੇ ਸਮਰੱਥ ਨਹੀਂ ਹੁੰਦੇ
ਜੀ ਬਿਲਕੁਲ
ਪ੍ਰੋਫੈਸ਼ਨਲ ਆ ਨਿਊਜ਼ੀਲੈਂਡ ਦੇ ਸੋਸ਼ਲ ਐਸਪੈਕਟ ਤੋਂ ਉਹਨਾਂ ਨੂੰ ਸਾਰੀ ਚੀਜ਼ ਦੀ ਸਮਝ ਆ
ਜੀ
ਲੇਕਿਨ ਭਾਰਤੀ ਮੂਲ ਦਾ ਜਿਹੜਾ ਬੰਦਾ ਆ ਜਾਂ ਔਰਤ ਆ ਜਾਂ ਟੀਨੇਜਰ ਬੱਚਾ ਆ ਹੁਣੀ ਈਮੇਲ ਆਈ ਆ ਮੈਂ ਪ੍ਰਿੰਟ ਆਊਟ ਕੱਢਣ ਗਿਆ ਸੀ ਸੋ ਸਾਊਥ ਈਸਟ ਏਸ਼ੀਅਨ ਕਮਿਊਨਿਟੀ ਵੱਲੋਂ ਸਹਾਇਤਾ ਫੰਡ ਰੇਜ਼ਰ ਡਿਨਰ ਜਿਹੜਾ ਜੀ ਉਹ ਹੋ ਰਿਹਾ 23 ਅਗਸਤ ਨੂੰ
ਜੀ
ਸ਼ਾਮ 6:30 ਵਜੇ ਔਰ ਨੰਬਰ 80 ਐਸਕੋਟ ਐਵਨਿਊ ਰੇਮੂਰਾ ਦੇ ਵਿੱਚ ਹਾਲਾਂਕਿ ਟਿਕਟ ਜਿਹੜੀ $90 ਰੱਖੀ ਗਈ ਆ ਲੇਕਿਨ ਇਹਦੇ ਜਿੰਨੇ ਵੀ ਵਾਲੰਟੀਅਰ ਆ
ਜੀ
ਉਹ ਕੁਛ ਵੀ ਲੈਂਦੇ ਨਹੀਂ ਪਰ ਜਿਹੜੇ ਬਿਲਡਿੰਗ ਦੇ ਖਰਚੇ ਆ ਜਾਂ ਬਾਕੀ ਸਾਰੀਆਂ ਚੀਜ਼ਾਂ ਆ ਜਾਂ ਰਿਫਿਊਜ ਦੇ ਵਿੱਚ ਜਾਂ ਕਾਉਂਸਲਰਸ ਨੂੰ ਜੇ ਕਿਤੇ ਥੋੜਾ ਬਹੁਤ ਪੇ ਕਰਨਾ ਪੈਂਦਾ ਪ੍ਰੋਫੈਸ਼ਨਲਸ ਨੂੰ ਉਹਦੇ ਲਈ ਫੰਡ ਰੇਜ਼ਿੰਗ ਡਿਨਰ ਕਰਵਾ ਰਹੇ ਆ ਸੋ ਜ਼ਿਆਦਾਤਰ ਜਾਣਕਾਰੀ ਲਈ ਤੁਸੀਂ info@sahayata.org.nz ਜਾਂ ਫਿਰ ਉਹਨਾਂ ਦਾ ਫੋਨ ਨੰਬਰ 09280404064 ਦੇ ਉੱਤੇ ਆ ਜੀ ਇਹ ਬਹਿਰਾਲ ਮੈਨਕਾ ਦੇ ਵਿੱਚ ਅਪਰੇਟ ਕਰ ਰਹੇ ਆ ਲੇਕਿਨ ਇਹਨਾਂ ਨੂੰ ਉੱਥੋਂ ਮੂਵ ਹੋਣਾ ਪੈ ਰਿਹਾ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਕਿਤੇ
ਜੀ
ਕਿਉਂਕਿ ਉਸ ਬਿਲਡਿੰਗ ਦੀ ਲੀਜ਼ ਖਤਮ ਹੋ ਗਈ ਹੈ ਸੋ ਉਹਨਾਂ ਦੀ ਕੋਸ਼ਿਸ਼ ਹੈ ਕਿ ਥੋੜਾ ਫੰਡ ਰੇਜ਼ ਕਰਕੇ ਜਿਹੜਾ ਉਹ ਵਧੀਆ ਢੰਗ ਦੇ ਨਾਲ ਇਹਨੂੰ ਅਪਰੇਟ ਕਰ ਸਕਣ ਆਪਣੀ ਸਾਊਥ ਈਸਟ ਏਸ਼ੀਅਨ ਕਮਿਊਨਿਟੀ ਦੇ ਲਈ ਕਿਉਂਕਿ ਕੋਈ ਵੀ ਬੰਦਾ ਜਿਹੜਾ ਸੇਵਾ ਤੁਹਾਡੀ ਕਰ ਰਿਹਾ ਉਹਨੂੰ ਜ਼ਰੂਰੀ ਨਹੀਂ ਕਿ ਸਿਸਟਮ ਪਿੱਛੇ ਬੈਕਅਪ ਕਰਦਾ ਹੋਵੇ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਜਿਹੜੀਆਂ ਵਲੰਟੀਅਰ ਲਈ ਸਾਡੇ ਭਾਈਚਾਰੇ ਦੇ ਲੋਕ ਕਰ ਰਹੇ ਜਿਵੇਂ ਅੰਕਲ ਕੁਲਵੰਤ ਸਿੰਘ ਜੀ ਆ ਜਾਂ ਹੋਰ ਕਈ ਸੱਜਣ ਹੈਗੇ ਆ ਸਾਰਿਆਂ ਦੇ ਨਾਲ ਆਣੇ ਬੜੇ ਮੁਸ਼ਕਲ ਆ ਇੱਥੇ ਔਰ ਉਹਨਾਂ ਨੂੰ ਸਪੋਰਟ ਕਰਨਾ ਕਮਿਊਨਿਟੀ ਦਾ ਵੀ ਫਰਜ਼ ਬਣਦਾ ਤਾਂ ਕਿ ਔਖੇ ਟਾਈਮ ਦੇ ਉੱਤੇ ਜਿਹੜਾ ਰਿਫਿਊਜ ਆ ਜਿਹੜੀ ਬੈਕਅਪ ਦੀ ਆਸ ਸਪੋਰਟ ਦੀ ਆਸ ਉਸ ਵੇਲੇ ਕੀਤੀ ਜਾਂਦੀ ਆ ਉਹ ਸਿਸਟਮ ਦੇ ਵਿੱਚ ਇਨ ਪਲੇਸ ਹੋਵੇ ਸੋ ਇਹ ਜ਼ਰੂਰ ਸਾਰਿਆਂ ਨੇ ਖਿਆਲ ਰੱਖਣਾ ਸੀ ਅੱਗੇ ਚੱਲ ਕੇ ਜ਼ਰੂਰ ਇਹਨੂੰ ਰੇਡੀਓ ਸਪਾਈਸ ਤੇ ਕਮਿਊਨਿਟੀ ਨੋਟਸ ਦੇ ਵਿੱਚ ਵੀ ਨਸ਼ਰ ਕਰਦੇ ਚੱਲਾਂਗੇ ਪੁਰਾਣਾ ਗੀਤ ਜਗਲ ਭਾਈ ਤੁਸੀਂ ਰੈਡੀ ਕਰ ਲਿਆ ਜੀ ਮਸ਼ੀਨ ਚ
ਬਿਲਕੁਲ ਜੀ ਮਸ਼ੀਨ ਚਲਾ ਦਈਏ ਫਿਰ ਉਸ ਤੋਂ ਬਾਅਦ ਪਰਮਵੀਰ ਬਾਠ ਹੁਣੇ ਵੀ ਤਿਆਰ ਬੈਠੇ ਜੀ
ਜੀ
ਤੇ ਲਓ ਸੁਣਦੇ ਇਸ ਗੀਤ ਨੂੰ ਅਮਰ ਨੂਰੀ ਉਹਨਾਂ ਦੀਆਂ ਆਵਾਜ਼ਾਂ ਦੇ ਵਿੱਚ
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਰਮਵੀਰ ਸਿੰਘ ਬਾਟ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ। ਹੁਣ ਪੇਸ਼ ਨੇ ਨਿਊਜ਼ੀਲੈਂਡ ਦੀਆਂ ਕੁਝ ਖਾਸ ਖਾਸ ਖਬਰਾਂ। ਸਮੁੱਚੇ ਨਿਊਜ਼ੀਲੈਂਡ ਦੇ ਵਿੱਚ ਇਸ ਵੇਲੇ ਕ੍ਰਿਕਟ ਦੀਆਂ ਗੱਲਾਂ ਹੋ ਰਹੀਆਂ ਨੇ ਕਿਉਂਕਿ ਵਿਸ਼ਵ ਕੱਪ 2019 ਦੇ ਸੈਮੀਫਾਈਨਲ ਦੇ ਵਿੱਚ ਜੇ ਆਸਟ੍ਰੇਲੀਆ ਤੋਂ ਇਲਾਵਾ ਇੱਕ ਹੋਰ ਟੀਮ 8ਵੀਂ ਵਾਰ ਸੈਮੀਫਾਈਨਲ ਦੇ ਵਿੱਚ ਪੁੱਜੀ ਹੈ ਤਾਂ ਉਸ ਟੀਮ ਦਾ ਨਾਮ ਹੈ ਨਿਊਜ਼ੀਲੈਂਡ। ਸਾਲ 2015 ਦੇ ਵਿਸ਼ਵ ਕੱਪ ਦੀ ਉਪ ਜੇਤੂ ਨਿਊਜ਼ੀਲੈਂਡ ਨੇ ਭਾਵੇਂ ਹੀ ਇਸ ਵਾਰ ਦੇ ਵਿਸ਼ਵ ਕੱਪ ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੋਵੇ ਪਰ ਟੀਮ ਦੀ ਕਿਸਮਤ ਕੁਝ ਅਜਿਹੀ ਹੈ ਕਿ 7 ਵਾਰ ਸੈਮੀਫਾਈਨਲ ਖੇਡਣ ਦੇ ਬਾਵਜੂਦ ਨਿਊਜ਼ੀਲੈਂਡ ਦੀ ਟੀਮ ਅਜੇ ਤੱਕ ਖਿਤਾਬ ਨਹੀਂ ਜਿੱਤ ਸਕੀ। ਵਰਲਡ ਕੱਪ ਦੇ ਇਤਿਹਾਸ ਦੇ ਵਿੱਚ ਦੂਸਰੀ ਵਾਰ ਸਭ ਤੋਂ ਵੱਧ ਸੈਮੀਫਾਈਨਲ ਖੇਡਣ ਵਾਲੀ ਨਿਊਜ਼ੀਲੈਂਡ ਦੀ ਟੀਮ ਨੇ ਕਦੇ ਵੀ ਵਰਲਡ ਕੱਪ ਦਾ ਫਾਈਨਲ ਮੈਚ ਜਿੱਤ ਕੇ ਖੁਸ਼ੀਆਂ ਪ੍ਰਾਪਤ ਨਹੀਂ ਕੀਤੀਆਂ। ਇੰਨਾ ਹੀ ਨਹੀਂ, ਸਾਲ 2007, ਸਾਲ 2011, 2015 ਅਤੇ 2019 ਦੇ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਸੈਮੀਫਾਈਨਲ ਦੇ ਵਿੱਚ ਥਾਂ ਭਾਵੇਂ ਬਣਾਈ ਪਰ ਖਿਤਾਬ ਅਜੇ ਵੀ ਕੋਹਾਂ ਦੂਰ ਹੈ। ਸਾਲ 2015 ਦੇ ਵਿਸ਼ਵ ਕੱਪ ਵਿੱਚ ਆਖਰੀ ਵਾਰ ਅਤੇ ਸਿਰਫ ਇੱਕ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜੀ ਨਿਊਜ਼ੀਲੈਂਡ ਦੀ ਟੀਮ ਨੂੰ ਆਸਟ੍ਰੇਲੀਆ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਸ਼ਵ ਕੱਪ 2019 ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਦੀ ਟੀਮ ਹਾਲ ਦੀ ਘੜੀ 9 ਦੇ ਵਿੱਚੋਂ 5 ਮੈਚ ਜਿੱਤ ਕੇ ਤੇ 1 ਮੈਚ ਬੇਨਤੀਜਾ ਰੱਖ ਕੇ ਤੇ 4 ਮੈਚਾਂ ਦੇ ਵਿੱਚ ਹਾਰ ਕੇ ਹੁਣ ਸੈਮੀਫਾਈਨਲ ਦੇ ਵਿੱਚ ਭਾਰਤ ਦੇ ਨਾਲ ਟੱਕਰ ਲਵੇਗੀ। ਵੇਖਦੇ ਹਾਂ ਕਿ ਇਸ ਵਾਰ ਨਿਊਜ਼ੀਲੈਂਡ ਦੇ ਕ੍ਰਿਕਟ ਖਿਡਾਰੀ ਇਤਿਹਾਸ ਬਦਲਣ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਨਹੀਂ। ਉਧਰ ਪਾਪਾ ਟੋਏਟੋਏ ਦੇ ਐਵੀਸ ਐਵਨਿਊ ਦੇ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਜਿੱਥੇ 2 ਲੋਕਾਂ ਨੂੰ ਐਮਰਜੈਂਸੀ ਦੀ ਹਾਲਤ ਵਿੱਚ ਹਸਪਤਾਲ ਭਰਤੀ ਕਰਾਉਣਾ ਪਿਆ ਉੱਥੇ ਮੌਕੇ ਤੇ ਸੇਂਟ ਜੂਨਸ ਐਂਬੂਲੈਂਸ ਨੂੰ ਲਗਭਗ 11 ਵਜੇ ਬੁਲਾਇਆ ਗਿਆ ਤੇ ਮਿਡਲ ਮੂਰ ਹਸਪਤਾਲ ਦੇ ਵਿੱਚ ਉਹ ਲੋਕਾਂ ਨੂੰ ਭਰਤੀ ਕਰਾ ਦਿੱਤਾ ਗਿਆ। ਦੋਵਾਂ ਦੀ ਹਾਲਤ ਗੰਭੀਰ ਹੋਣ ਦਾ ਕਾਰਨ ਕੋਲੇ ਵਾਲੇ ਹੀਟਰ ਤੋਂ ਨਿਕਲੇ ਧੂੰਏ ਨੂੰ ਮੰਨਿਆ ਜਾ ਰਿਹਾ ਹੈ। ਉਧਰ ਸਮੋਕਿੰਗ ਦੇ ਕਾਰਨ ਦਿਲ ਦੀਆਂ ਬਿਮਾਰੀਆਂ ਲੱਗਦੀਆਂ ਨੇ ਜਿਸ ਦੇ ਕਾਰਨ ਨਿਊਜ਼ੀਲੈਂਡ ਦੇ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਵਿੱਚ ਹਰ ਰੋਜ਼ ਐਵਰੇਜ 17 ਲੋਕਾਂ ਦੀ ਮੌਤ ਹੋ ਰਹੀ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਇੱਕ ਟੀਮ ਨੇ ਅਧਿਐਨ ਦੇ ਵਿੱਚ ਦੱਸਿਆ ਕਿ ਸਮੋਕਿੰਗ ਕਰਨ ਵਾਲੇ ਲੋਕਾਂ ਦੇ ਵਿੱਚ ਕਾਰਡੀਓ ਵੈਸਕੂਲਰ ਕਾਰਨ ਮਰਨ ਦਾ ਖਤਰਾ 3 ਗੁਣਾ ਵੱਧ ਜਾਂਦਾ ਹੈ ਤੇ ਦਿਲ ਦਾ ਦੌਰਾ ਪੈਣ ਦੇ ਨਾਲ ਵੀ ਮਰਨ ਦਾ ਖਤਰਾ ਦੁੱਗਣਾ ਹੋ ਜਾਂਦਾ ਹੈ। ਨੈਸ਼ਨਲ ਸੈਂਟਰ ਫਾਰ ਐਪੀਡੀਮੀਓਲੋਜੀ ਐਂਡ ਪਾਪੂਲੇਸ਼ਨ ਹੈਲਥ ਦੀ ਐਮਲੀ ਬੈਂਕਸ ਦੀ ਰਿਸਰਚ ਟੀਮ ਨੇ ਇਸ ਨਾਲ ਸੰਬੰਧਿਤ 36 ਤਰ੍ਹਾਂ ਦੀਆਂ ਬਿਮਾਰੀਆਂ ਦੇ ਲਈ 1,90,000 ਆਸਟ੍ਰੇਲੀਆਈ ਲੋਕਾਂ ਦੇ ਉੱਤੇ 7 ਸਾਲ ਤੱਕ ਅਧਿਐਨ ਕੀਤਾ ਤੇ ਉਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਸਮੋਕਿੰਗ ਦੇ ਕਾਰਨ ਹਰ ਸਾਲ ਦਿਲ ਦੀਆਂ ਬਿਮਾਰੀਆਂ ਕਾਰਨ 6400 ਤੋਂ ਵਧੇਰੇ ਲੋਕਾਂ ਦੀ ਮੌਤ ਹੁੰਦੀ ਹੈ ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਹੈ। ਉਧਰ ਪੂਰਬੀ ਆਕਲੈਂਡ ਦੇ ਰੀਵਸ ਰੋਡ ਪਾਰਕਾਰੂੰਗਾ ਵਿੱਚ ਇੱਕ ਕਾਰ ਮਾਲਕ ਦੇ ਉੱਤੇ ਕਾਰ ਚੋਰਾਂ ਵੱਲੋਂ ਹਮਲਾ ਕਰਨ ਦੀ ਘਟਨਾ ਸਾਹਮਣੇ ਆਈ ਹੈ। ਸੀਨੀਅਰ ਸਰਜੈਂਟ ਸਟੀਵ ਮੀ ਐਡ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ ਦੇ ਵਿੱਚ ਇੱਕ ਵਿਅਕਤੀ ਆਪਣੀ ਔਰਤ ਸਾਥੀ ਦੇ ਨਾਲ ਬੈਠਾ ਸੀ। ਇੱਕ ਵਿਅਕਤੀ ਕਾਰ ਚੋਰੀ ਕਰਨ ਦੀ ਤਾਕ ਵਿੱਚ ਆਇਆ ਜਿਸ ਵੱਲੋਂ ਹਥੌੜੇ ਦੇ ਨਾਲ ਡਰਾਈਵਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਡਰਾਈਵਰ ਨੂੰ ਮਿਡਲ ਮੂਰ ਹਸਪਤਾਲ ਦੇ ਵਿੱਚ ਭਰਤੀ ਕਰਾਉਣਾ ਪਿਆ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਤੇ ਪੀੜਤ ਵਿਅਕਤੀ ਦੇ ਕਾਫ਼ੀ ਗੰਭੀਰ ਸਿਰ ਦੇ ਉੱਤੇ ਸੱਟ ਲੱਗੀ ਹੈ। ਪੁਲਿਸ ਵੱਲੋਂ ਦੋਸ਼ੀ ਦੀ ਭਾਲ ਲਗਾਤਾਰ ਜਾਰੀ ਹੈ। ਉਧਰ ਪੱਛਮੀ ਵਿਕਟੋਰੀਆ ਸਟਰੀਟ ਨੂੰ ਵਿਕਟੋਪੀਆ ਬਿਲਡਿੰਗ ਤੋਂ ਪੈਨਲ ਡਿੱਗਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਜਿਸ ਕਰਕੇ ਪਿਛਲੇ 2-3 ਦਿਨਾਂ ਤੋਂ ਟ੍ਰੈਫਿਕ ਦਾ ਕਾਫ਼ੀ ਬੁਰਾ ਹਾਲ ਸੀ ਪਰ ਹੁਣ ਇਨ੍ਹਾਂ ਸੜਕਾਂ ਨੂੰ ਦੁਬਾਰਾ ਤੋਂ ਖੋਲ੍ਹ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਵਿਕਟੋਰੀਆ ਸਟਰੀਟ ਅਤੇ ਫੈਨਸ਼ਿਵ ਸਟਰੀਟ ਦੇ ਵਿੱਚ ਸਥਿਤ ਨੈਲਸਨ ਸਟਰੀਟ ਨੂੰ ਅਜੇ ਬੰਦ ਰੱਖਿਆ ਗਿਆ। ਹਫ਼ਤੇ ਦੇ ਅੱਧ ਦੇ ਵਿੱਚ ਇਸ ਦੇ ਖੁੱਲ੍ਹਣ ਦੀ ਪੂਰੀ ਆਸ ਹੈ। ਉਧਰ ਦੂਸਰੇ ਪਾਸੇ ਫੇਸਬੁੱਕ ਰਾਹੀਂ ਚੀਜ਼ਾਂ ਖਰੀਦਣ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਧੋਖਾਧੜੀ ਹੋ ਰਹੀ ਹੈ ਜਿਸ ਦੇ ਚੱਲਦਿਆਂ ਸਾਊਥ ਡਿਸਟ੍ਰਿਕਟ ਇਨਵੈਸਟੀਗੇਸ਼ਨ ਸਪੋਰਟ ਯੂਨਿਟ ਦੇ ਰਿਕ ਵਾਰਨ ਦਾ ਕਹਿਣਾ ਹੈ ਕਿ ਫੇਸਬੁੱਕ ਤੋਂ ਚੀਜ਼ਾਂ ਖਰੀਦਣ ਤੋਂ ਪਹਿਲਾਂ ਇੱਕ ਵਾਰ ਪੁਖਤਾ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਫੇਸਬੁੱਕ ਤੇ ਸਕੈਮਰਾਂ ਦੀ ਗਿਣਤੀ ਬਹੁਤ ਵੱਧ ਗਈ ਹੈ। ਲੋਕਾਂ ਤੋਂ ਪੈਸੇ ਲੈ ਕੇ ਸਮਾਨ ਨਕਲੀ ਦਿੰਦੇ ਨੇ ਜਾਂ ਫਿਰ ਕਈ ਵਾਰ ਤਾਂ ਸਮਾਨ ਭੇਜਦੇ ਹੀ ਨਹੀਂ ਅਤੇ ਪੈਸੇ ਆਉਣ ਤੋਂ ਬਾਅਦ ਆਪਣੀ ID ਬੰਦ ਕਰ ਦਿੰਦੇ ਨੇ। ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਅਜਿਹੀ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਪੁਲਿਸ ਵੱਲੋਂ ਸਕੈਮਰ ਨੂੰ ਕਾਬੂ ਕੀਤਾ ਗਿਆ ਅਤੇ ਫੇਸਬੁੱਕ ਤੇ ਝੂਠੀ ਪ੍ਰੋਫਾਈਲ ਬਣਾ ਕੇ ਉਹ ਲਗਾਤਾਰ ਇਸ ਤਰੀਕੇ ਦੇ ਇਸ਼ਤਿਹਾਰ ਦੇ ਰਿਹਾ ਸੀ। ਗਾਹਕਾਂ ਨੂੰ ਖਰੀਦਦਾਰੀ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕਰ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਪੇਮੈਂਟ ਕਰਨ ਤੋਂ ਪਹਿਲਾਂ ਉਹ ਜ਼ਰੂਰੀ ਚੀਜ਼ਾਂ ਦਾ ਧਿਆਨ ਰੱਖ ਸਕਣ। ਉਧਰ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਮੌਜੂਦਾ ਵਿਸ਼ਵ ਕੱਪ ਖੇਡਣ ਤੋਂ ਬਾਅਦ ਅਗਲੇ ਮਹੀਨੇ ਸ਼ੁਰੂ ਦੇ ਵਿੱਚ ਸ਼੍ਰੀਲੰਕਾ ਦਾ ਦੌਰਾ ਕਰੇਗੀ ਜਿਸ ਦੇ ਵਿੱਚ ਉਹ 2 ਟੈਸਟ ਅਤੇ 3 T20 ਮੈਚ ਖੇਡੇਗੀ। ਆਤਮਘਾਤੀ ਹਮਲੇ ਤੋਂ ਬਾਅਦ ਸ਼੍ਰੀਲੰਕਾ ਦਾ ਦੌਰਾ ਕਰਨ ਵਾਲੀ ਨਿਊਜ਼ੀਲੈਂਡ ਦੀ ਪਹਿਲੀ ਵਿਦੇਸ਼ੀ ਟੀਮ ਹੋਵੇਗੀ। ਇਸ ਮਾਮਲੇ ਵਿੱਚ 45 ਵਿਦੇਸ਼ੀ ਖਿਡਾਰੀਆਂ ਸਮੇਤ 258 ਲੋਕਾਂ ਦੀ ਮੌਤ ਹੋ ਗਈ ਸੀ। 21 ਅਪ੍ਰੈਲ ਨੂੰ ਸਥਾਨਕ ਇਸਲਾਮੀ ਕੱਟੜਪੰਥੀਆਂ ਨੇ 3 ਮਾਰਚ ਚਰਚ ਅਤੇ 3 ਹੋਟਲਾਂ ਦੇ ਉੱਤੇ ਹਮਲਾ ਕਰ ਦਿੱਤਾ ਸੀ। ਸ਼੍ਰੀਲੰਕਾ ਕ੍ਰਿਕਟ ਨੇ ਬਿਆਨ ਦੇ ਵਿੱਚ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਪਹਿਲਾ ਟੈਸਟ 14 ਅਗਸਤ ਤੋਂ ਗਾਲੇ ਦੇ ਵਿੱਚ ਖੇਡੇਗੀ ਜਦਕਿ ਆਖਰੀ ਟੈਸਟ ਮੈਚ ਕੋਲੰਬੋ ਦੇ ਪੀ ਸਾਰਾ ਸਟੇਡੀਅਮ ਦੇ ਵਿੱਚ 22 ਅਗਸਤ ਨੂੰ ਸ਼ੁਰੂ ਹੋਵੇਗਾ। ਪਹਿਲਾ ਟੀ20 ਮੈਚ 31 ਅਗਸਤ ਨੂੰ ਕੋਲੰਬੋ ਤੇ ਦੂਜਾ
ਚਰਚਾ ਮੌਸਮ ਦੀ ਕਰੀਏ ਤਾਂ ਆਕਲੈਂਡ ਦੇ ਵਿੱਚ ਸਵੇਰ ਵੇਲੇ ਅੱਖ ਖੁੱਲਦੇ ਆਈ ਅਸਮਾਨ ਦੇ ਵਿੱਚ ਬੱਦਲ ਨਜ਼ਰ ਆਉਣਗੇ ਦੁਪਹਿਰ ਤੋਂ ਰਾਤ ਤੱਕ ਰੁਕ ਕੇ ਮੀਂਹ ਪੈ ਸਕਦਾ ਹੈ। ਹੈਮਿਲਟਨ ਦੇ ਵਿੱਚ ਸਵੇਰ ਵੇਲੇ ਦੀ ਬੱਦਲਬਾਈ ਦੁਪਹਿਰ ਤੱਕ ਆਪਣਾ ਅਸਰ ਗੁਆ ਦੇਵੇਗੀ, ਸ਼ਾਮ ਨੂੰ ਫਿਰ ਮੀਂਹ ਦੇ ਆਸਾਰ ਬਣਨਗੇ। ਵਿਲਿੰਗਟਨ ਦੇ ਵਿੱਚ ਤੜਕਸਰ ਭਾਵੇਂ ਕੁਝ ਬੱਦਲ ਅਸਮਾਨ ਦੇ ਵਿੱਚ ਹਾਜ਼ਰੀ ਲਵਾਉਂਦੇ ਨਜ਼ਰ ਆ ਸਕਦੇ ਨੇ ਪਰ ਦੁਪਹਿਰ ਤੋਂ ਰਾਤ ਤੱਕ ਮੌਸਮ ਸੁਹਾਵਣਾ ਰਹੇਗਾ। ਘੱਟੋ ਘੱਟ ਤਾਪਮਾਨ 7 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਰਹੇਗਾ। ਨਿਊਜ਼ੀਲੈਂਡ ਦੀਆਂ ਖ਼ਬਰਾਂ ਦੇ ਸਿਲਸਿਲੇ ਨੂੰ ਇੱਥੇ ਹੀ ਕਰਦੇ ਹਾਂ ਸਮਾਪਤ। ਪਰਮਵੀਰ ਸਿੰਘ ਬਾਦਲ ਵੀ ਆ ਗਿਆ।
ਸੁਖਵਿੰਦਰ ਅੰਮ੍ਰਿਤ ਸਾਡੇ ਸਮਿਆਂ ਦੀ ਸਮਰੱਥ ਸ਼ਾਇਰਾ ਹੈ। ਉਸ ਦੀ ਹਰਮਨ ਪਿਆਰੀ ਕਵਿਤਾ ਹੈ ਮਾਵਾਂ ਤੇ ਧੀਆਂ। ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨਾਵੇ। ਮੇਰੀ ਮਾਂ ਨੇ ਮੈਨੂੰ ਆਖਿਆ ਸੀ, ਸਿਆਣੀਆਂ ਕੁੜੀਆਂ ਲੁਕ ਲੁਕ ਰਹਿੰਦੀਆਂ, ਧੁੱਕ ਧੁੱਕ ਕੇ ਜਿਉਂਦੀਆਂ, ਝੁੱਕ ਝੁੱਕ ਕੇ ਤੁਰਦੀਆਂ। ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ, ਬਸ ਧੂਏ ਦੇ ਭੱਜ ਰੋਂਦੀਆਂ ਤੇ ਕੰਧਾਂ ਓਲੇ ਘੁੱਗ ਵਸਦੀਆਂ। ਮੇਰੀ ਮਾਂ ਦਾ ਆਖਿਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ। ਮੈਂ ਆਪਣੀ ਧੀ ਨੂੰ ਸਮਝਾਇਆ, ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀ, ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ। ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ, ਹਰ ਦੀਵਾਰ ਤੈਨੂੰ ਵੇਖ ਕੇ ਥਿਰਕ ਜਾਵੇ, ਹਰ ਜ਼ੰਜੀਰ ਤੈਨੂੰ ਵੇਖ ਕੇ ਤਿੜਕ ਜਾਵੇ। ਸ਼ਾਇਦ ਯੁੱਗ ਏਦਾਂ ਹੀ ਪਲਟਦੇ ਨੇ, ਸ਼ਾਇਦ ਯੁੱਗ ਏਦਾਂ ਹੀ ਪਲਟਦੇ ਨੇ।
ਸਾਡੇ ਕੇ ਧੀਆਂ ਦੀ ਇਹੀ ਦੁਆ।
ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 9 2 1 2 9 5 6 3
ਸਟਾਈਲ ਐਂਡ ਜ਼ੈਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ
ਸੱਭਿਆਚਾਰ ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 02102539830
ਲੋ ਜੀ ਰੌਲਾ ਸਾਰੇ ਪੈ ਗਿਆ ਕ੍ਰਿਕਟ ਦਾ ਪਰਮਵੀਰ ਬਾਠ ਵੀ ਇਹੀ ਕੁਛ ਕਹਿੰਦੇ ਆ ਪਰ ਨਿਊਜ਼ੀਲੈਂਡ ਦੀ ਟੀਮ ਜਿਹੜੀ ਹੈ ਉਸਨੇ ਹਜੇ ਮੱਲਾਂ ਨਹੀਂ ਮਾਰੀਆਂ ਫਾਈਨਲ ਦੇ ਵਿੱਚ ਸੋ ਅੱਜ ਬੜੇ ਕਿਆਸ ਜਿਹੜੇ ਲਗਾਏ ਜਾ ਰਹੇ ਨੇ ਸਪੋਰਟਰ ਜਿਹੜੇ ਨੇ ਪੂਰੇ ਤਿਆਰ ਬੈਠੇ ਨੇ ਆਪਣੇ ਖਾਣੇ ਪਾਣੀ ਖਾ ਕੇ ਤੇ ਅੱਜ ਮੈਚ ਦੇਖਣ ਦੇ ਰੋਹ ਦੇ ਵਿੱਚ ਨੇ ਸੋ ਇਹ ਜ਼ਰੂਰ ਹੈ ਵੀ ਭਾਈ ਕੱਲ੍ਹ ਨੂੰ ਕੰਮ ਵੀ ਜ਼ਰੂਰ ਕਰਨਾ ਉਸ ਹਿਸਾਬ ਨਾਲ ਤੁਸੀਂ ਆਪਣਾ ਨੀਂਦ ਜਿਹੜੀ ਆ ਉਹ ਪੂਰੀ ਕਰ ਲੈਣੀ ਦੋਨੇ ਜਿਹੜੀਆਂ ਕੰਟਰੀਜ਼ ਨੇ ਬੜੀਆਂ ਫੇਵਰੇਟ ਨੇ ਸਾਰਿਆਂ ਦੀਆਂ ਸੋ ਦੋਨਾਂ ਦੇ ਮੈਚ ਜਿਹੜੇ ਨੇ ਉਹ ਅੱਜ ਦੇਖਣ ਨੂੰ ਮਿਲੇਗਾ ਜੀ ਸੈਮੀ ਫਾਈਨਲ ਫਿਰ ਉਸ ਤੋਂ ਬਾਅਦ ਇੰਗਲੈਂਡ ਅਤੇ ਆਸਟ੍ਰੇਲੀਆ ਦਾ ਹੋਏਗਾ ਦੇਖਦੇ ਹਾਂ ਫਿਰ ਫਾਈਨਲ ਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਟੀਮਾਂ ਨੇ ਉਹ ਜਾਂਦੀਆਂ ਨੇ ਕਾਫੀ ਕਿਆਸ ਜਿਹੜੇ ਨੇ ਉਹ ਇੰਗਲੈਂਡ ਅਤੇ ਇੰਡੀਆ ਦੇ ਲਗਾਏ ਜਾ ਰਹੇ ਨੇ ਫਾਈਨਲ ਦੇ ਵਿੱਚ ਬਾਕੀ ਦੇਖੋ ਖੇਡ ਦੇ ਉੱਤੇ ਨਿਰਭਰ ਕਰੇਗਾ ਜੀ ਬਹੁਤ ਧੰਨਵਾਦ ਸਾਰੇ ਮਿੱਤਰ ਪਿਆਰਾਂ ਦਾ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਹਜੇ ਸੋਨ ਸਿੰਘ ਟਹਿਣਾ ਹੋਣਾ ਨਾਲ ਵੀ ਅਸੀਂ ਜ਼ਰੂਰ ਖੁਲਾਸੇ ਕਰਾਂਗੇ ਜੀ ਜੀ
ਤਾਰਾਂ ਜੋੜਨ ਦੀ ਪੂਰੀ ਕੋਸ਼ਿਸ਼ ਚੱਲ ਰਹੀ ਹੈ
ਬਿਲਕੁਲ ਜੀ ਲਾਓ
ਤਾਰਾਂ ਜੁੜ ਗਈਆਂ ਹਾਂਜੀ
ਜੀ
ਤੇ ਸਿੱਧੀਆਂ ਗੱਲਾਂ ਹੋਣਗੀਆਂ ਤੇ ਸਾਡੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਹਰ ਮਸਲੇ ਉੱਤੇ ਕਿਉਂਕਿ ਨਵਜੋਤ ਸਿੱਧੂ ਵੀ ਗਾਇਬ ਹੋ ਗਿਆ ਜੀ
ਜੀ ਜੀ
ਇੱਕਦਮ ਜਿੱਦਾਂ ਪਹਿਲਾਂ ਕਹਿੰਦੇ ਸੀ ਵੀ ਮੁੱਖ ਮੰਤਰੀ ਬਣ ਜਾਣਾ ਜੀ ਇੱਕ ਟਾਈਮ ਇੱਦਾਂ ਦਾ ਆ ਗਿਆ ਔਰ ਮੁੜ ਕੇ ਕੇਂਦਰੀ ਹਾਈ ਕਮਾਂਡ ਕਿਉਂਕਿ ਆਪਣੇ ਪੱਧਰ ਤੇ ਬਹੁਤੀ ਸਫਲਤਾ ਹਾਸਲ ਨਹੀਂ ਕਰ ਸਕੀ
ਜੀ
ਔਰ ਕੇਂਦਰੀ ਹਾਈ ਕਮਾਂਡ ਦੇ ਬਲਬੂਤੇ ਤੇ ਹੀ ਕਿਉਂਕਿ ਮੱਝ ਵੀ ਕੀਲੇ ਦੇ ਸਿਰ ਤੇ ਤਾਂਘੜਦੀ ਹੈ ਤੇ ਉਹ ਗੱਲ ਜਿਹੜੀ ਗੇਟ ਚ ਆਈ ਨੀ ਸੋ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਬੜਾ ਉਹਨਾਂ ਨੂੰ ਇਗਨੋਰ ਜਿਹਾ ਕੀਤਾ ਹੋਇਆ ਹਾਲਾਂਕਿ ਬਿਜਲੀ ਮੰਤਰੀ ਦੇ ਤੌਰ ਤੇ ਉਹਨਾਂ ਨੇ ਆਪਣਾ ਜਿਹੜਾ ਚਾਰਜ ਲੈਣਾ ਸੀ ਉਹ ਨਹੀਂ ਲਿਆ ਲੇਕਿਨ ਓਪੀ ਸੋਨੀ ਉਹਨਾਂ ਨੇ ਜ਼ਰੂਰ ਥੋੜੇ ਬਹੁਤ ਜਿਹੜੇ ਗਿਲੇ ਸ਼ਿਕਵੇ ਉਹ ਕਰਦਿਆਂ ਚਾਰਜ ਲੈ ਲਿਆ ਲੇਕਿਨ ਉਹਨਾਂ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਸਾਫ਼ ਮੰਨੀ ਹੈ ਵੀ ਨਸ਼ਾ ਦੂਰ ਕਰਨ ਦੇ ਵਿੱਚ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਕਾਮਯਾਬ ਨਹੀਂ ਰਹੀ
ਜੀ
ਸੋ ਅੰਦਰੋਂ ਵਿਰੋਧ ਜਿਹੜਾ ਕਾਂਗਰਸ ਦੇ ਵਿੱਚ ਕਾਫ਼ੀ ਜ਼ਿਆਦਾ ਹੋ ਰਿਹਾ ਕੁਲਜੀਤ ਸਿੰਘ ਨਾਗਰਾ ਜਿਹੜੇ ਨੇ ਉਹਨਾਂ ਨੇ ਤਾਜ਼ਾ ਤਰੀਨ ਘਟਨਾ ਚੱਕਰ ਦੇ ਵਿੱਚ ਬੀਤੇ ਕੱਲ ਕੁੱਲ ਹਿੰਦ ਕਾਂਗਰਸ ਦੇ ਸੈਕਟਰੀ ਵੀ ਨੇ ਅਸਤੀਫਾ ਦਿੱਤਾ ਜੀ ਐਮਐਲਏ ਨੇ ਉਹ ਔਰ ਉਹਨਾਂ ਦੇ ਅਸਤੀਫੇ ਨਾਲ ਵੀ ਕਾਂਗਰਸ ਪੰਜਾਬ ਵਾਲੇ ਖੇਮੇ ਦੇ ਵਿੱਚ ਕਾਫ਼ੀ ਅਫਰਾ ਤਫਰੀ ਮਚੀ ਹੋਈ ਹੈ
ਜੀ
ਤੁਹਾਨੂੰ ਯਾਦ ਹੋਣਾ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਇੱਕ ਸਮਾਂ ਇੱਦਾਂ ਦਾ ਆ ਗਿਆ ਸੀ ਜਦੋਂ ਅਮਰਿੰਦਰ ਸਿੰਘ ਖੁਦ ਇੱਕ ਰੀਜਨਲ ਪਾਰਟੀ ਖੇਤਰੀ ਪਾਰਟੀ ਬਣਾਉਣ ਦੇ ਰੌਂ ਵਿੱਚ ਦਿਖਾਈ ਦੇ ਰਹੇ ਸਨ
ਜੀ
ਜਿਸ ਤੋਂ ਡਰਦਿਆਂ ਮਾਰਿਆ ਆਖਿਰਕਾਰ ਕੇਂਦਰੀ ਹਾਈ ਕਮਾਂਡ ਨੂੰ ਇਹ ਜਿਹੜੀ ਕਮਾਂਡ ਆ ਉਹ ਵਾਪਸ ਫਿਰ ਕੈਪਟਨ ਦੇ ਹੱਥ ਦੇਣੀ ਪਈ ਔਰ ਦੇਸ਼ ਭਰ ਦੇ ਵਿੱਚ ਕੁੱਲ ਚਾਰ ਜਾਂ ਪੰਜ ਸੂਬੇ ਹੀ ਨੇ ਜਿੱਥੇ ਹੁਣ ਕਾਂਗਰਸੀ ਝੰਡੀ ਆ ਇੱਕ ਸਮਾਂ ਸੀ ਜਦੋਂ ਬੀਜੇਪੀ ਨੂੰ ਸਿਰਫ ਦੋ ਸੀਟਾਂ ਮਿਲੀਆਂ ਸੀ
ਬਿਲਕੁਲ
ਲੇਕਿਨ ਬਾਅਦ ਵਿੱਚ ਸਾਮ ਦਾਮ ਦੰਡ ਭੇਦ ਸਾਰੇ ਜੋੜ ਤੋੜ ਕਰਕੇ ਬੀਜੇਪੀ ਅੱਜ ਜਿਹੜੀ ਹੈ ਉਹ ਬਹੁਤ ਸੰਮਤੀ ਜਾਂ ਬਹੁ ਗਿਣਤੀ ਦੇ ਆਧਾਰ ਦੇ ਉੱਤੇ ਜਿਹੜੀ ਹੈ ਉਹ ਰਾਜ ਸੱਤਾ ਦੇ ਸਿੰਘਾਸਨ ਦੇ ਉੱਤੇ ਬਿਰਾਜਮਾਨ ਹੈ
ਉੱਥੇ ਫਕੀਰ ਵੀ ਹੈ ਨਾ ਜੀ ਇੱਥੇ ਬਹੁਤ ਵੱਡੇ ਵੱਡੇ ਫਕੀਰ ਵੀ ਦਿੱਲੀ ਦੇ ਵਿੱਚ ਫਕੀਰਾਂ ਦੀ ਮੌਜ ਹੈ ਕਹਿੰਦੇ ਉਹ ਵੀ ਉੱਥੇ ਪਹੁੰਚੇ ਜੀ ਉਹਨਾਂ ਵੱਲੋਂ
ਜਦੋਂ ਦਿਲ ਆਇਆ ਤਾਂ ਉਹਨੂੰ ਸੁਣ ਜਾਂਦੇ ਜੀ ਉਹ ਦਿਲ ਉਹਨਾਂ ਨੂੰ ਪਾਉਣਾ ਜਾਂਦੀ ਹੈ ਲੱਛੇਦਾਰ ਭਾਸ਼ਣ ਉਹਨਾਂ ਦਾ ਸੁਣਨੇ ਵਾਲਾ ਸੀ
ਜੀ ਭਾਸ਼ਣ ਵਧੀਆ ਰਿਹਾ ਜੀ
ਪਾਰਟੀ ਵੱਲੋਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਉਹਨਾਂ ਨੂੰ ਵੀ ਮੇਜ਼ ਥੌਤ ਪਾ ਕੇ
ਬਿਲਕੁਲ
ਜਿਹੜਾ ਉਹਨਾਂ ਨੂੰ ਐਕਨੋਲੇਜ ਕੀਤਾ ਗਿਆ
ਜੀ ਜੀ
ਤੇ ਇੱਦਾਂ ਗੱਲਾਂ ਬਾਤਾਂ ਚੱਲੀ ਜਾਂਦੀਆਂ ਜੀ ਗੱਲਾਂ ਦੇ ਪਕੌੜੇ ਬਣਾਈ ਜਾਂਦੇ ਆ ਪਾਣੀ ਚ ਪਕੌੜੇ ਤਲੀ ਜਾਂਦੇ ਆ
ਬਿਲਕੁਲ ਜੀ
ਤੇ ਉੱਤੇ ਲੋਕ ਮੈਂ ਕਹਿੰਦਾ ਵੀ ਸ਼ਾਇਦ ਉਹਨਾਂ ਨੂੰ ਆਦਤ ਪੈ ਚੁੱਕੀ ਆ ਸਹਿੰਦੇ ਸਹਿੰਦੇ ਆਦਤ
ਬਿਲਕੁਲ
ਗੱਲ ਫਰਿਆਦੀ ਹੋ ਗਿਆ ਹੁਣ ਉਹਨਾਂ ਨੂੰ ਪਤਾ ਵੀ ਠੀਕ ਆ
ਬਾਹਰਲੇ ਬੈਠੇ ਜਿਹੜੇ ਲੋਕ ਨੇ ਉਹ ਜ਼ਿਆਦਾ ਸੋਚਦੇ ਨੇ ਉਹ ਕਹਿੰਦੇ ਉੱਥੋਂ ਵੀ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਡੋਂਟ ਵਰੀ ਫਿਕਰ ਨਾ ਕਰੋ ਤੁਸੀਂ
ਜੀ
ਤੁਸੀਂ ਚੱਲਣ ਦਾ ਜਿੱਦਾਂ ਚੱਲਦਾ ਜੀ ਸੋ ਬਾਕੀ ਸੋਸ਼ਲ ਮੀਡੀਆ ਤੇ ਕਾਫੀ ਆ ਜਿਹੜੇ ਬੂਟਿਆਂ ਦੀ ਗੱਲ ਸੀ ਕਾਫੀ ਕੁਛ ਐਸੇ ਪਿੰਡ ਨੇ ਜਿੱਥੇ ਦੇਖ ਰਿਹਾ ਸੀ ਕਿ ਹਾਂ ਉਹਨਾਂ ਨੇ ਬੂਟੇ ਜਿਹੜੇ ਨੇ ਉਹ ਲਗਾਏ ਨੇ ਚਲੋ ਚੰਗੀ ਗੱਲ ਹੈ ਜੀ ਕਈਆਂ ਨੇ ਤਾਂ ਜਿਹੜੇ ਬਰਸਾਤ ਦਾ ਪਾਣੀ ਆ ਉਸ ਦੇ ਵਿੱਚ ਬੋਰਵੈਲ ਜਿਹੜੇ ਉਹ ਕੀਤੇ ਸਾਹਮਣਾ ਸ਼ੁਰੂ ਕਰ ਦਿੱਤਾ ਬਹੁਤ ਵਧੀਆ ਗੱਲ ਹੈ ਜਿਹਨਾਂ ਨੇ ਇਹ ਕੀਤਾ ਵਧੀਆ ਉਪਰਾਲਾ ਵਾ ਦੂਜਿਆਂ ਨੂੰ ਵੀ ਸਿੱਖਣਾ ਚਾਹੀਦਾ ਇਸ ਉੱਤੋਂ ਪਿੱਛੇ ਜੇ ਕਿਸੇ ਨੇ ਲਿਖਿਆ ਸੀਗਾ ਕਿ ਜਿਹੜੇ ਇਹ ਸੋਸ਼ਲ ਮੀਡੀਆ ਉੱਤੇ ਜਿਹੜੇ ਲੋਕ ਨੇ ਇਹ ਲਾਈਵ ਹੋ ਜਾਂਦੇ ਨੇ ਇਸ ਤਰ੍ਹਾਂ ਕਰਦੇ ਨੇ ਉਸ ਤਰ੍ਹਾਂ ਕਰਦੇ ਨੇ ਚੰਗੀ ਗੱਲ ਹੈ ਤਾਂ ਕਿ ਦੂਜੇ ਲੋਕ ਜਿਹੜੇ ਨੇ ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ ਇਸ ਤਰ੍ਹਾਂ ਦਾ ਚੰਗੇ ਕੰਮ ਜਿਹੜੇ ਨੇ ਉਹ ਹੋ ਰਹੇ ਨੇ ਰਾਤ ਦਿਨ ਕਿ ਕਿਸੇ ਦੀ ਤਾਂ ਬਹੁਤ ਸ਼ਲਾਘਾਯੋਗ ਹੈ ਜੀ। ਸੋ ਜਿੱਥੇ ਜਿੱਥੇ ਵੀ ਸਾਡੇ ਪਿੰਡ ਵਸਦੇ ਨੇ, ਪਿੰਡਾਂ ਦੇ ਵਿੱਚ ਤੁਹਾਡੇ ਜਿਹੜੇ ਮੁਹਤਬਰ ਬੰਦੇ ਨੇ, ਉਹਨਾਂ ਨੂੰ ਜ਼ਰੂਰ ਸੁਨੇਹਾ ਦਿਓ ਕਿ ਇਸ ਤਰ੍ਹਾਂ ਹਰਿਆਲੀ ਆ ਸਕਦੀ ਹੈ, ਕੁਛ ਹੋ ਸਕਦਾ ਜੇ ਅਸੀਂ ਪੰਜਾਬ ਦਾ ਫਿਕਰ ਅਤੇ ਜ਼ਿਕਰ ਕਰਦੇ ਹਾਂ ਤਾਂ। ਖੈਰ ਦੋਸਤੋ, ਇੱਕ ਗੀਤ ਹੋਰ ਚਲਾ ਦਈਏ ਜੀ, ਫਿਰ ਤਾਰਾਂ ਜੋੜਦੇ ਹਾਂ, ਕੋਸ਼ਿਸ਼ ਕਰਦੇ ਹਾਂ ਸਵਰਨ ਸਿੰਘ ਟਹਿਣਾ ਹੋਣਾ ਨਾਲ ਵੀ ਗੱਲਬਾਤ ਕਰਦੇ ਹਾਂ। ਗੀਤ
ਰਣਜੀਤ ਰਾਣਾ ਹੋਣਾ ਦਾ
ਜੀ
ਔਰ ਦੇਵੀ ਮਖਸੂਸਪੁਰੀ ਹੋਣਾ ਦਾ ਲਿਖਿਆ ਗੀਤ ਹੈ ਜੀ। ਲਓ ਇਸ ਨੂੰ ਪਹਿਲਾਂ ਤੁਹਾਡੇ ਤੇ ਪੇਸ਼ ਕਰਦੇ ਹਾਂ।
ਬਿਲਕੁਲ ਜੀ।
ਜਾਂਦੇ ਸੱਜਣਾ ਨੂੰ ਹੁਣ ਕੀ ਆਖਾਂ ਮੈਂ ਲੜ ਕੇ ਜਾਂਦੇ ਸੱਜਣਾ ਨੂੰ ਹੁਣ ਕੀ ਆਖਾਂ ਮੈਂ ਲੜ ਕੇ ਜਾਂਦੇ ਸੱਜਣਾ ਨੂੰ ਉਹ ਜਾਂਦੇ ਸੱਜਣਾ ਜਾਂਦੇ ਸੱਜਣਾ ਨੂੰ ਕੋਈ ਪੁੱਛੇ ਬਾਹੋਂ ਫੜ ਕੇ ਜਾਂਦੇ ਸੱਜਣਾ ਨੂੰ ਹੁਣ ਕੀ ਆਖਾਂ ਮੈਂ ਲੜ ਕੇ ਜਾਂਦੇ ਸੱਜਣਾ ਨੂੰ ਹੁਣ ਕੀ ਆਖਾਂ ਮੈਂ ਲੜ ਕੇ ਜਾਂਦੇ ਸੱਜਣਾ ਨੂੰ ਉਹ ਜਾਂਦੇ ਸੱਜਣਾ ਜਾਂਦੇ ਸੱਜਣਾ ਨੂੰ ਹੁਣ ਕੀ ਆਖਾਂ ਮੈਂ ਲੜ ਕੇ ਜਾਂਦੇ ਸੱਜਣਾ ਨੂੰ ਹੁਣ ਕੀ ਆਖਾਂ ਮੈਂ ਲੜ ਕੇ ਜਾਂਦੇ ਸੱਜਣਾ ਨੂੰ ਉਹ ਜਾਂਦੇ ਸੱਜਣਾ ਕੀ ਦੇਵੀ
ਸ਼ੇਰ ਨੇ ਦਿੱਤੇ ਮੜ ਕੇ ਜਾਂਦੇ ਸਜਣਾ ਨੂੰ ਹੁਣ ਕੀ ਆਖਾਂ ਮੈਂ ਲੜ ਕੇ ਜਾਂਦੇ ਸਜਣਾ ਨੂੰ ਹੁਣ ਕੀ ਆਖਾਂ ਮੈਂ ਲੜ ਕੇ ਜਾਂਦੇ ਸਜਣਾ ਨੂੰ
ਕੀ ਦੇਵੀ ਨੇ ਦੇਣਾ ਫਿਰ ਦਿੱਤੇ ਕੁਝ ਮਣ ਕੇ ਮੜ ਕੇ ਜਾਂਦੇ ਸੱਜਣਾ ਨੂੰ ਕਿਹਾ ਵਾ ਦੇਵੀ ਮਨਸੂਸਪੁਰੀ ਪੰਜਾਬ ਦਾ ਮਸ਼ਹੂਰ ਸ਼ਾਇਰ ਜੀ ਉਸਦਾ ਲਿਖਿਆ ਗੀਤ ਪੇਸ਼ ਕਰ ਰਹੇ ਸੀ ਰਣਜੀਤ ਰਾਣੀ ਦੀ ਆਵਾਜ਼ ਦੇ ਵਿਚ ਸੋ ਦੋਸਤੋ ਇਕ ਗੀਤ ਹੋਰ ਹੈ ਜਦ ਤੱਕ ਟਹਿਣਾ ਸਾਹਿਬ ਕਹਿੰਦੇ ਤਿਆਰ ਹੋ ਲਈਏ ਜੀ ਗਲਾ ਗੁਲਾ ਠੀਕ ਕਰ ਲਈਏ ਚਾਹ ਪੀ ਲਈਏ ਸੋ ਇੱਕ ਗੀਤ ਹੋਰ ਲਾਵਾਂਗੇ ਤਾਂ ਫਿਰ ਸਵਰਨ ਸਿੰਘ ਟਹਿਣਾ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਪੰਜਾਬ ਤੇ ਸਿਆਸਤ ਦੀਆਂ
ਮੈਂ ਸੋਚ ਰਿਹਾ ਵੀ ਆਪਾਂ ਅਲਵਿਦਾ ਕਹਿ ਦਈਏ
ਕਿਉਂਕਿ ਬਿਲਕੁਲ ਜੀ ਬਾਅਦ ਚੋਂ
ਫਿਰ ਜਦੋਂ ਤਾਰਾਂ ਮਿਲ ਜਾਣੀਆਂ ਫਿਰ ਇਧਰੋਂ ਆਪਣੇ ਪਿਆਰਿਆਂ ਦੇ ਨਾਲ ਜਿਹੜਾ ਰਾਬਤਾ ਰੱਖਣਾ ਔਖਾ ਹੋ ਜਾਣਾ
ਜੀ ਜੀ ਜੀ
ਸੋ ਮੋਟੀ ਗੱਲ ਇਹ ਹੈ ਕਿ ਖਾਮੋਸ਼ੀ ਦੇ ਜੰਗਲ ਅੰਦਰ ਕਦੇ ਕਦਾਈ
ਜੀ
ਮੁਸ਼ਤਾਕ ਸਾਹਿਬ ਨੇ ਲਿਖਿਆ ਜੀ ਖਾਮੋਸ਼ੀ ਦੇ ਜੰਗਲ ਅੰਦਰ ਕਦੇ ਕਦਾਈ
ਜੀ
ਵੱਜਦਾ ਰਹੇ ਦੋ ਤਾਰਾ
ਜੀ
ਮਿੱਤਰੋ ਚੰਗਾ ਹੈ
ਕਿਆ ਬਾਤ ਹੈ
ਸੋ ਇਹਦੇ ਦੋ ਤਾਰਾ ਵੱਜਦਾ ਰਹੇ ਕੱਲੀ ਨੂਰਮਹਿਲ ਦੀ ਮੋਰੀ ਚ ਹੀ ਨੀ
ਜੀ
ਤੁਹਾਡੇ ਸਾਡੇ ਦਿਲਾਂ ਦੇ ਵਿਚ ਵੀ ਵੱਜਦਾ ਰਹੇ
ਕਿਆ ਬਾਤ ਹੈ
ਰੌਣਕਾਂ ਇਹ ਮਹਿਫਲਾਂ ਇਹ ਮੇਲੇ ਇਸੇ ਤਰ੍ਹਾਂ ਜੁੜਦੇ ਰਹਿਣ ਅਗਲੇ ਮੰਗਲਵਾਰ ਮੁਲਾਕਾਤਾਂ ਹੋਣਗੀਆਂ ਤੇ ਉਸ ਤੋਂ ਇਲਾਵਾ ਕੱਲ ਸ਼ਾਮ ਨੂੰ ਫਿਰ ਬੁੱਧਵਾਰ ਨੂੰ ਤੁਸੀਂ ਰੇਡੀਓ ਸਪਾਈਸ ਦੇ ਉੱਤੇ ਪ੍ਰੋਗਰਾਮ ਸ਼ਾਮ ਸੰਦੂਰੀ ਸੁਣਨਾ ਨਾ ਭੁੱਲਣਾ ਜਿਸ ਦੇ ਵਿਚ ਭਾਜੀ ਅਮਰੀਕ ਸਿੰਘ ਲੱਕੀ ਸੈਣੀ ਤੇ ਗੁਰਨੀਤ ਰੈਸੀ ਤੁਹਾਡੇ ਰੂਬਰੂ ਹੋਣਗੇ
ਬਿਲਕੁਲ ਜੀ ਬਹੁਤ ਮਿਹਰਬਾਨੀ ਮਿਲਦੇ ਆ ਜੀ ਫਿਰ ਕੱਲ ਨੂੰ ਤੇ ਫਿਰ ਅਗਲੇ ਮੰਗਲਵਾਰ ਨੱਚਦਾ ਪੰਜਾਬ ਪ੍ਰੋਗਰਾਮ ਦੇ ਉੱਤੇ ਚਲਦੇ ਚਲਦੇ ਕੁਝ ਗੀਤ ਤੇ ਨਾਲ ਨਾਲ ਗੱਲ ਕਰਾਂਗੇ ਸਵਰਨ ਸਿੰਘ ਟਹਿਣਾ ਹੋਣੇ ਨਾਲ
921 ਤੇ ਸੰਪਰਕ ਕਰ ਸਕਦੇ ਹੋ ਜਦੋਂ ਕਿ ਰਜਿਸਟ੍ਰੇਸ਼ਨ ਵਾਸਤੇ ਤੁਸੀਂ 10 ਜੁਲਾਈ ਤੱਕ
ਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨਹੀਂ ਲਿਖਿਆ
ਅਤੇ
ਕਦੀ ਦਿਲ ਦੇ ਵਰ ਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨਹੀਂ ਲਿਖਿਆ ਕਦੀ ਬੈ ਸਜਣਾ ਮੇਰੇ ਕੋਲ ਵੇ ਕਾਨੂੰ ਦੂਰ ਦੂਰ ਰਹਿਣਾ ਸਿੱਖਿਆ ਕਦੀ ਦਿਲ ਦੇ ਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨਹੀਂ ਲਿਖਿਆ ਕਦੀ ਦਿਲ ਦੇ ਵਰ ਕੇ ਫੋਲ ਵੇ ਉੱਤੇ ਮੇਰਾ ਨਾਮ ਤੇ ਨਹੀਂ ਲਿਖਿਆ ਸੋਹਣਿਆ
ਕਰਨੀਆਂ ਗੱਲਾਂ ਤੇਰੇ ਨਾਲ ਸੋਹਣਿਆ ਦਿਲ ਵਿੱਚ ਬੜੇ ਨੇ ਸਵਾਲ ਸੋਹਣਿਆ ਦਿਲ ਵਿੱਚ ਬੜੇ ਨੇ ਸਵਾਲ ਸੋਹਣਿਆ ਮੇਰੀਆਂ ਅੱਖੀਆਂ ਵਿੱਚ ਪਿਆਰ ਵੇ ਦੱਸ ਤੈਨੂੰ ਕਿਉਂ ਨਹੀਂ ਉਹ ਦਿਸਿਆ ਕਦੀ ਦਿਲ ਦੇ ਭਰ ਕੇ ਫੋਲ ਵੇ ਉੱਤੇ ਮੇਰਾ ਨਾਂ ਤੇ ਨਹੀਂ ਲਿਖਿਆ ਕਦੀ ਦਿਲ ਦੇ ਭਰ ਕੇ ਫੋਲ ਵੇ ਉੱਤੇ ਮੇਰਾ ਨਾਂ ਤੇ ਨਹੀਂ ਲਿਖਿਆ ਕਦੀ ਦਿਲ ਦੇ ਭਰ ਕੇ ਫੋਲ ਵੇ ਉੱਤੇ ਮੇਰਾ ਨਾਂ ਤੇ ਨਹੀਂ ਲਿਖਿਆ ਕਦੀ ਦਿਲ ਦੇ ਭਰ ਕੇ ਫੋਲ ਵੇ ਉੱਤੇ ਮੇਰਾ ਨਾਂ ਤੇ ਨਹੀਂ ਲਿਖਿਆ
ਲਓ ਜੀ ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੇ ਜੀ ਆਇਆਂ ਨੂੰ ਤੇ ਨਾਲ ਨਾਲ ਚੱਲਦੇ ਹਾਂ ਜੀ ਪੰਜਾਬ ਪੰਜਾਬ ਤੋਂ ਸਵਰਨ ਸਿੰਘ ਟਹਿਣਾ ਜੀ ਸਾਡੇ ਨਾਲ ਹੋ ਗਏ ਨੇ ਸਵਰਨ ਸਿੰਘ ਟਹਿਣਾ ਜੀ ਤੁਹਾਡਾ ਵੀ ਸਵਾਗਤ ਹੈ ਜੀ ਆਇਆਂ ਨੂੰ
ਬੜੀ ਮਿਹਰਬਾਨੀ ਬਾਈ ਜੀ ਸ਼ੁਕਰੀਆ ਤੁਹਾਡਾ ਧੰਨਵਾਦ
ਜੀ ਤੇ ਗੱਲ ਕਰੀਏ ਇਸ ਹਫ਼ਤੇ ਦੀਆਂ ਸੁਰਖੀਆਂ ਬਣੇ ਹੋਏ ਸੁਖਪਾਲ ਖਹਿਰਾ ਹੁਣ ਵੀ ਕਹਿੰਦੇ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਕੁਝ ਘੰਟੇ ਕੀ ਮਾਜਰਾ ਸੀ
ਦੇਖੋ ਗੱਲ ਇਹ ਜੀ ਕਿ ਪਾਣੀ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਵੱਖ ਵੱਖ ਹੋਰ ਮੁੱਦਿਆਂ ਦੇ ਉੱਤੇ ਸਰਕਾਰ ਦਾ ਘਿਰਾਓ ਕੀਤਾ ਜਾ ਰਿਹਾ
ਜੀ
ਪਿਛਲੇ ਦਿਨੀ ਆਪਾਂ ਖ਼ਬਰ ਸਾਂਝੀ ਕੀਤੀ ਸੀਗੀ
ਜੀ
ਕਿ ਘਿਰਾਓ ਦੇ ਵਿੱਚ ਬਹਿਸ ਭਰਾ ਹੋ ਰਹੀ ਹੈ ਜਿਹੜੇ ਮੋਹਰੀ ਹੈ ਤੇ ਸੁਖਪਾਲ ਖਹਿਰਾ ਹੋ ਰਹੀ ਵੀ ਉਸੇ ਲੀਹ ਦੇ ਉੱਤੇ ਚੱਲ ਰਹੇ ਆ
ਸੋ
ਇਸ ਕਰਕੇ ਆ ਹੋਰ ਕੋਈ ਕਾਰਨ ਸੀਗਾ ਪਰ ਓਦਾਂ ਇਸ ਵਕਤ ਪੰਜਾਬ ਦੇ ਪੱਖ ਦੇ ਮੁੱਦੇ ਜਿਹੜੇ ਉਹਨਾਂ ਨੂੰ ਚੁੱਕਣ ਦੀ ਲੋੜ ਵੀ ਹੈ ਤੇ ਕੁਝ ਕੁ ਨੇਤਾ ਚੱਕ ਵੀ ਰਹੇ ਆ
ਜੀ ਬੈਂਸ ਭਰਾਵਾਂ ਨੇ ਕਿਹੜੇ ਮੁੱਦੇ ਉਹ ਕਹਿੰਦੇ ਨੇ ਕਿ ਜਿਹੜਾ ਪਾਣੀ ਹੈ ਉਹ ਪੰਜਾਬ ਤੋਂ ਬਾਹਰ ਜਾ ਰਿਹਾ ਇਹ ਗੱਲਬਾਤ ਸੀ ਖਾਸ
ਹਾਂ ਬਿਲਕੁਲ ਜੀ ਉਹਨਾਂ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਸੀਗਾ ਪਿਛਲੇ ਦਿਨੀ ਜਦੋਂ ਉਹਨਾਂ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ
ਜੀ
ਜਦੋਂ ਉਹਨਾਂ ਨੂੰ ਰੋਕਿਆ ਗਿਆ ਜਦੋਂ ਕਈ ਲੋਕ ਜ਼ਖਮੀ ਵੀ ਹੋਏ ਸੀਗੇ
ਜੀ
ਉਹ ਚੰਡੀਗੜ੍ਹ ਦੇ ਵਿੱਚ ਗਏ ਸੀਗੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣਾ ਸੀਗਾ ਕਿ ਰਾਜਸਥਾਨ ਦੇ ਵੱਲ ਸਾਡਾ ਲੱਖਾਂ ਕਰੋੜ ਰੁਪਇਆ ਖੜਾ
ਜੀ
ਤੇ ਰਾਜਸਥਾਨ ਤੋਂ ਨਾ ਤਾਂ ਅਸੀਂ ਕਦੇ ਕੁਛ ਲਿਆ ਤੇ ਨਾ ਕਦੇ ਪਾਣੀ ਦੇਣ ਤੋਂ ਇਨਕਾਰ ਕੀਤਾ
ਜੀ
ਮੰਗ ਇਹ ਕੀਤੀ ਸੀਗੀ ਵੀ ਜਾਂ ਤਾਂ ਰਾਜਸਥਾਨ ਦੇ ਕੋਲੋਂ ਪੈਸੇ ਲਏ ਜਾਣ ਜਿਹੜਾ ਪਾਣੀ ਪੰਜਾਬ ਦਾ ਜਾਂਦਾ ਤੇ ਜਾਂ ਫਿਰ ਇਹ ਪਾਣੀ ਬੰਦ ਕੀਤਾ ਜਾਵੇ
ਜੀ
ਇਸ ਮਸਲੇ ਦੇ ਉੱਤੇ ਵਿਵਾਦ ਵਧਿਆ ਸੀਗਾ ਪਰ ਇਹ ਮਸਲੇ ਦਾ ਹੱਲ ਕੋਈ ਨਿਕਲਿਆ ਨੀ ਹੁਣ ਇਹੀ ਗੱਲ ਆ ਜਿਹੜੀ ਉਹ ਸੁਖਪਾਲ ਖਹਿਰਾ ਹੋਰੀ ਵੀ ਕਰ ਰਹੇ ਆ ਨੰਗੇ ਕੱਲ ਇਹੀ ਗੱਲ ਸੁਖਬੀਰ ਬਾਦਲ ਨੇ ਵੀ ਲੋਕ ਸਭਾ ਦੇ ਵਿੱਚ ਕੀਤੀ
ਤੇ ਨਾਲ ਨਾਲ ਉਧਰ ਪਤਾ ਲੱਗਾ ਜੀ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਰਤਾ ਧਰਤਾ ਭਾਰ ਘਟਾਉਣ ਦੇ ਵਿਚ ਕਾਫ਼ੀ ਜ਼ਿਆਦਾ ਸਖ਼ਤੀ ਨਾਲ ਨਿਯਮਾਂ ਦੀ ਪਾਲਣਾ ਕਰ ਰਹੇ ਆ ਤੇ ਨਿਯਮਾਂ ਦੀ ਪਾਲਣਾ ਹੋਰ ਕੋਈ ਨੀ ਉਹਨਾਂ ਦੀ ਆਪਣੀ ਪਤਨੀ ਬਠਿੰਡੇ ਵਾਲੀ ਐਮ ਪੀ ਕਰਵਾ ਰਹੀ ਕਹਿੰਦੇ
ਦੇਖੋ ਗੱਲ ਇਹ ਜੀ ਕਿ ਮਾੜੀ ਗੱਲ ਤਾਂ ਹੈ ਨੀ ਨੌ ਕਿਲੋ ਭਾਰ ਉਹਨਾਂ ਨੇ ਘਟਾ ਲਿਆ ਮੈਂ ਚਾਹੁੰਦਾ ਵੀ ਭਾਈ ਹੋਰ ਵੀ ਘਟੇ ਬਾਕੀ ਵੀ ਜਿੰਨਾ ਕਿੰਨਾ ਦਾ ਵੱਧ ਆ ਸਭ ਦਾ ਘਟਣਾ ਚਾਹੀਦਾ ਪਰ ਗੱਲ ਇਹ ਆ ਵੀ ਸੁਖਬੀਰ ਬਾਦਲ ਹੋਰਾਂ ਨੇ ਦੋ ਸਵਾ ਦੋ ਸਾਲ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਸੀ ਉਦੋਂ ਸਫਲ ਨਹੀਂ ਸੀ ਹੋਏ ਹੁਣ ਉਹਨਾਂ ਨੇ ਡਾਇਟ ਦੇ ਉੱਤੇ ਕੰਟਰੋਲ ਕੀਤਾ ਖਾਣ ਪੀਣ ਦੇ ਉੱਤੇ ਕਾਬੂ ਰੱਖਿਆ ਕਹਿੰਦੇ ਵੀ ਕਸਰਤ ਕੁਸਰਤ ਵੀ ਕਰਦੇ ਜਦੋਂ ਮੌਕਾ ਮਿਲਦਾ ਕਹਿੰਦੇ ਵੀ ਬੀਬੀ ਜੀ ਨੇ ਆਪਣਾ ਭਾਰ ਘਟਾਇਆ 2.5 ਕਿਲੋ ਦੇ ਕਰੀਬ 9 ਕਿਲੋ ਦੇ ਕਰੀਬ ਸੁਖਬੀਰ ਨੇ ਭਾਰ ਘਟਾਇਆ ਕਹਿੰਦੇ ਵੀ ਹੁਣ ਹਲਕੇ ਫੁਲਕੇ ਜੇ ਮਹਿਸੂਸ ਕਰਦੇ ਆ ਕੱਲ ਮੈਨੂੰ ਇੱਕ ਸੱਜਣ ਕਹਿੰਦੇ ਕਿ ਫਿਕਰਾਂ ਦੇ ਵਿੱਚ ਸੁਖਬੀਰ ਬਾਦਲ ਸੁੱਕਦੇ ਜਾਂਦੇ ਆ ਮੈਂ ਕਿਹਾ ਫਿਕਰਾਂ ਦੇ ਵਿੱਚ ਨੀ ਉਹ ਹੁਣ ਪੂਰੀ ਕਸਰਤ ਕਸਰਤ ਕਰਦੇ ਆ ਤਾਂ ਮਾੜਾ ਮੋਟਾ ਪੈਚ ਪਿਆ ਜੀ
ਠੀਕ ਹੈ ਜੀ ਨਛੱਤਰ ਗਿੱਲ ਨੇ ਗਾਣਾ ਗਾਇਆ ਸੀ ਤੁਹਾਨੂੰ ਚੇਤੇ ਹੋਣਾ ਵੀ ਵਾਅਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਕੱਲੀ ਕੱਲੀ ਗੱਲ ਦਾ ਹਿਸਾਬ ਚਾਹੀਦਾ ਕਾਂਗਰਸ ਨੇ ਚੋਣ ਮਨੋਰਥ ਪੱਤਰ ਦੇ ਵਿੱਚ ਵਾਅਦਾ ਕੀਤਾ ਸੀ ਵੀ ਸਾਡੀਆਂ ਜਿਹੜੀਆਂ ਧੀਆਂ ਧਿਆਣੀਆਂ ਪੀ ਐਚ ਡੀ ਤੱਕ ਅਸੀਂ ਮੁਫ਼ਤ ਸਿੱਖਿਆ ਦੇਵਾਂਗੇ ਪਰ ਉਹ ਗੱਲਬਾਤ ਜਿਹੜੀ ਆ ਹਕੀਕਤ ਦਾ ਜਾਮਾ ਪਹਿਨਾਉਣ ਦੀ ਨਜ਼ਰ ਨਹੀਂ ਆ ਰਹੀ
ਦੇਖੋ ਬਾਈ ਜੀ ਗੱਲ ਤਾਂ ਇਹ ਆ ਵੀ ਕਿਹੜੀ ਇਹੋ ਜਿਹੀ ਗੱਲ ਆ ਜਿਹੜੀ ਹਕੀਕਤ ਦੇ ਜਾਮੇ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਵੀ ਇਹੋ ਜਿਹੀ ਗੱਲ ਨਹੀਂ ਜਿਹੜੀ ਤੁਹਾਨੂੰ ਇਹੋ ਜਿਹਾ ਅਹਿਸਾਸ ਕਰਾਵੇ ਜਿਹਦੇ ਬਾਬਤ ਸੋਚ ਕੇ ਤੁਹਾਨੂੰ ਇਹ ਲੱਗੇ ਵੀ ਹਾਂ ਚਲੋ ਆਹ ਤਾਂ ਗੱਲ ਹੋ ਹੀ ਰਹੀ ਹੈ ਬਜ਼ੁਰਗਾਂ ਨੂੰ ਪੈਨਸ਼ਨ ਵੇਲੇ ਸਿਰ ਦਿਆ ਕਰਾਂਗੇ ਹਰ ਮਹੀਨੇ ਉਹ ਮਿਲਦੀ ਨਹੀਂ ਰੁਜ਼ਗਾਰ ਹਰ ਬੇਰੁਜ਼ਗਾਰ ਨੂੰ ਦੇ ਦਿਆਂਗੇ ਉਹ ਮਿਲਦਾ ਨਹੀਂ ਇੱਕ ਜੀਵ ਨੂੰ ਨੌਕਰੀ ਜ਼ਰੂਰ ਦੇਣਾ ਤੇ ਟੱਬਰ ਦੇ ਵਿੱਚ ਇਹ ਰੁਜ਼ਗਾਰ ਹਾਲੇ ਤੱਕ ਮਿਲਿਆ ਨੀ ਮੋਬਾਈਲ ਫੋਨ ਦੇਵਾਂਗੇ ਇਹ ਹਾਲੇ ਤੱਕ ਗੱਲ ਸੱਚੀ ਨੀ ਹੋਈ ਤੇ ਕੋਈ ਵੀ ਗੱਲ ਨੀ ਸੱਚੀ ਹੋਈ ਇਹ ਕਹਿੰਦੇ ਹੁੰਦੇ ਸੀ ਵੀ ਅਸੀਂ ਆਟਾ ਦਾਲ ਤਾਂ ਦੇਣਾ ਹੀ ਦੇਣਾ ਨਾਲ ਦੇਸੀ ਘਿਓ ਤੇ ਨਾਲ ਖੰਡ ਵੀ ਦਿਆ ਕਰਾਂਗੇ ਪਰ ਆਟਾ ਦਾਲ ਵਾਲੇ ਕਾਰਡ ਵੀ ਕੈਂਸਲ ਕਰਤੇ ਹੁਣ ਕਹਿੰਦੇ ਸਮਾਰਟ ਕਾਰਡ ਬਣਾਵਾਂਗੇ ਉਹ ਮਸਲਾ ਇਹ ਹੈ ਵੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੈ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਹੋਰ ਹੁੰਦੇ ਨੇਤਾ ਤੇ ਜਦੋਂ ਵੋਟਾਂ ਪੈ ਜਾਂਦੀਆਂ ਉਸ ਤੋਂ ਬਾਅਦ ਹੋਰ ਹੁੰਦੇ ਆ ਇਸ ਕਰਕੇ ਹੁਣ ਇਹ ਗੱਲਾਂ ਹੈਰਾਨ ਕਰਨ ਨੂੰ ਹਟ ਗਈਆਂ
ਜੀ ਜੀ ਬਿਲਕੁਲ ਦੇ ਨਾਲ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਵੀ ਲੱਭ ਗਏ ਕਹਿੰਦੇ ਵੈਸ਼ਨੋ ਦੇਵੀ ਗਏ ਸੀ ਭਗਤੀ ਕਰਨ
ਬਾਈ ਜੀ ਆਵਾਜ਼ ਬ੍ਰੇਕ ਹੋ ਕੇ ਆਈ ਦੁਬਾਰਾ ਪੁੱਛਿਓ
ਜੀ ਸਿੱਧੂ ਸਾਹਿਬ ਕਹਿੰਦੇ ਲੱਭ ਗਏ ਜੀ ਕਹਿੰਦੇ ਵੈਸ਼ਨੋ ਦੇਵੀ ਗਏ ਸੀਗੇ ਜੀ ਭਗਤੀ ਕਰਨ ਗਏ ਸੀ ਸ਼ਾਇਦ
ਹਾਂ ਦੇਖੋ ਜੀ ਗੱਲ ਤਾਂ ਇਹ ਹੈ ਵੀ ਪੰਜਾਬ ਦੇ ਲੋਕ ਜਿਹੜੇ ਉਹ ਅੱਡ ਭਗਤੀ ਕਰੀ ਜਾਂਦੇ ਵੀ ਸਿੱਧੂ ਹੋਰੀ ਆ ਜਾਣ
ਜੀ
ਤੇ ਸਿੱਧੂ ਹੋਰੀ ਆਪਦੀ ਭਗਤੀ ਕਰੀ ਜਾਂਦੇ ਕਹਿੰਦੇ ਵੀ ਭਾਈ ਮੇਰਾ ਮਹਿਕਮਾ ਵੱਡਾ ਹੋ ਜੇ ਇਹ ਦੋਨੋਂ ਪਾਸੇ ਭਗਤੀਆਂ ਚੱਲਦੀਆਂ ਪਰ ਮੈਨੂੰ ਇਹ ਲੱਗਦਾ ਵੀ ਜਿਹੜਾ ਸਿੱਧੂ ਵਾਲਾ ਮਾਮਲਾ ਉਹ ਜਿਹੜਾ ਖੂਹ ਖਾਤੇ ਚ ਪੈ ਗਿਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਨੀ ਖਿਆਲ ਕਰਦੇ ਵੀ ਭਾਈ ਇਹ ਹੈਗੇ ਆ ਜਾਂ ਨਹੀਂ ਹੈਗੇ ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਬਿਜਲੀ ਮਹਿਕਮਾ ਸਿੱਧੂ ਨੇ ਸਾਂਭਿਆ ਨੀ ਦੂਜੇ ਪਾਸੇ ਹਾਈਕਮਾਨ ਨੀ ਖਿਆਲ ਕਰਦੀ ਹਾਈਕਮਾਨ ਦਾ ਆਪਦਾ ਬੜਾ ਬੁਰਾ ਹਾਲ ਹੈ ਇਸ ਕਰਕੇ ਉਹਨੇ ਹਾਲੇ ਤੱਕ ਕੈਪਟਨ ਤੇ ਸਿੱਧੂ ਦਾ ਮਸਲਾ ਨੀ ਨਿਬੇੜਿਆ ਪੰਜਾਬ ਦੇ ਲੋਕ ਵੀ ਹੁਣ ਭੁੱਲਦੇ ਗਏ ਜਾਂਦੇ ਆ ਵੀ ਇੱਕ ਸਿੱਧੂ ਦਾ ਮਸਲਾ ਵੀ ਆ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਸਿੱਧੂ ਹੋਰਾਂ ਨੇ ਆਪਦੀ ਕਦਰ ਘਟਾਈ ਹੀ ਕੀਤੀ ਹੈ ਇਸ ਮਸਲੇ ਦੇ ਵਿੱਚ ਦੇਖੋ ਰੁਸਣਾ ਇਹ ਕੋਈ ਵੱਡੀ ਗੱਲ ਨੀ ਰੁਸਣਾ ਦੋ ਤਿੰਨ ਚਾਰ ਦਿਨ ਦੇ ਲਈ ਹੋ ਗਿਆ ਪਰ ਜੇਕਰ ਤੁਸੀਂ ਇੱਕ ਮਹੀਨੇ ਤੋਂ ਉੱਤੇ ਦਾ ਸਮਾਂ ਜਿਹੜਾ ਬੀਤ ਗਏ ਤੇ ਤੁਸੀਂ ਆਪਦਾ ਮਹਿਕਮਾ ਹੀ ਨਾ ਸਾਂਭੋ ਤੇ ਲੋਕਾਂ ਨੂੰ ਵੀ ਲੱਗੇ ਵੀ ਚਲੋ ਨਹੀਂ ਸਾਂਭਦੇ ਨਾ ਸਾਂਭਣ ਤੇ ਕਾਂਗਰਸ ਵੀ ਕਵੇ ਵੀ ਚਲੋ ਤੁਹਾਡੇ ਬਿਨਾਂ ਸਰੀ ਜਾਂਦਾ ਤੇ ਫਿਰ ਬੰਦੇ ਨੂੰ ਉਹਦੀ ਕੋਈ ਕਦਰ ਚ ਰਹਿ ਨੀ ਜਾਂਦੀ ਜੀ ਇਸ ਕਰਕੇ ਸਿੱਧੂ ਸਾਹਿਬ ਹੋਰਾਂ ਨੂੰ ਹੁਣ ਮੇਰਾ ਖਿਆਲ ਆ ਵੀ ਜਿਹੜਾ ਹੈਗਾ ਮਹਿਕਮਾ ਸਾਂਭ ਲੈਣਾ ਚਾਹੀਦਾ ਆਪਦਾ ਚੰਗਾ ਕੰਮ ਕਰਕੇ ਦਿਖਾਉਣਾ ਚਾਹੀਦਾ ਤੇ ਇਹ ਸਾਬਤ ਕਰ ਦੇਣਾ ਚਾਹੀਦਾ ਕਿ ਮੇਰੇ ਕੋਲ ਜਿਹੜਾ ਵੀ ਮਹਿਕਮਾ ਆਊਗਾ ਮੈਂ ਉਹਦੇ ਵਿੱਚ ਬੜੀਆਂ ਹੈਰਾਨੀਜਨਕ ਤਬਦੀਲੀਆਂ ਲੈ ਕੇ ਆਉਣਾ ਤੇ ਹੁਣ ਦੇਖੋ ਕੀ ਬਣਦਾ ਜੀ
ਤੇ ਉਧਰ ਸਰਕਾਰ ਨੂੰ ਚੇਤਾ ਆ ਗਿਆ ਜੀ ਵੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇਣੇ ਆ ਵੈਟਰਨ ਖਿਡਾਰੀਆਂ ਨੂੰ ਵੀ ਨਵੇਂ ਖਿਡਾਰੀਆਂ ਨੂੰ ਵੀ 99 ਦੇ ਕਰੀਬ ਖਿਡਾਰੀ ਜਿਹੜੇ ਆ ਉਹਨਾਂ ਦੀ ਸੂਚੀ ਜਿਹੜੀ ਆ ਉਹ 3 ਕੁ ਦਿਨ ਪਹਿਲਾਂ ਪੰਜਾਬੀ ਮੀਡੀਆ ਨੇ ਨਸ਼ਰ ਕੀਤੀ ਵੱਖ ਵੱਖ ਪਲੇਟਫਾਰਮ ਦੇ ਉੱਤੇ ਹੁਣ ਪਤਾ ਇਹ ਲੱਗਾ ਵੀ ਜਿਹੜੀ ਇੱਕ ਪ੍ਰਾਈਵੇਟ ਬੈਂਕ ਹੈ ਜੀ ICICI ਬੈਂਕ ਜਿਹੜੀ ਕਿ ਚੰਡੀਗੜ੍ਹ ਦੇ 5-star ਹੋਟਲ ਦਾ ਸਾਰਾ ਜਿਹੜਾ ਖਾਣ ਪੀਣ ਦਾ ਖਰਚਾ ਉਹ ਚੱਕੂਗੀ ਸਰਕਾਰ ਨੂੰ ਏਦਾਂ ਦੇ ਮਾਮਲਿਆਂ ਵਿੱਚ ਵੀ ਸਪੋਂਸਰਸ਼ਿਪਾਂ ਦੀ ਲੋੜ ਪੈ ਗਈ ਫਿਰ ਰਹਿ ਕੀ ਗਿਆ
ਦੇਖੋ ਬਾਈ ਜੀ ਗੱਲ ਇਹ ਆ ਵੀ ਜਦੋਂ ਪਹਿਲੀ ਵਾਰ ਅਕਾਲੀ ਸਰਕਾਰ ਨੇ ਕਬੱਡੀ ਕੱਪ ਕਰਵਾਇਆ ਸੀਗਾ ਉਹਦਾ ਨਾਂ ਸੀਗਾ ਉਹਦੀ ਟੈਗ ਲਾਈਨ ਸੀਗੀ ਵੀ ਨਸ਼ਿਆਂ ਤੋਂ ਮੁਕਤ ਕਰਨ ਦੇ ਲਈ ਪੰਜਾਬ ਦੀ ਜਵਾਨੀ ਨੂੰ ਅਸੀਂ ਇਹ ਕੱਪ ਕਰਵਾ ਰਹੇ ਹਾਂ ਪਰ ਉਹ ਕੱਪ ਵੀ ਤੇ ਸ਼ਰਾਬ ਕੰਪਨੀਆਂ ਦੇ ਸਹਿਯੋਗ ਦੇ ਨਾਲ ਮਿਲ ਕੇ ਕਰਵਾਇਆ ਸੀ ਮਤਲਬ ਨਸ਼ਿਆਂ ਤੋਂ ਅਸੀਂ ਜਵਾਨੀ ਨੂੰ ਬਚਾਉਣਾ ਤੇ ਦਾਰੂ ਦੇ ਜਿਹੜੇ ਕਰਿੰਦੇ ਆ ਤੇ ਦਾਰੂ ਦੀਆਂ ਜਿਹੜੀਆਂ ਕੰਪਨੀਆਂ ਦੇ ਮਾਲਕ ਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਕੱਪ ਕਰਵਾਉਣਾ ਇਹ ਸਾਰਾ ਕੁਝ ਚੱਲਦਾ ਇਹ ਬੜੀ ਮਾੜੀ ਗੱਲ ਆ ਉਹਦਾ ਮੈਂ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਕੋਈ ਵੀ ਇੱਕ ਕੰਮ ਇਹੋ ਜਿਹਾ ਹੈ ਨੀ ਜਿਹਦੇ ਵਿੱਚ ਗੈਰ ਸਰਕਾਰੀ ਅਦਾਰਿਆਂ ਦਾ ਸਹਿਯੋਗ ਨਾ ਲਿਆ ਜਾਂਦਾ ਹੋਵੇ ਆਹ ਬੈਂਕਾਂ ਨੇ ਆਹ ਕਰਨਾ ਫਲਾਣਿਆਂ ਨੇ ਉਹ ਕਰਨਾ ਇੱਕ ਵਾਰੀ ਇੱਕ ਤਹਿਸੀਲਦਾਰ ਨੂੰ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਜਦੋਂ ਰਜਿਸਟਰੀ ਕਰਦੇ ਆ ਬੰਦੇ ਨੇ ਅਸਟਾਂਪ ਫੀਸ ਲਾ ਤੀ ਤੁਹਾਡੀਆਂ ਬਾਕੀ ਰਸੀਦਾਂ ਕਟਵਾ ਲਈਆਂ ਫਿਰ ਤੁਸੀਂ 5000 ਰੁਪਇਆ ਰਜਿਸਟਰੀ ਦਾ ਕਿਹੜੀ ਗੱਲੋਂ ਲਈ ਹੋ ਰਿਸ਼ਵਤ ਕਿਉਂ ਲਈ ਹੋ ਉਹ ਕਹਿੰਦਾ ਵੀ ਜਦੋਂ ਤੁਸੀਂ ਕਹੋਗੇ ਉਦੋਂ ਨਾ ਲਵਾਂਗੇ ਪਰ ਇਹ ਲੈਣੇ ਸਾਡੀ ਮਜਬੂਰੀ ਆ ਮੈਂ ਕਿਹਾ ਵੀ ਮਜਬੂਰੀ ਕਾਹਦੀ ਕਹਿੰਦਾ ਵੀ ਰੌਲਾ ਇਹ ਹੈ ਵੀ ਪਤਾ ਕੋਈ ਨੀ ਜਾਂ ਹੁਣੇ ਬੈਠਿਆਂ ਬੈਠਿਆਂ ਤੋਂ ਕਿਸੇ ਮੰਤਰੀ ਦਾ ਫੋਨ ਆ ਜੇ ਉਹ ਕਹਿ ਦੇਵੇ ਜੀ ਮੈਂ ਪਰਸੋਂ ਇੱਧਰ ਆ ਰਿਹਾ ਜਲੰਧਰ ਦੇ ਵੱਲ ਤੇ 50 ਬੰਦਿਆਂ ਦਾ ਖਾਣਾ ਤਿਆਰ ਰੱਖਿਓ ਫਿਰ ਅਸੀਂ ਉਹ ਵੀ ਕਰਨਾ ਪਤਾ ਕੋਈ ਨੀ ਜਾਂ ਫਲਾਣੇ ਅਧਿਕਾਰੀ ਦਾ ਫੋਨ ਆ ਜੇ ਉਹ ਕਹੇ ਜੀ ਹੁਣ ਤੋਂ 2 ਘੰਟੇ ਬਾਅਦ ਫਲਾਣੇ ਸਿਨੇਮੇ ਦੇ ਵਿੱਚ ਸ਼ੋਅ ਚੱਲਣਾ ਤੇ ਮੇਰੇ ਨਿਆਣਿਆਂ ਨੂੰ ਲੈ ਕੇ ਜਾਣਾ ਉੱਥੇ ਤੇ ਬੱਚਿਆਂ ਨੂੰ ਫਿਲਮ ਦਿਖਾ ਕੇ ਪੌਪਕੋਰਨ ਖਵਾ ਕੇ ਰੋਟੀ ਪਾਣੀ ਛਕਾ ਕੇ ਤੇ ਫਿਰ ਉਹਨਾਂ ਨੂੰ ਘਰੇ ਵੀ ਛੱਡਣਾ ਉਹਨਾਂ ਸਾਨੂੰ ਵਗਾਰਾਂ ਇੰਨੀਆਂ ਪੈਂਦੀਆਂ ਵੀ ਤਾਂ ਕਰਕੇ ਅਸੀਂ ਜੇਕਰ ਪੈਸੇ ਨਾ ਲੱਗੇ ਤਨਖਾਹ ਦੇ ਵਿੱਚ ਤਾਂ ਅਸੀਂ ਇਹ ਮੌਜ ਮਸਤੀ ਕਰਵਾ ਹੀ ਨਹੀਂ ਸਕਦੇ ਕਿ ਵੱਖ ਵੱਖ ਅਧਿਕਾਰੀਆਂ ਨੂੰ ਤੇ ਮੰਤਰੀਆਂ ਦੇ ਨਿਆਣਿਆਂ ਨੂੰ ਇਸ ਕਰਕੇ ਅਸੀਂ ਲੈਂਦੇ ਹਾਂ ਮਤਲਬ ਇਹ ਆ ਕਿ ਇਹ ਜਿਹੜੀ ਰਿਸ਼ਵਤ ਆ ਜਾਂ ਜਿਹੜੇ ਇਹ ਉੱਪਰਲੇ ਕੰਮ ਆ ਇਹ ਸੁਭਾਅ ਦੇ ਵਿੱਚ ਹਿੱਸੇ ਵਾਲੀ ਗੱਲ ਬਣ ਗਈ ਆ ਇਹ ਮਾੜੀ ਗੱਲ ਆ ਓਦਾਂ ਹੋਣਾ ਨੀ ਚਾਹੀਦਾ ਪਰ ਇਹ ਸੱਚੀ ਮੁੱਚੀ ਹੈਰਾਨੀ ਵਾਲੀ ਗੱਲ ਆ ਵੀ ਅਸੀਂ ਕਿੰਨੇ ਸਾਲਾਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਵਾਰਡ ਦੇਣੇ ਆ ਸਾਡੀ ਸਰਕਾਰ ਦੇ ਕੋਲੇ ਕੋਈ ਨੀਤੀ ਹੈ ਨੀ ਤੇ ਨਾ ਨੀਤ ਆ ਨਾ ਨੀਤੀ ਆ ਨਾ ਕੋਈ ਬਜਟ ਰੱਖਿਆ ਇਸ ਕਰਕੇ ਸਾਰਾ ਕੁਝ ਹੋ ਗਿਆ
ਜੀ ਬਿਲਕੁਲ ਤੇ ਨਾਲ ਨਾਲ ਬਿੱਟੂ ਦਾ ਜਿਹੜਾ ਕਤਲ ਹੋਇਆ ਸੀ ਉਸ ਦੇ ਵਿੱਚ ਨੌਜਵਾਨ ਜਿਹੜੇ ਫੜੇ ਨੇ ਉਹ ਕਿਹੜੇ ਨੇ
ਦੇਖੋ ਬਿੱਟੂ ਦੇ ਕਤਲ ਮਾਮਲੇ ਦੇ ਵਿੱਚ ਜਿਹੜਾ ਮਹਿੰਦਰਪਾਲ ਬਿੱਟੂ ਆ ਉਹਦੇ ਕਤਲ ਦੇ ਮਾਮਲੇ ਚ ਹੁਣ ਤੱਕ ਜੋ ਜੋ ਕੁਝ ਵੀ ਸਾਹਮਣੇ ਆਇਆ ਆਪਾਂ ਜਾਣਦੇ ਹਾਂ ਜਿਹੜੇ ਫੜੇ ਗਏ ਆ ਉਹ ਸ਼ੱਕ ਦੇ ਆਧਾਰ ਦੇ ਉੱਤੇ ਫੜੇ ਗਏ ਆ ਜਿਨ੍ਹਾਂ 2 ਜਣਿਆਂ ਨੇ ਕਤਲ ਕੀਤਾ ਉਹਨਾਂ ਦੇ ਬਾਬਤ ਹੋਰ ਧਰਾਵਾਂ ਲਾ ਦਿੱਤੀਆਂ ਗਈਆਂ ਪਰ ਇਸ ਵਕਤ ਨਾ ਬਾਈ ਜੀ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਬਾਹਲਾ ਵਧੀਆ ਨੀ ਮੈਂ ਅੱਜ ਇੱਕ ਰਿਪੋਰਟ ਪੜ੍ਹੀ ਜਾਂਦਾ ਸੀਗਾ ਲੰਘੇ ਮਹੀਨੇ ਯਾਨੀ ਕਿ ਜੂਨ ਮਹੀਨੇ ਦੇ ਵਿੱਚ 28 ਮੁੰਡੇ ਓਵਰਡੋਜ਼ ਦੇ ਕਰਕੇ ਮਰ ਗਏ ਆ, ਨਸ਼ੇ ਦੀ ਓਵਰਡੋਜ਼ ਕਰਕੇ ਇਕੱਲੇ ਪੰਜਾਬ ਦੇ ਵਿੱਚ ਇੱਕ ਮਹੀਨੇ ਚ 30 ਦਿਨ 28 ਮੁੰਡੇ ਏਦਾਂ ਮਰ ਗਏ। ਮਤਲਬ ਇਹ ਹੈ ਕਿ ਪੰਜਾਬ ਦਾ ਭਵਿੱਖ ਕਾਲਾ। ਆਹ ਮੈਂ ਇੱਕ ਹੋਰ ਰਿਪੋਰਟ ਪੜ੍ਹੀ ਹੈ, 2041 ਤੱਕ ਪੰਜਾਬ ਦੇ ਵਿੱਚ ਜਨਸੰਖਿਆ ਵਾਧਾ ਦਰ ਸਿਫਰ ਹੋਣ ਦੀ ਸੰਭਾਵਨਾ। ਪੰਜਾਬ ਦੀ ਜਵਾਨੀ ਜਿਹੜੀ ਆ ਉਹ ਪ੍ਰਜਨਨ ਕਿਰਿਆ ਦੇ ਸਮਰੱਥ ਨਹੀਂ ਰਹਿਣੀ, ਇਹ ਅੰਦਰੋਂ ਸਰੀਰ ਖੋਖਲੇ ਹੋਈ ਜਾਂਦੇ ਨਸ਼ਿਆਂ ਦੇ ਕਰਕੇ। ਪੰਜਾਬ ਦਾ ਭਵਿੱਖ ਇਸ ਹੱਦ ਤੱਕ ਗਰਕ ਚੁੱਕਿਆ
ਜੀ। ਤੇ ਨਾਲ ਜੇਕਰ ਗੱਲ ਕਰੀਏ ਉਧਰ ਇੱਕ ਪੱਤਰਕਾਰ ਦੀ ਨਜ਼ਰ ਨਾਲ ਤੁਸੀਂ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਬਹੁਤ ਵੱਡਾ ਖਲਾਅ ਨਜ਼ਰ ਆ ਰਿਹਾ ਜੇਕਰ ਆਪੋਜੀਸ਼ਨ ਪਾਰਟੀਆਂ ਦੀ ਹੋਂਦ ਦੀ ਗੱਲ ਕਰਦੇ ਹਾਂ ਜਾਂ ਮੁੱਦਿਆਂ ਦੀ ਗੱਲ ਕਰਦੇ ਹਾਂ। ਪਹਿਲਾਂ ਜਿਹੜਾ ਮਾਮਲਾ ਬਿਜਲੀ ਦੇ ਮੋਰਚੇ ਦੇ ਤੌਰ ਤੇ ਮਸ਼ਹੂਰ ਹੋਣ ਲੱਗਾ ਸੀ ਉਹ ਵੀ ਹੌਲੀ ਹੌਲੀ ਠੁੱਸ ਹੋ ਗਿਆ, ਹਾਲਾਂਕਿ ਕੇਂਦਰੀ ਹਾਈ ਕਮਾਂਡ ਵੱਲੋਂ ਵੀ ਉਸਦੇ ਲਈ ਬਕਾਇਦਾ ਮੀਤ ਹੇਰ ਦੀ ਨਿਯੁਕਤੀ ਕੀਤੀ ਗਈ। ਕੋਈ ਬਹੁਤੀ ਹਿਲਜਲ ਨਜ਼ਰ ਨਹੀਂ ਆ ਰਹੀ, ਆਪੋਜੀਸ਼ਨ ਹੈ ਵੀ ਪੰਜਾਬ ਚ ਜਾਂ ਫਿਰ ਗੋਆ ਛੁੱਟੀਆਂ ਮਨਾਉਣ ਗਈ ਹੋਇਆ ਜੀ?
ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਇਸ ਵਕਤ ਆਮ ਆਦਮੀ ਪਾਰਟੀ ਹੈ ਜਿਹੜੀ, ਇੱਕ ਤਾਂ ਵੱਡੀ ਗੱਲ ਇਹ ਹੈ ਕਿ ਉਹ ਇਕਜੁੱਟੀ ਹੈ ਨਹੀਂ। ਜਿੰਨੀ ਕੁ ਉਹਨਾਂ ਦੇ ਵਿੱਚ ਇਕਜੁੱਟਤਾ ਹੈਗੀ ਆ ਉਨੀ ਕੁ ਉਹ ਪਹਿਲ ਕਰ ਲੈਂਦੇ ਆ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਆ ਜਿਹੜਾ ਉਹ ਸਿਰਫ ਤੇ ਸਿਰਫ ਪੰਥਕ ਮੁੱਦਿਆਂ ਦੀ ਗੱਲ ਕਰੀ ਜਾਂਦਾ, ਪੰਜਾਬ ਦੇ ਚਲੰਤ ਮੁੱਦਿਆਂ ਦੀ ਗੱਲ ਵੱਲ ਖਿਆਲ ਉਹਨਾਂ ਦਾ ਵੀ ਨਹੀਂ ਹੈ। ਤੀਜੀ ਗੱਲ ਇਹ ਹੈ ਵੀ ਜਿਨ੍ਹਾਂ ਨੂੰ ਸੱਤਾ ਸੌਂਪੀ ਆ ਉਹਨਾਂ ਨੂੰ ਚੇਤਾ ਹੀ ਨਹੀਂ ਵੀ ਭਾਈ ਸਾਡੇ ਕੰਮ ਕਾਜ ਵੀ ਕੋਈ ਹਿੱਸੇ ਆਉਂਦੇ ਆ। ਤੇ ਚੌਥੀ ਗੱਲ ਵੱਡੀ ਇਹ ਹੈ ਕਿ ਪੰਜਾਬ ਦੇ ਲੋਕ ਆ ਜਿਹੜੇ ਉਹਨਾਂ ਨੂੰ ਵੀ ਬੜਾ ਚਿਰ ਚੇਤਾ ਨਹੀਂ ਰਹਿੰਦਾ ਕਿ ਹੈਗੇ ਭਾਵੇਂ ਉਹ ਤੰਗ ਆ, ਪਰ ਉਹ ਕਹਿ ਦਿੰਦੇ ਵੀ ਅਸੀਂ ਇਕੱਲੇ ਵੀ ਕੀ ਕਰੀਏ, ਅਸੀਂ ਹੁਣ ਕੀ ਕਰ ਸਕਦੇ ਹਾਂ। ਇਸ ਵਕਤ ਪੰਜਾਬ ਦੇ ਵਿੱਚ ਬਿਜਲੀ ਨਹੀਂ ਆ ਰਹੀ, ਯਾਨੀ ਕਿ ਜਿਹੜੀ 8 ਘੰਟੇ ਬਿਜਲੀ ਦੇਣੀ ਆ ਉਹ 8 ਘੰਟੇ ਬਿਜਲੀ ਮਿਲ ਨਹੀਂ ਰਹੀ ਖੇਤੀਬਾੜੀ ਦੇ ਲਈ, ਜਿਹਦੇ ਕਰਕੇ ਕਿਸਾਨ ਬੜੇ ਆਵਾਜ਼ਾਰ ਆ, ਬੜੇ ਪਰੇਸ਼ਾਨ ਆ। ਪਰ ਨਾ ਤਾਂ ਸੱਤਾਧਾਰੀ ਧਿਰ ਇੱਥੇ ਆਪਣਾ ਫਰਜ਼ ਨਿਭਾ ਰਹੀ ਆ ਤੇ ਨਾ ਹੀ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਾਲੀ ਪਾਰਟੀ ਦੇ ਵੱਲੋਂ ਖਿਆਲ ਕੀਤਾ ਜਾ ਰਿਹਾ। ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਖਲਾਅ ਉਹ ਪੂਰਾ ਹੁੰਦਾ ਨਹੀਂ ਦਿਸਦਾ। ਅਗਲੀ ਗੱਲ ਇਹ ਹੈ ਕਿ ਜਿਹੜਾ ਪੰਜਾਬ ਡੈਮੋਕਰੇਟਿਕ ਅਲਾਇੰਸ ਬਣਿਆ ਸੀ ਉਹਦੇ ਵਿੱਚੋਂ ਸਿਰਫ ਤੇ ਸਿਰਫ ਬਹਿਸ ਭਰਾਈ ਆ ਜਿਹੜੇ ਮਾੜੀ ਮੋਟੀ ਸਰਗਰਮੀ ਦੇ ਵਿੱਚ ਨਜ਼ਰ ਆ ਰਹੇ ਆ। ਦੂਜੀ ਗੱਲ ਇਹ ਹੈਗੀ ਹੈ ਕਿ ਜਿਸ ਤਰੀਕੇ ਦੇ ਨਾਲ ਐਤਕੀ ਪਾਣੀ ਦਾ ਮੁੱਦਾ ਚੁੱਕਿਆ ਬਹਿਸ ਭਰਾਵਾਂ ਨੇ, ਇਹ ਚੋਣਾਂ ਤੋਂ ਬਾਅਦ ਪਹਿਲੀ ਵਾਰ ਕੋਈ ਇੰਨੇ ਵੱਡੇ ਪੱਧਰ ਦੇ ਉੱਤੇ ਸਰਗਰਮੀ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ। ਤੁਸੀਂ ਦੇਖੋ ਪੰਜਾਬ ਡੈਮੋਕਰੇਟਿਕ ਅਲਾਇੰਸ ਦੇ ਵਿੱਚ ਡਾਕਟਰ ਗਾਂਧੀ, ਉਹਦੇ ਵਿੱਚ ਸੁਖਪਾਲ ਖਹਿਰੇ ਦੀ ਪਾਰਟੀ, ਇਹਦੇ ਵਿੱਚ ਬਸਪਾ, ਇਹਦੇ ਵਿੱਚ ਕਾਮਰੇਡ ਪਾਰਟੀਆਂ, ਇਹਦੇ ਵਿੱਚ ਲੋਕ ਇਨਸਾਫ਼ ਪਾਰਟੀ, ਬਾਕੀ ਹੋਰ ਛੋਟੀਆਂ ਵੱਡੀਆਂ ਧਿਰਾਂ ਜੁੜੀਆਂ। ਪਰ ਨਤੀਜਿਆਂ ਤੋਂ ਬਾਅਦ ਕੋਈ ਕੁਛਕਦਾ ਵੀ ਨਹੀਂ, ਕੋਈ ਦਿਸਦਾ ਵੀ ਨਹੀਂ। ਇਸ ਕਰਕੇ ਜਿਹੜਾ ਤੀਜੇ ਮੋਰਚੇ ਦੀ ਗੱਲ ਅਸੀਂ ਕਰਦੇ ਹੁੰਦੇ ਵੀ ਸ਼ਾਇਦ ਤੀਜਾ ਮੋਰਚਾ ਬਣੂਗਾ, ਸ਼ਾਇਦ ਕੋਈ ਬਦਲ ਸਾਹਮਣੇ ਆਊਗਾ, ਕੁਛ ਨਹੀਂ ਇਸ ਵਕਤ ਸਾਹਮਣੇ ਆ ਰਿਹਾ। ਸਾਰੇ ਚੁੱਪ ਕਰਕੇ ਬੈਠੇ ਆ ਤੇ ਪੰਜਾਬ ਦਾ ਨੁਕਸਾਨ ਹੋ ਰਿਹਾ
ਜੀ। ਬਿਲਕੁਲ। ਤੇ ਨਾਲ ਨਾਲ ਜੀ ਗੱਲ ਕਰੀਏ ਕਲਾਕਾਰਾਂ ਦੀ, ਉਹਨਾਂ ਦੇ ਵਿੱਚ ਹਨੀ ਸਿੰਘ ਤੇ ਪਰਚਾ ਹੋਣ ਵਾਲਾ ਜੀ, ਉਹ ਕਿਹੜਾ, ਉਹ ਕਿਉਂ ਹੋਣਾ ਜੀ?
ਹਾਂ ਬਿਲਕੁਲ ਜੀ, ਹਨੀ ਸਿੰਘ ਦੇ ਉੱਤੇ ਪਰਚਾ ਦਰਜ ਹੋਣ ਵਾਲਾ
ਜੀ।
ਤੇ ਇਹ ਕੋਈ ਪਹਿਲੀ ਗੱਲ ਨਹੀਂ ਹੈਗੀ, ਹਨੀ ਸਿੰਘ ਤੇ ਇਹ ਵਰਗੇ ਹੋਰ ਬਹੁਤ ਸਾਰੇ ਕਲਾਕਾਰ ਹੈਗੇ ਆ ਜਿਨ੍ਹਾਂ ਦੇ ਵੱਲੋਂ ਮਾਂ ਬੋਲੀ ਦਾ ਨੁਕਸਾਨ ਕੀਤਾ ਗਿਆ ਆਪਣੇ ਚਾਰ ਛਿਲੜਾਂ ਦੀ ਖਾਤਰ। ਹਨੀ ਸਿੰਘ ਦਾ ਜਿਹੜਾ ਇਹ ਗਾਣਾ ਆਇਆ ਮੱਖਣਾ, ਜਿਹਦੇ ਉੱਤੇ ਵਿਵਾਦ ਛਿੜਿਆ
ਜੀ,
ਇਹ 2018 ਦੇ ਦਸੰਬਰ ਮਹੀਨੇ ਦੇ ਵਿੱਚ ਗਾਣਾ ਆਇਆ ਇਹਦਾ। ਤੇ ਇਸ ਗਾਣੇ ਦੇ ਉੱਤੇ ਨੋਟਿਸ ਹੁਣ 7-8 ਮਹੀਨਿਆਂ ਬਾਅਦ ਮਹਿਲਾ ਕਮਿਸ਼ਨ ਦੇ ਵੱਲੋਂ ਲਿਆ ਗਿਆ। ਅਗਲੀ ਗੱਲ ਇਹ ਹੈਗੀ ਆ ਕਿ ਹੁਣ ਮਹਿਲਾ ਕਮਿਸ਼ਨ ਨੇ ਕਿਹਾ ਹੈਗਾ ਪੰਜਾਬ ਦੇ ਡੀਜੀਪੀ ਨੂੰ, ਡੀਜੀਪੀ ਨੇ ਐਸਐਸਪੀ ਮੋਹਾਲੀ ਨੂੰ ਕਿਹਾ ਵੀ ਹਨੀ ਸਿੰਘ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਮੈਂ ਅੱਜ ਇੱਕ ਰਿਪੋਰਟ ਪੜ੍ਹਦਾ ਸੀ, ਉਹਦੇ ਚ ਲਿਖਿਆ ਗਿਆ ਹਨੀ ਸਿੰਘ ਦੇ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਵੀ ਹਨੀ ਸਿੰਘ ਨੇ ਕਿਹੜਾ ਫਾਈਲਾਂ ਦੇ ਵਿੱਚ ਗੀਤ ਰੱਖਿਆ ਜਿਹੜਾ ਗੁਆਚ ਗਿਆ, ਦਿਸ ਰਿਹਾ ਯੂਟਿਊਬ ਦੇ ਉੱਤੇ ਸਾਹਮਣੇ ਆ, ਉਹਦੇ ਤੇ ਪਰਚਾ ਦਰਜ ਕਰੋ। ਇਹ ਮਾਮਲੇ ਨੂੰ ਉਰੇ ਪਰੇ ਕਰਨ ਦਾ ਇੱਕ ਤਰੀਕਾ। ਹੁਣ ਤੁਸੀਂ ਦੇਖੋ ਵੀ ਇਸ ਮਾਮਲੇ ਦੀ ਅਸੀਂ ਪੜਤਾਲ ਕਰ ਰਹੇ ਹਾਂ ਤੇ ਪੜਤਾਲ ਕਰਨ ਨੂੰ ਤੁਸੀਂ ਕਿਹੜਾ ਭੈਰਵੀ ਰਾਗ ਦੇ ਵਿੱਚ ਪੜਤਾਲ ਕਰਨੀ, ਜਿਹੜਾ ਕੰਮ ਕਰਨਾ ਉਹ ਕੰਮ ਕਰਕੇ ਪਰੇ ਕਰਨਾ ਚਾਹੀਦਾ। ਸੋ ਇਸ ਕਰਕੇ ਇਹ ਮਾਮਲੇ ਲਟਕਾ ਦਿੱਤੇ ਜਾਂਦੇ ਆ। ਪਰ ਹਨੀ ਸਿੰਘ ਇੱਕ ਨਹੀਂ, ਪੰਜਾਬ ਦੇ ਵਿੱਚ ਕਈ ਹੈਗੇ ਆ ਜਿਨ੍ਹਾਂ ਨੇ ਨਸ਼ਾਵਾਦ ਦੀ ਗੱਲ ਕੀਤੀ, ਜਿਨ੍ਹਾਂ ਨੇ ਹੁਣ ਤੱਕ ਔਰਤ ਦੀ ਬੇਪਤੀ ਕੀਤੀ ਆ, ਹਥਿਆਰਾਂ ਦੀ ਗੱਲ ਕੀਤੀ ਆ, ਪਰ ਸੁਣਨ ਵਾਲੇ ਵੀ ਉਹੋ ਜਿਹੇ ਤੇ ਗਾਉਣ ਵਾਲੇ ਵੀ ਉਹੋ ਜਿਹੇ।
ਸਾਰੀ ਦੁਨੀਆਂ ਦੀ ਨਜ਼ਰ ਕਰਤਾਰਪੁਰ ਸਾਹਿਬ ਦੇ ਲਾਂਘੇ ਉੱਤੇ ਬਣੀ ਹੋਈ ਹੈ ਔਰ ਤਾਰਾ ਸਿੰਘ ਹੋਣਾ ਨੇ ਜਿਹੜੇ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ 2 ਨਵੰਬਰ ਦੇ ਕਰੀਬ ਜਾ ਕੇ ਇਹ ਲਾਂਘਾ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਪੂਰੀ ਤਰ੍ਹਾਂ ਤਿਆਰ ਹੋ ਜਾਣਾ। 10 ਤੇ 11 ਨੂੰ ਸਮਾਗਮਾਂ ਦੇ ਵਿੱਚ ਸੈਲੀਬ੍ਰੇਸ਼ਨ ਦੇ ਲਈ ਜਥੇ ਜਿਹੜੇ ਆ ਇਸ ਲਾਂਘੇ ਰਾਹੀਂ ਉਧਰ ਆ ਸਕਣਗੇ। ਹੁਣ ਪਤਾ ਲੱਗਾ ਵੀ 14 ਤਰੀਕ ਨੂੰ ਆਗਾਮੀ ਮੀਟਿੰਗ ਸੱਦੀ ਗਈ ਹੈ 14 ਜੁਲਾਈ ਨੂੰ। ਉਹਦੇ ਵਿੱਚ ਕਹਿੰਦੇ ਵੀ ਪਾਕਿਸਤਾਨ ਵਾਲਿਆਂ ਨੇ ਕਿਹਾ ਵੀ ਪੱਤਰਕਾਰਾਂ ਨੂੰ ਵੀ ਸਾਰਿਆਂ ਨੂੰ ਜੀ ਆਇਆਂ ਨੂੰ ਆ, ਤੁਸੀਂ ਫਿਰ ਮੋਟਰਸਾਈਕਲ ਨੂੰ ਲੀਡਰ ਭੁੰਮਾ ਰਹੋ ਜੀ?
ਮੈਂ ਤਾਂ ਜੀ ਹਾਲੇ ਵਿਚਾਰ ਨਹੀਂ ਬਣਾਇਆ ਪਰ ਦੇਖਦੇ ਹਾਂ ਕੀ ਮੌਕਾ ਬਣਦਾ। ਪਰ ਅਗਲੀ ਗੱਲ ਇਹ ਹੈ ਕਿ ਪਾਕਿਸਤਾਨ ਲਾਂਘੇ ਦੇ ਮਾਮਲੇ ਦੇ ਵਿੱਚ ਸਾਡੇ ਨਾਲੋਂ ਕਈ ਗੁਣਾ ਅੱਗੇ ਹੈ। ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਹੁਣ ਤੱਕ 85% ਤੋਂ ਵੱਧ ਕੰਮ ਆ ਜਿਹੜਾ ਉਹ ਮੁਕੰਮਲ ਕਰ ਲਿਆ। ਤੇ ਤੀਜੀ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਇਸ ਮਸਲੇ ਦੇ ਉੱਤੇ ਸਰਗਰਮੀ ਆਰੰਭੀ ਗਈ ਤੇ ਜਿਵੇਂ ਉਹਨਾਂ ਦੇ ਵੱਲੋਂ ਹੁਸ਼ਿਆਰੀ ਦੇ ਨਾਲ ਕੰਮ ਨੇਪਰੇ ਚਾੜਿਆ ਗਿਆ ਹੁਣ ਤੱਕ ਉਹਦੀ ਸਿਫਤ ਵੀ ਕਰਨੀ ਬਣਦੀ ਹੈ। ਦੇਖੋ ਹਰ ਥਾਂ ਦੇ ਉੱਤੇ ਆਲੋਚਨਾ ਨਹੀਂ, ਜੇਕਰ ਕੋਈ ਦੇਸ਼ ਕੋਈ ਅਦਾਰਾ ਕੋਈ ਵੀ ਕੰਮ ਚੰਗਾ ਕਰੇ ਉਹਦੀ ਸਿਫਤ ਹੋਣੀ ਚਾਹੀਦੀ ਹੈ। ਭਾਰਤ ਵਾਲੇ ਸਭ ਤੋਂ ਵੱਧ ਰੌਲਾ ਪਾਉਂਦੇ ਸੀ ਕਿ ਜੀ ਲਾਂਘੇ ਦੇ ਲਈ ਪਾਕਿਸਤਾਨ ਸਹਿਯੋਗ ਨਹੀਂ ਦੇ ਰਿਹਾ, ਪਰ ਭਾਰਤ ਦੇ ਵਿੱਚ ਹੀ ਸਭ ਤੋਂ ਵੱਧ ਕੰਮ ਲੇਟ ਹੈ। ਸੋ ਉਧਰਲੀ ਜਿਹੜੀ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਆ ਤਾਰਾ ਸਿੰਘ, ਉਹਨਾਂ ਨੇ ਕਿਹਾ ਜੀ 2 ਨਵੰਬਰ ਤੱਕ ਅਸੀਂ ਕੰਮ ਮੁਕੰਮਲ ਕਰ ਦੇਣਾ ਤੇ ਭਾਰਤ ਵਾਲੇ ਪਾਸਿਓ ਪਹਿਲਾ ਜੱਥਾ ਜਿਹੜਾ ਉਹ 9 ਨਵੰਬਰ ਨੂੰ ਆ ਸਕਦਾ। ਸੋ ਭਾਰਤ ਨੂੰ ਇਸ ਮਸਲੇ ਦੇ ਉੱਤੇ ਸੋਚਣਾ ਚਾਹੀਦਾ। ਇੱਥੇ ਤਾਂ ਪਿਛਲੇ ਦਿਨ ਵੀ ਖ਼ਬਰਾਂ ਆਈਆਂ ਵੀ ਜਿਹੜੀਆਂ JCB ਮਸ਼ੀਨਾਂ ਲੱਗੀਆਂ ਲਾਂਘਾ ਬਣਾਉਣ ਦੇ ਲਈ ਤੇ ਉਹਨਾਂ ਦੇ ਡਰਾਈਵਰਾਂ ਨੇ ਹੜਤਾਲ ਕਰਤੀ ਸੀ, ਕਹਿੰਦੇ 2-2 ਮਹੀਨੇ ਤੋਂ ਸਾਨੂੰ ਤਨਖਾਹ ਨਹੀਂ ਮਿਲ ਰਹੀ। ਇਹੋ ਜਿਹੇ ਹਾਲਾਤ ਬਣੇ ਹੋਏ ਆ, ਪਰ ਕਰਤਾਰਪੁਰ ਸਾਹਿਬ ਦਾ ਲਾਂਘਾ ਛੇਤੀ ਖੁੱਲੇ, ਇਹ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ।
ਅੱਛਾ, ਸਮਾਰਟਫੋਨ ਮਿਲਣ ਨਾ ਮਿਲਣ ਆਪਣੇ ਜਿਹੜੇ ਨੌਜਵਾਨ ਬੜੇ ਚਿਹਰਾਂ ਤੋਂ ਉਡੀਕਦੇ ਰਹੇ ਵੀ ਊਂਠ ਦਾ ਬੁੱਲ ਹੁਣ ਡਿੱਗਦਾ ਹੁਣ ਡਿੱਗਦਾ। ਹੁਣ ਪਤਾ ਲੱਗਾ ਵੀ ਉੱਚ ਪੱਧਰੀ ਮੀਟਿੰਗ ਦੇ ਵਿੱਚ ਕਪਤਾਨ ਸਾਹਿਬ ਨੇ ਕਹਿਤਾ ਵੀ 10 ਦਿਨਾਂ ਦੇ ਵਿੱਚ ਵਿੱਚ ਨਿਸ਼ਾਨਦੇਹੀ ਕਰੋ, 44,000 ਅਸਾਮੀਆਂ ਭਰਨੀਆਂ ਜੀ ਕਹਿੰਦੇ ਪੰਜਾਬ ਸਰਕਾਰ ਨੇ, ਇੱਕ ਪਾਸੇ ਖਜ਼ਾਨਾ ਖਾਲੀ ਆ, ਗੱਲ ਕਿਵੇਂ ਬਣੂ?
ਦੇਖੋ ਗੱਲ ਤਾਂ ਇਹ ਜੀ ਕਿ ਅਸਾਮੀਆਂ ਤਾਂ ਭਰਨੀਆਂ ਪੈਣੀਆਂ ਤੇ ਜੇਕਰ ਖਜ਼ਾਨਾ ਖਾਲੀ ਹੈ ਤੇ ਫਿਰ ਤਨਖਾਹਾਂ ਲੈਣੀਆਂ ਬੰਦ ਕਰ ਦੇਣ, ਫਿਰ ਸੁਰੱਖਿਆ ਛੱਡ ਦੇਣ, ਇਹ ਇਹਨਾਂ ਦਾ ਕੰਮ ਹੈ। ਜਿਹੜਾ ਘਰ ਦਾ ਮੁਖੀ ਹੁੰਦਾ ਇਹ ਉਹਦੀ ਡਿਊਟੀ ਹੁੰਦੀ ਹੈ ਕਿ ਉਹਨੇ ਮੈਨੇਜ ਕਿਵੇਂ ਕਰਦਾ, ਮੈਨੇਜਮੈਂਟ ਉਹਦੀ ਹੁੰਦੀ ਹੈ ਜਦੋਂ ਮੈਨੇਜ ਕੀਤਾ ਜਾਵੇ। ਜੇ ਸਰਕਾਰ ਦੇ ਕੋਲ ਹੈ ਕੁਛ ਨਹੀਂ ਤੇ ਫਿਰ ਸਰਕਾਰ ਤੋਂ ਕੀ ਆਪਾਂ ਕੜਾਹ ਮੰਗਵਾਉਣਾ ਫਿਰ ਨਹੀਂ ਕਰਨਾ ਸਹੀ। ਲੋਕਾਂ ਦੇ ਮਨਾਂ ਦੇ ਵਿੱਚ ਇਸ ਵਕਤ ਰੋਸ ਦੀ ਲਹਿਰ ਪ੍ਰਚੰਡ ਹੈ। ਹੁਣ 2.5 ਸਾਲ ਬੀਤ ਗਿਆ, ਕੈਪਟਨ ਸਾਹਿਬ ਦੀ ਸਰਕਾਰ ਨੇ ਕੁੱਖ ਨਹੀਂ ਕਰਕੇ ਦਿਖਾਇਆ। ਇਸ ਕਰਕੇ ਉਹਨਾਂ ਨੇ ਕੱਲ ਇਹ ਗੱਲ ਕਹੀ ਹੈ ਵੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਿਹੜੀਆਂ ਜਿਹੜੀਆਂ ਅਸਾਮੀਆਂ ਉਹਨਾਂ ਦੇ ਵਿਭਾਗਾਂ ਚ ਖਾਲੀ ਹੈ ਉਹਨਾਂ ਦੀ ਸੂਚੀ ਬਣਾ ਕੇ ਸਰਕਾਰ ਨੂੰ ਭੇਜਣੀ ਚਾਹੀਦੀ ਹੈ 10 ਦਿਨ ਦੇ ਅੰਦਰ ਅੰਦਰ। ਚੰਗੀ ਗੱਲ ਹੈ ਸੂਚੀ ਜਦੋਂ ਭੇਜ ਦਿੱਤੀ ਉਸ ਤੋਂ ਬਾਅਦ ਭਰਤੀ ਵੀ ਕੀਤੀ ਜਾਵੇ ਤੇ ਭਰਤੀ ਕਰਨ ਦੇ ਵਿੱਚ ਵੀ ਕੋਈ 6 ਮਹੀਨੇ ਨਾ ਲਗਾਏ ਜਾਣ, ਇਹ ਵੇਲੇ ਸਿਰ ਹੋਣਾ ਚਾਹੀਦਾ ਸਭ ਕੁਝ।
ਅੱਛਾ, ਖੱਟੀ 50 ਤੇ ਨੀਲੀ ਪੱਗ ਬੰਨ ਕੇ ਬਿਲਕੁਲ ਖਾਲਸਾਈ ਰਵਾਇਤੀ ਅੰਦਾਜ਼ ਦੇ ਵਿੱਚ ਸੁਖਵੀਰ ਬਾਦਲ ਉਹਨਾਂ ਨੇ ਸੰਸਦ ਦੇ ਵਿੱਚ ਇੱਕ ਵਾਰ ਫੇਰ ਵੇਹੀ ਕੜੀ ਚ ਬਾਲ ਲੈ ਆਂਦਾ, ਉਹ ਕਹਿੰਦੇ ਵੀ ਚੰਡੀਗੜ੍ਹ ਪੰਜਾਬ ਦਾ।
ਦੇਖੋ ਗੱਲ ਤਾਂ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਬੋਲੇ, ਮੈਨੂੰ ਤਾਂ ਇਸ ਗੱਲ ਦੀ ਬੜੀ ਖੁਸ਼ੀ ਹੈ। ਆਸ ਨਹੀਂ ਸੀ ਇਸ ਗੱਲ ਦੀ ਕਿ ਉਹ ਕੁਛ ਬੋਲਣਗੇ, ਭਾਵੇਂ ਚੰਡੀਗੜ੍ਹ ਮਿਲੇ ਤੇ ਭਾਵੇਂ ਨਾ ਮਿਲੇ, ਪਰ ਉਹਨਾਂ ਦਾ ਬੋਲਣਾ ਹੀ ਮੈਨੂੰ ਲੱਗਦਾ ਵੀ ਇਹ ਇੱਕ ਵੱਡੀ ਗੱਲ ਹੋ ਗਈ ਆ। ਮੈਨੂੰ ਲੱਗਦਾ ਵੀ ਸਾਰੇ ਹੁਣ ਭਗਵੰਤ ਮਾਨ ਦੀ ਰੀਸੇ ਬੋਲਣ ਤਾਂ ਲੱਗ ਪਏ ਆ। ਪਿਛਲੇ ਦਿਨੀ ਕਾਂਗਰਸ ਦੇ ਕਈ MP ਵੀ ਬੋਲੇ, ਹੁਣ ਸੁਖਬੀਰ ਸਿੰਘ ਬਾਦਲ ਵੀ ਬੋਲੇ, ਪਰ ਸੁਖਬੀਰ ਸਿੰਘ ਬਾਦਲ ਉਦੋਂ ਬੋਲੇ ਜਦੋਂ ਭਾਜਪਾ ਦੇ ਨਾਲ ਉਹਨਾਂ ਦੀ ਭਾਈਵਾਲੀ ਹੈ ਤੇ ਭਾਜਪਾ ਦੀ ਕੇਂਦਰ ਦੇ ਵਿੱਚ ਸਰਕਾਰ ਹੈ। ਇਸ ਕਰਕੇ ਆਪਣਿਆਂ ਨੇ ਚੰਡੀਗੜ੍ਹ ਲੈ ਕੇ ਦੇਣਾ ਤੇ ਲੈ ਦੇਣ, ਜੇਕਰ ਆਪਣੇ ਆਪਣਿਆਂ ਦੀ ਗੱਲ ਨਹੀਂ ਮੰਨਦੇ ਫਿਰ ਤਾਂ ਬੜੀ ਮਾੜੀ ਗੱਲ ਹੈ। ਇਹ ਜਿਹੜੇ ਮੁੱਦੇ ਆ ਅਕਸਰ ਉਦੋਂ ਚੁੱਕੇ ਜਾਂਦੇ ਹੁੰਦੇ ਸੀ ਜਦੋਂ ਵਿਧਾਨ ਸਭਾ ਦੀ ਚੋਣ ਹੁੰਦੀ ਸੀ, ਜਦੋਂ ਸਰਕਾਰ ਸੱਤਾ ਦੇ ਵਿੱਚ ਆਪਣੀ ਪੰਜਾਬ ਦੇ ਵਿੱਚ ਹੁੰਦੀ ਸੀ ਤੇ ਕਾਂਗਰਸ ਦੀ ਕੇਂਦਰ ਦੇ ਵਿੱਚ ਹੁੰਦੀ ਸੀ। ਪਰ ਸੁਖਬੀਰ ਬਾਦਲ ਨੇ ਚੰਗੇ ਮੁੱਦੇ ਚੁੱਕੇ ਆ, ਉਹਨਾਂ ਨੇ ਤਾਂ ਪਾਣੀ ਦਾ ਮੁੱਦਾ ਵੀ ਚੁੱਕਿਆ, ਭਾਵੇਂ ਬੈਂਸ ਭਰਾਵਾਂ ਵਾਲਾ ਚੁੱਕ ਕੇ ਪੇਸ਼ ਕੀਤਾ। ਉਹਨਾਂ ਨੇ ਕਿਹਾ ਜੀ ਰਾਜਸਥਾਨ ਚੋਂ ਆਪਾਂ ਪਾਣੀ ਚ ਪਾਣੀ ਦੇ ਪੈਸੇ ਕਿਉਂ ਨੀ ਲੈਂਦੇ ਗੇ, ਪੰਜਾਬ ਦੀ ਧਰਤੀ ਹੈ ਜਿਹੜੀ ਉਹ ਹਰੀ ਭਰੀ ਫੇਰ ਹੋ ਸਕਦੀ ਹੈ ਜੇਕਰ ਪਾਣੀ ਇੱਥੇ ਵੱਡੀ ਮਾਤਰਾ ਚ ਹੋਵੇ। ਚੰਗੀ ਗੱਲ ਆ, ਮੁੱਦੇ ਸਭ ਨੂੰ ਚੁੱਕਣੇ ਚਾਹੀਦੇ ਆ ਤੇ ਸੁਖਬੀਰ ਬਾਦਲ ਹੋਰਾਂ ਨੇ ਇਹ ਮੁੱਦਾ ਚੁੱਕਿਆ, ਮੈਨੂੰ ਲੱਗਦਾ ਵੀ ਅੱਗੇ ਤੋਂ ਵੀ ਚੁੱਕਦੇ ਰਹਿਣ ਤਾਂ ਵਧੀਆ ਗੱਲ।
ਜੀ ਟਹਿਣਾ ਸਾਹਿਬ, ਅਖੀਰ ਦੇ ਵਿੱਚ ਕਿਹੜੀ ਐਸੀ ਸੁਰਖੀ ਬਣੀ ਖਬਰ ਜਿਹੜੀ ਰਹਿ ਗਈ ਪੁੱਛਣਾ?
ਦੇਖੋ ਇੱਕ ਤਾਂ ਮੈਂ ਥੋੜੀ ਜਿਹੀ ਮੌਸਮ ਦੀ ਜਾਣਕਾਰੀ ਦੇਣੀ ਚਾਹੁੰਦਾ
ਜੀ।
ਜਦੋਂ ਮੈਂ ਤੁਹਾਡੇ ਨਾਲ ਇਹਨਾਂ ਖ਼ਬਰਾਂ ਦੀ ਸਾਂਝ ਇਸ ਵਕਤ ਪਾ ਰਿਹਾ ਤਾਂ ਭਾਰਤੀ ਸਮੇਂ ਦੇ ਮੁਤਾਬਕ ਸਵੇਰ ਦੇ 8:50 ਹੋਏ
ਜੀ
ਤੇ ਮੀਂਹ ਪੈ ਰਿਹਾ ਸਵੇਰੇ ਜਲੰਧਰ ਦੇ ਵਿੱਚ ਪਿਛਲੇ 20 ਮਿੰਟਾਂ ਤੋਂ ਪ੍ਰੀ ਮੌਨਸੂਨ ਮੀਂਹ ਆ। ਮੌਸਮ ਵਿਭਾਗ ਨੇ ਕਿਹਾ ਵੀ ਉਦਾਂ 11 ਜੁਲਾਈ ਤੋਂ ਬਾਅਦ ਪੰਜਾਬ ਦੇ ਵਿੱਚ ਮੌਨਸੂਨ ਪੌਣਾ ਆਉਣੀ ਹੈ
ਜੀ।
ਕਿਸਾਨਾਂ ਨੂੰ ਮੀਂਹ ਦੀ ਬੜੀ ਲੋੜ ਆ ਕਿਉਂਕਿ ਝੋਨਾ ਲੱਗ ਰਿਹਾ ਜਾਂ ਲੱਗ ਚੁੱਕਿਆ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਲੰਘੇ ਦਿਨਾਂ ਦੇ ਵਿੱਚ ਵੀ ਮੀਂਹ ਪਿਆ, ਪਰ ਉਹ ਜਿਹੜਾ 10-20-25 ਮਿੰਟ ਦਾ ਮੀਂਹ ਪੈਂਦਾ ਉਹਦੇ ਕਰਕੇ ਧਰਤੀ ਤੋਂ ਭੜਾਸ ਚ ਨਿਕਲਦੀ, ਗਰਮੀ ਹੋਰ ਵੱਧ ਜਾਂਦੀ ਹੈ
ਜੀ।
ਤੇ ਮੌਸਮ ਵਿਭਾਗ ਦਾ ਅੰਦਾਜ਼ਾ ਤਾਂ ਹੈਗਾ ਵੀ 11 ਤਰੀਕ ਤੋਂ ਬਾਅਦ ਸੈਬਰ ਲੱਗਣੀ ਹੈ ਮੀਂਹ ਦੀ, ਬਾਕੀ ਵਕਤ ਦੱਸੂਗਾ
ਜੀ। ਬਿਲਕੁਲ, ਸੈਮੀ ਫਾਈਨਲ ਦੇ ਵਿੱਚ ਸਾਡੇ ਵੱਲੋਂ ਨਿਊਜ਼ੀਲੈਂਡ ਵਾਸੀਆਂ ਵੱਲੋਂ ਭਾਰਤੀਆਂ ਨੂੰ ਸ਼ੁਭ ਕਾਮਨਾਵਾਂ ਕਿ ਅੱਜ ਮੈਚ ਫਸਵਾਂ ਹੋਣਾ ਜੀ, ਕ੍ਰਿਕਟ ਦਾ ਸੈਮੀ ਫਾਈਨਲ ਸਾਡਾ ਨਿਊਜ਼ੀਲੈਂਡ ਦਾ ਤੁਹਾਡੇ ਭਾਰਤੀਆਂ ਦਾ।
ਚਲੋ ਵਧੀਆ ਗੱਲ ਹੈ ਜੀ, ਜਿਹੜੇ ਖੇਡ ਪ੍ਰੇਮੀ ਆ, ਕ੍ਰਿਕਟ ਪ੍ਰੇਮੀ ਅਸਲ ਦੇ ਵਿੱਚ, ਉਹਨਾਂ ਦੀ ਬੜੀ ਦਿਲਚਸਪੀ ਹੁੰਦੀ ਹੈ। ਮੈਂ ਤਾਂ ਐਵੇਂ ਝੂਠ ਨਹੀਂ ਬੋਲਦਾ, ਸੱਚੀ ਗੱਲ ਹੈ ਕਿ ਕ੍ਰਿਕਟ ਦਾ ਬੜਾ ਸ਼ੌਕੀਨ ਹੈ ਨੀਗਾ, ਪਰ ਹਾਂ ਖ਼ਬਰ ਜ਼ਰੂਰ ਪੜ੍ਹ ਲੈਂਦਾ ਹੁੰਦਾ ਕਿ ਐਵੇਂ ਜੀ ਇੰਨੇ ਸਕੋਰ ਬਣਾਏ ਆ ਤੇ ਆਹ ਆਉਂਦਾ ਹੀ ਚਲਾ ਗਿਆ ਤੇ ਆਹ ਬਿਲਕੁਲ ਨੀ ਗਿਆ, ਇਹਨੇ ਇੰਨੀਆਂ ਵਿਕਟਾਂ ਲੈ ਲਈਆਂ ਤੇ ਆਹ ਵਿਕਟ ਲੈਂਦਾ ਲੈਂਦਾ ਫੇਰ ਬਹਿ ਗਿਆ। ਪਰ ਚੰਗੀ ਗੱਲ ਆ, ਅੱਜ ਦਾ 7ਵਾਂ ਮੈਚ ਜੇ ਰੋਮਾਂਚਿਤ ਕਰੂਗਾ ਖੇਡ ਪ੍ਰੇਮੀਆਂ ਨੂੰ ਤਾਂ ਸੋਹਣੀ ਗੱਲ ਆ
ਜੀ। ਬਹੁਤ ਧੰਨਵਾਦ ਤੁਹਾਡਾ ਇਸ ਜਾਣਕਾਰੀ ਲਈ। ਸੋ ਅਗਲੇ ਹਫ਼ਤੇ
ਸਾਡਾ ਜੂ